ਅਪਰਾਧੀ ਗੁਣ ਹੈਂਗਾਰ ਹਉ ਬੇਮੁਖ ਮੰਦਾ ਚੋਰ ਯਾਰ ਜਵਾਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰੱਖਦਾ ਸਿਮਰ ਮਰੀਦਾ ਢਾਡੀਆ ਸਿਮਰ ਮਰੀਦਾ ਢਾਡੀਆ ਸਿਮ ਮਰ ਮਰੀਦਾ ਤੁਹਾਡੀਆ। ਸਤਿਗੁਰ ਬਖਸ਼ੰਦਾ ਤੇਰਾ ਕੀਤਾ ਜਪ ਨਾਹੀ, ਪੜੋ ਜੀ, ਤੇਰਾ ਕੀਤਾ
ਜਪ ਨਾਹੀ,
ਮੈਨੂੰ ਜੋਗ ਕੀ ਤੋਈ, ਮੈਨੂੰ ਜੋਗ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਆਪੇ ਤਰਸ ਪਿਓਈ ਆਪੇ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਜੀ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ। ਕੁਝ ਸਮਾਂ ਸਤਸੰਗ ਕਰੀਏ, ਮਨ ਸਾਡਾ ਸੱਚ ਨੂੰ ਸੁਣੇ, ਸੱਚ ਨੂੰ ਸਮਝੇ, ਸੱਚ ਨੂੰ ਮੰਨੇ। ਜੇ ਮੰਨ ਲਿਆ ਫਿਰ ਸਮਝਿਆ ਵੀ ਥਾਂ ਪੈ ਗਿਆ, ਸੁਣਿਆ ਵੀ ਥਾਂ ਪੈ ਗਿਆ। ਜਿਹਨੇ ਮੰਨਿਆ ਨਾ ਉਹਦਾ ਸੁਣੇ ਦਾ ਵੀ ਕੋਈ ਅਰਥ ਨਹੀਂ, ਸਮਝੇ ਦਾ ਵੀ ਕੋਈ ਅਰਥ ਨਹੀਂ। ਜਿਹਨੇ ਮੰਨਣਾ ਨਹੀਂ, ਜਿਹਨੇ ਮੰਨ ਲਿਆ ਉਹਦਾ ਸੁਣਿਆ ਪ੍ਰਵਾਨ ਹੈ। ਤਾਂ ਹੀ ਕਹਿੰਦੇ ਨੇ ਮਹਾਰਾਜ ਜੀ ਦਾ ਬਚਨ ਪੜ੍ਹਦਿਆਂ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਲੋੜ ਹੈ ਸੱਚ ਨੂੰ ਸੁਣਨ ਦੀ। ਇੱਥੇ ਸੁਣਨ ਦਾ ਮਤਲਬ ਹੈ ਮੰਨਣਾ। ਜੇ ਮੰਨਿਆ ਹੀ ਨਹੀਂ ਫਿਰ ਸੁਣੇ ਦਾ ਕੀ ਅਰਥ? ਵੇਖੋ, ਜਿੱਦਾਂ ਆਪਾਂ ਕਿਸੇ ਨੂੰ ਕੰਮ ਕਹੋ, ਸਿੰਪਲ ਗੱਲ ਆਪਾਂ ਕਰੀਏ, ਸਮਝ ਜਾਂਦੀ ਐਗਜੈਂਪਲ, ਬਈ ਕਾਕਾ ਆਹ ਕੰਮ ਕਰਨਾ ਹੈ, ਪਿਓ ਆਪਣੇ ਪੁੱਤਰ ਨੂੰ ਕਹਿੰਦਾ ਹੈ ਬੇਟਾ ਆਹ ਕੰਮ ਕਰੋ। ਇੱਕ ਦਿਨ ਲੰਘ ਗਿਆ ਉਹਨੇ ਕੀਤਾ ਨਹੀਂ, ਦੋ ਦਿਨ ਲੰਘ ਗਿਆ ਉਹਨੇ ਕੰਮ ਨਹੀਂ ਕੀਤਾ, ਚਾਰ ਦਿਨਾਂ ਬਾਅਦ ਪੁੱਤਰ ਕੀ ਕਹਿੰਦਾ, ਪਿਓ ਕੀ ਕਹਿੰਦਾ, ਮੈਨੂੰ ਲੱਗਦਾ ਹੈ ਉਦਣ ਤੂੰ ਮੇਰੀ ਗੱਲ ਸੁਣੀ ਨਹੀਂ ਸੀ। ਇਹਦਾ ਕਹਿੰਦੇ ਆ ਨਾ, ਕਿਉਂਕਿ ਤੂੰ ਆਹ ਕੰਮ ਨਹੀਂ ਕੀਤਾ, ਮੈਨੂੰ ਲੱਗਦਾ ਤੈਨੂੰ ਸੁਣਿਆ ਨਹੀਂ ਸੀ। ਜੇ ਕਮਾਇਆ ਨਾ ਜਾਵੇ ਇਹਦਾ ਮਤਲਬ ਸੁਣਿਆ ਹੀ ਨਹੀਂ ਸੀ, ਜੇ ਮੰਨ ਲਿਆ ਜਾਏ ਤਾਂ ਸੁਣਿਆ। ਜਿਹਨੇ ਮੰਨਿਆ ਨਹੀਂ ਉਹਦਾ ਸੁਣੇ ਦਾ ਕੀ ਅਰਥ ਹੈ? ਜਿਹਨੇ ਮੰਨਣਾ ਨਹੀਂ ਉਹਦਾ ਸੁਣੇ ਦਾ ਕੀ ਅਰਥ ਹੈ? ਸੁਣੀਏ, ਮੰਨ ਲਈਏ, ਪਿਆਰ ਕਰੀਏ ਵੀ ਗੁਰੂ ਜੀ ਨੇ ਇੱਦਾਂ ਕਿਹਾ, ਬਸ ਇੱਥੇ ਹੀ ਖੜੇ ਹਾਂ, ਹਿੱਲਣਾ ਨਹੀਂ ਹੁਣ ਇੱਥੋਂ। ਮੰਨ ਲਿਆ ਤਾਂ ਲਾਭ ਹੈ। ਗਾਵੀਏ, ਜਿਵੇਂ ਸ਼ਬਦ ਆਪਾਂ ਗਾ ਰਹੇ ਸੀ, ਗਾਵੀਏ ਫਿਰ ਆਪ ਹੀ ਸੁਣੀਏ, ਗਾਵੀਏ ਸੁਣੀਏ ਫਿਰ ਕੀ ਕਰੀਏ? ਇੱਕ ਉਸ ਬਚਨ ਨਾਲ ਪਿਆਰ ਵੀ ਕਰੀਏ, ਮਨ ਰੱਖੀਏ, ਪਿਆਰ ਵੀ ਕਰੋ ਨਾ ਵੀ ਮਹਾਰਾਜ ਜੀ ਕੀ ਕਹਿੰਦੇ ਨੇ, ਸਮਝੋ, ਉਸ ਬਚਨ ਨਾਲ ਪਿਆਰ ਕਰੋ ਵੀ ਗੁਰੂ ਜੀ ਨੇ ਇੱਦਾਂ ਕਿਹਾ। ਫਿਰ ਕੀ ਹੋਏਗਾ ਜੀ? ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਕਹਿੰਦੇ ਦੁੱਖ ਜਿਹੜੇ ਨੇ ਆਪਣੇ ਆਪ ਖਤਮ ਹੋ ਜਾਂਦੇ ਨੇ, تے سکھ اندر آ جاندے نے گھر. اے اٹا سیمنٹ والے گھر دی گل نہیں, اے نج گھر ہے. اندر سکھ آ جائے گا. ہن کی ہے, اندر بڑی گندگی ہے, بہت میل ہے, اندر دی میل ہے, بہت اندر سٹریس بھری پئی ہے. سٹریس نو گرو گرنتھ صاحب جی نرک کہندے نے, ساڈے سٹریس نو نرک کہندے نے گرمت دی پاشا وچ. میل لگی پئی ہے, دھون دی بجائے ہور لائی جانے ہاں, ہور چڑھدی تری جاندی ہے, گھٹ نہیں رہی سگوں ودھ رہی ہے. گرو صاحب کرپا کرتے ہیں, جدوں اپنے اندر ویکھن دی عادت پی جاندی ہے نا, گرسکھ انتر مکھی ہو جاندا ہے. لوکاں دی میل ویکھن نالوں اپنی میل ویکھن لگ جاندا ہے, اپنے تے شبد نوں ٹکاندا ہے, پھر وہ میل نکلے گی بھی. پہلا بماری دا پتہ تے لگے, منیے تے صحیح اسی روگی ہیں. یہ جڑے دکھ نے, یہ دکھ فزیکل نہیں نے. میں کل بھی ارج کیتی سی, کسے نوں کھنگ ہو گئی, کسے نوں زکام ہو گیا, کسے نوں ٹی وی ہو گئی, کسے نوں کینسر ہو گیا, کوئی پیلیے دا روگی ہے. یہ تے دکھ سکھ دوئے در کپڑے پہرے جائے منوکھ. اینا دکھان دی گل ستگر جی نہیں کرتے. وہ تے جڑے اندر رخ لگے نے وہ دا علاج کرتے ہیں, جہاں علاج ویداں کول ہے نہیں. ان روگوں دا علاج تے ویداں کول ہے, ٹی وی دا علاج نہیں ہو جاتا. کینسر بھی ٹھیک کر دیندے نے ڈاکٹر, ودیشاں وچ گارنٹی دے دیندے نے بھی 15 سال تینوں کچھ نہیں ہوندا, پھر اگے ویکھی جائے گی. کئی ایسا کینسر دا بھی علاج کر دیندے نے, ہوندا ویکھیا بڑی دنیا ٹھیک ہوندی ویکھی. یہ کہڑے روگوں دی گل کرتے ہیں, خسم وسار کیے رس بھوگ, تاں تن اٹھ کھلوئے روگ, من اندھے کو ملے سجائے, وید نہ بھولے دارو لائے. خسم نوں وساریا ہوندا ہے نا جدوں, پھر جیڑا روگی نام ہی ہووے وہ بھی ایدا فیل کرتا ہے بھی میں تے روگی ہوئی ہاں. جیو تپت ہے بارو بار, تپ تپ کھپے بہت وکار, جے تن بانی وسر جائے جیوں پکا روگی پکے روگی وانگو رہندا وہ ہر ویلے. کیوں؟ خسم نوں وسار کے رساں چ پے گیا, کھائے کھائے کرے بدفیلی, بدفیلیاں کرتا کھا کھا کے. جان وسو کی واڑی جی, کہندے اپنے آپ ہی زہر دی واڑی بیج لی. کھا کے بدفیلیاں کرن والے نوں گرو جی کہندے نے توں تے زہر بیج لی آپ ہی, کوئی اپنے ہاتھ نال وی زہر بیجدا ہے؟ ہن اے کی مطلب ہویا, جے باہری بھاو وی لئیے صرف کھا لیا تے سو لیا, کھا کے بدفیلیاں کرنیاں, ایک ہے کھا کے کرت کرنی, جنہ کو لوڑ ہے اُنہ کا کھانا. کمال ہے ویکھو, ستگر دے سچے گیان بنا ہور تے گلاں چھڈو, بندے نوں کھان تے پان دی بھی عقل نہیں آ سکتی, کھان تے پہنن دی عقل بھی نہیں آؤں دی گرو دے گیان بنا. نہیں تے ایسا کھاندا ہے جڑا تنگ کردا ہے, ایسا پاندا ہے جڑا تنگ کردا ہے. گرو جی دا سکھ ہے جڑا, کمال ہے ویکھو, انہوں مہاراج کھان دا بھی چج دے دسدے نے, بابا ہور کھانا خوشی خوار, جت کھادے تن پیڑی ہے من میں چلے, بابا ہور پہنن خوشی خوار, جت پہدے تن پیڑی ہے من میں چلے. ہن ویکھو نا جی, جے پینٹ سانو تنگ ہی کری جائے, پھسے بیٹھے ہوئیے, پھسے بیٹھے ہوئیے, کی فائدہ لوکاں نوں وکھان دا, جانی اوکھی ہوئی رہے 2 گھنٹے. دنیا نوں وکھان لئی پالی, پھس گیا پینٹ دے وچ ہی. ہن سورت پینٹ چ جائی جاندی ہے مڑ مڑ کے, یہ بھی بھو ساگر ہی ہے, ڈب گئی سورت, دھیان تے وہ ڈب گیا, یہ بھو ساگر ہی ہویا, دھیان وہ پھس گیا, سورت وہ جائی جاندی ہے مڑ مڑ کے. ادا کا نہ پا جیڑا تنگ کرے, ਇਦਾਂ ਦਾ ਨਾ ਖਾ ਜਿਹੜਾ ਤੰਗ ਕਰੇ। ਹੁਣ ਇਦਾਂ ਦਾ ਖਾਣਾ ਖਾ ਲਿਆ, ਪਚਦਾ ਹੈ ਨਹੀਂ, ਪਹਿਲਾਂ ਰੋਟੀ ਖਾਧੀ ਫਿਰ ਚੂਰਨ ਮੰਗਦਾ, ਸਵੇਰੇ ਸਵੇਰੇ ਪੂੜੀਆਂ ਖਾ ਲਈਆਂ ਕਹਿੰਦੇ ਪ੍ਰਭਾਤ ਫੇਰੀ ਆਈ ਹੈ, ਹੁੰਦਾ ਨਹੀਂ ਇਹ ਤਾਂ। ਸਵੇਰੇ 6 ਵਜੇ ਤਲਿਆ ਸਿਹਤ ਲਈ ਹਾਨੀਕਾਰਕ ਹੈ, ਬੋਲੋ, ਤਲਿਆ ਸਿਹਤ ਲਈ ਫਿਰ ਤਾਂ ਹਾਨੀਕਾਰਕ ਚੀਜ਼ ਲੰਗਰ ਵਿੱਚ ਵਰਤਣੀ ਚਾਹੀਦੀ ਹੈ, ਕਿਉਂ ਜੀ? ਜਿਹੜੀ ਚੀਜ਼ ਸਿਹਤ ਲਈ ਹਾਨੀਕਾਰਕ ਹੋਵੇ ਉਹ ਗੁਰੂ ਕੇ ਲੰਗਰ ਵਿੱਚ ਵਰਤਣੀ ਚਾਹੀਦੀ ਹੈ। ਪਕੌੜੇ ਸਿਹਤ ਲਈ ਹਾਨੀਕਾਰਕ ਹਨ, ਬ੍ਰੈਡ ਸਿਹਤ ਲਈ, ਤਲੀਆਂ ਚੀਜ਼ਾਂ ਹਾਨੀਕਾਰਕ ਨੇ ਨਾ। ਅੱਛਾ ਜੀ, ਜਿਹੜੀਆਂ ਤਲੀਆਂ ਚੀਜ਼ਾਂ ਹਾਨੀਕਾਰਕ ਨੇ ਸਿਹਤ ਲਈ, ਗੁਰੂ ਕੇ ਲੰਗਰ ਚ ਕਿਉਂ ਵਰਤਣ? ਇੱਥੇ ਤੇ ਜੋ ਚੀਜ਼ ਹੋਵੇ ਨਾ ਸਹੀ ਹੋਵੇ, ਜੋ ਬੋਲਿਆ ਜਾਵੇ ਸਹੀ ਹੋਵੇ, ਡੈਡ ਨਾ ਕਰੇ, ਡਿਵੈਲਪ ਕਰੇ ਮਾਈਂਡ ਨੂੰ, ਵਾਧਾ ਹੋਵੇ, ਚੱਜ ਜਾਵੇ ਜਿਉਣ ਦਾ, ਉਹ ਲੰਗਰ ਵਿੱਚ ਵਰਤੇ ਜਿਹੜਾ ਤੰਗ ਨਾ ਕਰੇ ਲੰਗਰ ਚ। ਕੋਈ ਬੰਦਾ ਪਕੌੜੇ ਖਾ ਕੇ ਬਿਮਾਰ ਹੋ ਗਿਆ, ਉਹਨੂੰ ਕਿਸੇ ਨੇ ਪੁੱਛਣਾ ਕੀ ਗੱਲ, ਵੀ ਕਿਉਂ ਲੰਗਰ ਚ ਗਿਆ ਸੀ, ਪਕੌੜੇ ਖਾ ਲਏ ਸੀ, ਕਿੰਨੇ ਬਿਮਾਰ ਕੀਤਾ? ਕਹਿੰਦਾ ਗੁਰੂ ਕੇ ਲੰਗਰ ਨੇ। ਬਦਨਾਮ ਕੌਣ ਹੋਇਆ? ਗੁਰੂ ਦਾ ਲੰਗਰ। ਤੇ ਗਲਤੀ ਕਿਹਦੀ? ਸਾਡੀ, ਗਲਤੀਆਂ ਸਾਡੀਆਂ। ਜੀਵ ਦੇ ਸਵਾਦ ਗੁਰੂ ਘਰਾਂ ਚ ਵੀ ਵਾੜਤੇ। ਜੀਵ ਦਾ ਸਵਾਦ ਹੈ ਗੁਰਦੁਆਰੇ ਲੈ ਜਾਂਦਾ। ਅੱਛਾ, ਇੱਕ ਆਪਾਂ ਆਮ ਹੀ ਗੱਲ ਸੁਣਦੇ ਹਾਂ, ਗੁਰੂ ਘਰ ਵਿੱਚ ਮੂੰਗੀ ਦੀ ਦਾਲ ਬਣੀ ਹੁੰਦੀ ਹੈ, ਸਿੰਪਲ, ਬਹੁਤੇ ਮਸਾਲੇ, ਬਹੁਤੇ ਲਸਣ, ਕੁਛ ਨਹੀਂ ਪੈਂਦਾ, ਸਾਦਾ। ਕਹਿ ਦਿੰਦੇ ਹਾਂ ਵੀ ਵੇਖੋ ਜੀ, ਇਹ ਤੇ ਗੁਰਦੁਆਰੇ ਮੂੰਗੀ ਦੀ ਦਾਲ, ਸਿੰਪਲ ਜੀ ਰੋਟੀ, ਤਲਿਆ ਨਹੀਂ, ਸਾਦਾ। ਪਰ ਜਦੋਂ ਬਿਮਾਰ ਹੋ ਜਾਈਏ, ਰੋਗ ਲੱਗ ਜਾਏ, ਡਾਕਟਰ ਕਹਿੰਦੇ ਨੇ ਤੇਰਾ ਪੇਟ ਖਰਾਬ ਹੈ, 4 ਦਿਨ ਪਤਲੀ ਜੀ ਮੂੰਗੀ ਦੀ ਦਾਲ ਬਣਾ ਕੇ ਖਾ, ਹਲਕਾ ਭੋਜਨ ਹੈ। ਇਹਦਾ ਮਤਲਬ ਕਮਾਲ ਹੈ, ਗੁਰੂ ਘਰ ਵਿੱਚ ਤੇ ਵਰਤਦੀ ਵੀ ਉਹ ਚੀਜ਼ ਹੈ ਜਿਹੜੀ ਕਿ ਸਿਹਤ ਨੂੰ ਠੀਕ ਕਰਦੀ ਹੈ, ਖਰਾਬ ਨਹੀਂ ਕਰਦੀ, ਸਾਦਾ। ਪਰ ਸਾਨੂੰ ਲੱਗੇ ਨਹੀਂ ਚਸਕੇ, ਸਾਨੂੰ ਜੀਭ ਦਾ ਸਵਾਦ ਹੈ, ਰਸਾਂ ਚ ਪਏ ਹੋਏ ਆ। ਆਪਾਂ ਗੁਰੂ ਘਰ ਵਿੱਚ ਵੀ ਲੈ ਜਾਂਦਾ, ਅਸੀਂ ਤੇ ਟੇਸਟ ਕਰਦੇ ਹਾਂ ਲੰਗਰਾਂ ਦੀਆਂ ਦਾਲਾਂ, ਉਹ ਏਦਾਂ ਨਹੀਂ ਹੁੰਦਾ। ਸਤਿਗੁਰੂ ਜੀ ਦੇ ਸਿੱਖ ਜਿਹੜੇ ਨੇ, ਵਿਵੇਕੀ ਜਿਹੜੇ ਹੁੰਦੇ ਨੇ ਨਾ, ਵਿਵੇਕੀ ਸਿੱਖ, ਵਿਚਾਰਵਾਨ ਸਿੱਖ, ਉਹ ਜਾਗੇ ਹੋਏ ਹੁੰਦੇ ਨੇ, ਹਰ ਪਾਸਿਓਂ ਜਾਗੇ ਹੋਏ ਨੇ, ਪਹਿਨਣ ਵੱਲੋਂ ਵੀ ਜਾਗੇ ਹੋਏ ਨੇ, ਉਹਨਾਂ ਦੀ ਸੁਰਤ ਜਾਗਦੀ ਏ, ਖਾਣ ਵੱਲੋਂ ਵੀ ਜਾਗੇ ਹੋਏ ਨੇ। ਨਹੀਂ ਤੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਰ, ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ। ਧਰਮ ਛੱਡ ਦਿੱਤਾ ਕਹਿੰਦੇ, ਦੀਨ ਧਰਮ ਛੱਡਿਆ, ਭੁੱਲ ਗਿਆ ਧਰਮ ਨੂੰ, ਢਿੱਡ ਭਰ ਕੇ ਸੌਂ ਗਿਆ ਕਹਿੰਦੇ, ਪੇਟ ਭਰਿਓ ਪਸ਼ੂਆ ਜਿਉਂ ਸੋਏ, ਪਸ਼ੂ ਵਾਂਗੂ ਸੌਂ ਗਿਆ। ਪਸ਼ੂ ਵਾਂਗੂ ਵੇਖੋ ਕਿਹਾ, ਕਮਾਲ ਹੈ ਨਾ, ਪਸ਼ੂ ਵਾਂਗੂ ਕਿਹਾ। ਕਿਉਂ ਕਿਹਾ? ਕਿਉਂਕਿ ਪਸ਼ੂ ਢਿੱਡ ਭਰ ਕੇ ਸੌਂਦਾ, ਪਸ਼ੂ ਢਿੱਡ ਭਰ ਕੇ ਸੌਂਦਾ। ਜਿਹੜਾ ਮਨੁੱਖ ਹੈ ਉਹਨੂੰ ਯਤਨ ਕਰਨਾ ਚਾਹੀਦਾ ਵੀ ਢਿੱਡ ਭਰ ਕੇ ਨਾ ਸੌਵੇਂ। ਗੁਰੂ ਜੀ ਕਹਿੰਦੇ ਨੇ ਢਿੱਡ ਭਰ ਕੇ ਨਹੀਂ ਸੌਣਾ ਚਾਹੀਦਾ। ਵੇਖੋ ਸਿੰਪਲ ਗੱਲ ਹੈ, ਪਰ ਕਿੱਡਾ ਵੱਡਾ ਭਲਾ ਹੈ ਸਾਡਾ। ਮੈਂ ਗੱਲ ਬੇਨਤੀ ਇਹ ਕਰ ਰਿਹਾ ਵੀ ਖਾਣ ਤੇ ਪਾਣ ਦਾ ਚੱਜ ਨਹੀਂ ਗੁਰੂ ਦੇ ਗਿਆਨ ਬਿਨਾ। ਇਹ ਕਹਿੰਦੇ ਨੇ ਸਤਿਗੁਰੂ ਜੀ, ਭਾਈ ਢਿੱਡ ਭਰ ਕੇ ਪਸ਼ੂ ਸੌਂਦਾ, ਇਹਦਾ ਮਤਲਬ ਅਸੀਂ ਜੇ ਬੰਦੇ ਹਾਂ ਅਸੀਂ ਢਿੱਡ ਭਰ ਕੇ ਨਾ ਸੌਇਆ ਕਰੀਏ। ਜੇ 4 ਦੀ ਭੁੱਖ ਹੈ ਤੇ 3 ਪ੍ਰਸ਼ਾਦੇ ਹੀ ਛਕ ਲਿਆ ਕਰੋ। ਤੇ ਕਮਾਲ ਹੈ, ਕਹਿੰਦੇ ਰੋਗ ਵੀ ਨਹੀਂ ਲੱਗਦਾ ਫਿਰ, ਕੋਈ ਬੰਦਾ ਬਿਮਾਰੀਆਂ ਤੋਂ ਬਚਿਆ ਰਹਿੰਦਾ। ਅੱਛਾ, ਇਹ ਗੱਲ ਡਾਕਟਰ ਵੀ ਕਹਿੰਦੇ ਨੇ ਵੀ ਥੋੜਾ ਜਿਹਾ ਘੱਟ ਥੋੜਾ ਭੁੱਖ ਰੱਖਿਆ ਕਰੋ, ਬਹੁਤਾ ਨਹੀਂ ਢਿੱਡ ਭਰਨਾ। ਮਹਾਰਾਜ ਜੀ ਬਾਣੀ ਚ ਕਹਿੰਦੇ ਨੇ ਸਤਿਗੁਰਾਂ ਦਾ ਸਿੱਖ ਤੇ ਡਾਕਟਰ ਕੋਲ ਵੀ ਨਹੀਂ ਜਾਏਗਾ ਕਦੀ ਆਖੋ ਸਤਨਾਮ। ਵੇਖੋ ਬਈ ਕਮਾਲ ਹੈ ਨਾ ਵੀ ਜੇ ਚੱਜ ਆ ਜੇ ਸਾਨੂੰ ਅਕਲ ਆ ਜੇ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਜਿਉਣ ਦਾ ਚੱਜ ਵੇ ਆਫ ਲਾਈਫ ਇਹ ਗੁਰੂ ਸਾਹਿਬ ਦੱਸਦੇ ਜ਼ਿੰਦਗੀ ਜਿਉਣੀ ਕਿੱਦਾਂ। ਫਿਰ ਅਰਜ ਕਰ ਰਹੇ ਮਹਾਰਾਜ ਜੀ ਕਹਿੰਦੇ ਨੇ ਏਦਾਂ ਦਾ ਨਾ ਖਾ ਜਿਹੜਾ ਤੰਗ ਕਰੇ, ਏਦਾਂ ਦਾ ਨਾ ਪਾ ਜਿਹੜਾ ਤੰਗ ਕਰੇ। ਗੁਰੂ ਕੇ ਲੰਗਰ ਵਿੱਚ ਉਹ ਵਰਤੇਗਾ ਜੋ ਸਾਦਾ ਹੈ, ਐਸਾ ਖਾਣਾ ਜਿਹੜਾ ਤੰਗ ਕਰੇ ਨਹੀਂ ਵਰਤਦਾ। ਅਸੀਂ ਸਾਰਾ ਕੁਝ ਬਦਲ ਦਿੱਤਾ ਹੈ, ਸਾਰਾ ਸਿਸਟਮ ਹੀ ਬਦਲ ਗਿਆ। ਤੇ ਵੇਖਿਓ ਹੁਣ ਇਹ ਜਿਹੜੇ ਰੋਗ ਨੇ ਇਹ ਫਿਜ਼ੀਕਲ ਹਨ, ਤਨ ਦੇ ਰੋਗ ਵੀ ਲੱਗਦੇ ਨੇ ਜਦੋਂ ਮਨ ਰੋਗੀ ਹੋ ਜਾਂਦਾ, ਪਰ ਸਾਡੇ ਗੁਰੂ ਜੀ ਮਨ ਦਾ ਇਲਾਜ ਕਰਦੇ ਨੇ। ਜਿਵੇਂ ਮੈਂ ਕੱਲ ਵੀ ਅਰਜ ਕੀਤੀ ਸੀ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ, ਜਮਾ ਦੀਆਂ ਫਾਈਆਂ ਕੱਟਦੇ ਨੇ। ਜਿਉਂਦਿਆਂ ਨੂੰ ਜਿਹੜੇ ਸਾਨੂੰ ਜਮ ਚਿੰਬੜੇ ਹੋਏ ਨੇ, ਜਮ ਜਿਹੜੇ ਜਿਉਂਦਿਆਂ ਨੂੰ ਚਿੰਬੜੇ ਹੋਏ ਨੇ, ਜਿਵੇਂ ਕੱਲ ਆਪਾਂ ਅਰਜ ਕਰ ਰਹੇ ਸੀ ਨਾ, ਮੈਂ ਬੇਨਤੀ ਕੀਤੀ ਸੀ ਭਗਤ ਨਾਮਦੇਵ ਜੀ ਦੀ ਸੁਰਤ ਜੁੜਦੀ ਹੈ ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ ਦੱਸ ਬਈ ਜੁੜੀ ਸੁਰਤ ਆਲਾ ਤੇ ਨਿਵਾਰਣਾ ਜਮ ਕਾਰਨ ਇਹ ਮੇਰੇ ਤੇ ਕਿਰਪਾ ਕਰ, ਇਹ ਸੰਸਾਰ ਸਾਗਰ ਤੋਂ ਮੈਨੂੰ ਬਚਾ ਕੇ ਰੱਖ, ਮੇਰੀ ਸੁਰਤ ਨੂੰ ਨਿਵਿਰਤੀ ਬਖਸ਼ ਦੇ। ਸੁਰਤ ਨਿਵਿਰਤ ਹੁੰਦੀ ਹੈ, ਸਰੀਰ ਪ੍ਰਵਿਰਤ ਹੁੰਦਾ ਹੈ, ਪ੍ਰਵਿਰਤੀ ਕਰਮ ਹੈ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀ। ਰਹਿਣਾ ਪ੍ਰਵਿਰਤ ਹੈ ਸਮਾਜ ਵਿੱਚ, ਸਰੀਰ ਕਰਕੇ ਪ੍ਰਵਿਰਤ ਰਹਿਣਾ ਹੈ, ਸੁਰਤ ਕਰਕੇ ਨਿਵਿਰਤੀ ਹੋਣੀ ਚਾਹੀਦੀ। ਸੁਰਤ ਕਰਕੇ ਆਲਾ ਤੇ ਨਿਵਾਰਨ ਜਮ ਕਾਰਨ, ਸੁਰਤ ਕਰਕੇ ਮੈਨੂੰ ਨਿਵਾਰ ਦੇ, ਮੇਰੀ ਸੁਰਤ ਨਾ ਮਟੀਰੀਅਲ ਵਿੱਚ ਫਸੇ। ਬਾਕੀ ਲੋੜਾਂ ਤੇ ਸਭ ਦੀਆਂ ਹੁੰਦੀਆਂ ਨੇ, ਕੋਈ ਜਿੱਡਾ ਵੱਡਾ ਮਰਜ਼ੀ ਆਪਣੇ ਆਪ ਨੂੰ ਤਿਆਗੀ ਕਹੀ ਜਾਵੇ ਪਰ ਉਹਨੂੰ ਵੀ ਸਮਾਜ ਵਿੱਚ ਰਹਿਣਾ ਹੀ ਪੈਂਦਾ, ਇੱਥੋਂ ਹੀ ਰੋਟੀ ਖਾਣੀ ਪੈਂਦੀ ਹੈ, ਇੱਥੋਂ ਕੱਪੜੇ ਲੀੜੇ ਦੀ ਲੋੜ ਹੈ। ਜਿਹੜਾ ਬੰਦਾ ਕਹਿੰਦਾ ਮੈਂ ਸੰਸਾਰ ਜਾਂ ਮੈਂ ਦੁਨੀਆ ਛੱਡ ਦਿੱਤੀ ਹੈ ਉਹ ਝੂਠ ਬੋਲਦਾ, ਦੁਨੀਆ ਨੂੰ ਚਾਹ ਕੇ ਵੀ ਛੱਡਿਆ ਨਹੀਂ ਜਾ ਸਕਦਾ। ਸੰਸਾਰ ਨੂੰ ਜੇ ਬੰਦਾ ਕੋਈ ਚਾਹਵੇ ਵੀ ਮੈਂ ਛੱਡਦਿਆਂ, ਛੱਡ ਨਹੀਂ ਸਕਦਾ, ਸੰਸਾਰ ਛੱਡਿਆ ਜਾ ਹੀ ਨਹੀਂ ਸਕਦਾ। ਇੱਕੋ ਚੀਜ਼ ਛੱਡੀ ਜਾ ਸਕਦੀ ਹੈ, ਸਤਿਗੁਰਾਂ ਦਾ ਗਿਆਨ ਲੈ ਕੇ ਅਟੈਚਮੈਂਟ ਛੱਡੀ ਜਾ ਸਕਦੀ ਹੈ। ਸੁਰਤ ਜਿਹੜੀ ਜੁੜੀ ਹੋਈ ਹੈ ਉਹ ਨਿਵਿਰਤ ਹੋ ਸਕਦਾ ਹੈ ਵਿੱਚ ਰਹਿ ਕੇ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਚ ਰਹਿ ਕੇ ਉਦਾਸ ਰਹਿਣਾ, ਮਾਇਆ ਚ ਰਹਿ ਕੇ ਸੰਸਾਰ ਚ ਰਹਿ ਕੇ ਇਹਦੇ ਤੋਂ ਉਦਾਸ ਰਹਿਣਾ, ਉੱਚਿਆਂ ਰਹਿਣਾ, ਮਟੀਰੀਅਲ ਵਿੱਚ ਫਸਣਾ ਨਾ, ਇਹ ਗੁਰੂ ਜੀ ਕਿਰਪਾ ਕਰਕੇ ਸਾਨੂੰ ਦੱਸਦੇ ਨੇ। ਸਤਿਗੁਰੂ ਦੇ ਗਿਆਨ ਨਾਲ ਹੌਲੀ ਹੌਲੀ ਸੋਝੀ ਪੈਂਦੀ ਹੈ। ਇਸ ਕਰਕੇ ਜਿਵੇਂ ਮੈਂ ਅੱਜ ਸਵੇਰੇ ਇੱਕ ਪ੍ਰੋਗਰਾਮ ਦੇ ਉੱਤੇ ਉੱਥੇ ਵੀ ਮੈਂ ਬੇਨਤੀ ਕੀਤੀ ਸੀ ਕਿ ਭਵ ਸਾਗਰ ਸਾਡੇ ਜਿਉਂਦਿਆਂ ਦਾ ਹੈ, ਜਿਹਨੂੰ ਅਸੀਂ ਭਵ ਸਾਗਰ ਹੈ ਮਟੀਰੀਅਲਿਜ਼ਮ, ਭਵ ਸਾਗਰ ਰਹਿਣਾ ਵਿੱਚ ਹੈ ਪਰ ਸੁਰਤ ਕਰਕੇ ਉੱਚਿਆਂ ਰਹਿਣਾ। ਐਗਜ਼ੈਂਪਲ ਦੇ ਤੌਰ ਤੇ ਇੱਦਾਂ ਕਹਿ ਲਓ ਵੀ ਬੇੜੀ ਨੂੰ ਪਾਣੀ ਦੇ ਵਿੱਚ ਰੱਖਣਾ ਹੈ, ਕੰਢੇ ਬਾਹਰ ਚਾਹੀਦੇ ਨੇ, ਬੇੜੀ ਦੇ ਵਿੱਚ ਪਾਣੀ ਨਹੀਂ ਪੈਣ ਦੇਣਾ, ਬੇੜੀ ਪਾਣੀ ਵਿੱਚ ਹੀ ਰੱਖਣੀ ਹੈ। ਇਹਦਾ ਮਤਲਬ ਮਟੀਰੀਅਲਿਜ਼ਮ ਚ ਰਹਿਣਾ, ਮਟੀਰੀਅਲ ਵਿੱਚ ਰਹਿਣਾ, ਭਵ ਸਾਗਰ ਵਿੱਚ ਰਹਾਂਗੇ ਆਪਾਂ ਪਰ ਸੁਰਤ ਜਿਹੜੀ ਹੈ ਇਹਨੂੰ ਬਾਹਰ ਰੱਖਣਾ ਹੈ, ਸੁਰਤ ਬਾਹਰ ਰੱਖਣੀ ਹੈ। ਜਿਵੇਂ ਬੇੜੀ ਦੇ ਕੰਢੇ ਬਾਹਰ ਰੱਖੀਦੇ ਨੇ ਬੇੜੀ ਵਿੱਚ ਹੁੰਦੀ ਹੈ। ਇਹ ਫਿਰ ਆਪਾਂ ਪੜ੍ਹਦੇ ਹੀ ਹਾਂ ਜੈਸੇ ਜਲ ਮੈਂ ਕਮਲ ਨਿਰਾਲ ਪੰਕਤੀ ਪੜ੍ਹ ਦਿਓ। ਬੇਨਤੀ ਕਰਾਂਗਾ ਇੱਥੇ ਰਸਤੇ ਦੇ ਵਿੱਚ ਹੀ ਭਾਵੇਂ ਹੁਣ ਬਿਠਾ ਦਿਓ, ਆਉਣ ਵਾਲਿਆਂ ਨੂੰ ਜਿਹੜਾ ਜਿਹੜਾ ਥਾਂ ਬਣਿਆ ਆਰਾਮ ਨਾਲ ਟਕਾਈ ਥੋੜ੍ਹੀ ਬਣੇ, ਇਕਾਗਰਤਾ ਤੇ ਹੈ ਪਰ ਥੋੜੀ ਹੋਰ ਬਣੇ, ਹਿਲਜੁਲ ਬਿਲਕੁਲ ਬੰਦ ਹੋਵੇ, ਪੂਰਾ ਧਿਆਨ ਸਾਡਾ ਜੁੜੇ, ਮਨ ਜਿਹੜਾ ਸਮਝੇ, ਮਨ ਸਮਝੇ, ਵਿਚਾਰ ਨੂੰ ਸਮਝੇ, ਵਿਚਾਰ ਨੂੰ ਪੜ੍ਹਦੇ ਹਾਂ ਨਾ ਆਪਾਂ ਪੰਗਤੀ, ਮਨ ਪੀਵੇ ਸੁਣ ਸ਼ਬਦ ਵਿਚਾਰ, ਮਨ ਪੀਏਗਾ ਸ਼ਬਦ ਦੀ ਵਿਚਾਰ, ਮਨ ਨੇ ਫਿਰ ਮਜ਼ਬੂਤ ਹੋਣਾ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ, ਕੁੰਭੈ ਬੱਧਾ ਜਲ ਬਿਨ ਕੁੰਭ ਨਾ ਹੋਏ, ਜਲ ਪਾਣੀ ਬਿਨਾ ਟਿਕ ਨਹੀਂ ਸਕਦਾ, ਜਲ ਬਿਨ ਕੁੰਭ ਨਾ ਹੋਏ, ਕੁੰਭ ਬਿਨਾ ਜਲ ਨਹੀਂ ਟਿਕਣਾ, ਪਾਣੀ ਚ ਵੱਜ ਜਾ ਘੜੇ ਚ ਵੱਜ ਜਾਂਦਾ ਉਦਾਂ ਨਹੀਂ ਵੱਜਦਾ। ਗਿਆਨ ਕਾ ਬੱਧਾ ਮਨ ਰਹੇ ਗੁਰਬਿਨ, ਬੜੇ ਸੱਜਣ ਕਹਿੰਦੇ ਨੇ ਪਾਠ ਬਹੁਤ ਕਰਦੇ ਆ ਮਨ ਫੇਰ ਨਹੀਂ ਟਿਕਦਾ, ਸਿਮਰਨ ਬੜਾ ਕਰਦੇ ਆ ਮਨ ਫੇਰ ਭੱਜ ਜਾਂਦਾ। ਗੁਰੂ ਜੀ ਕਹਿੰਦੇ ਨੇ ਸੰਗਲ ਇੱਕੋ ਹੀ ਪੈਂਦਾ ਇਹਨੂੰ ਗਿਆਨ ਦਾ, ਤੇ ਜੇ ਜਪਜੀ ਸਾਹਿਬ ਤੇ ਪਤਾ ਹੈ ਪਰ ਜਪਜੀ ਸਾਹਿਬ ਦਾ ਗਿਆਨ ਹੈ ਨਹੀਂ ਫੇਰ ਨਹੀਂ ਵੱਜਣਾ, ਜਪਜੀ ਸਾਹਿਬ ਸਾਰੀ ਜ਼ਿੰਦਗੀ ਕਰੀ ਜਾ ਫੇਰ ਨਹੀਂ ਵੱਜਣਾ। ਗਿਆਨ ਕਾ ਵੱਧਾ ਮਨ ਰਹੇ, ਇਹਨੇ ਗਿਆਨ ਨਾਲ ਵੱਜਣਾ ਹੈ। ਸ਼ਬਦ ਦਾ ਰੱਟਾ ਲਾਈ ਚੱਲ, ਸੌ ਵਾਰੀ ਪੜ੍ਹ ਲੈ, ਹਜ਼ਾਰ ਵਾਰੀ ਪੜ੍ਹ ਲੈ, ਲੱਖ ਵਾਰੀ ਪੜ੍ਹ ਲੈ, ਸ਼ਬਦ ਦਾ ਜੇ ਗਿਆਨ ਨਹੀਂ ਫੇਰ ਨਹੀਂ ਗੱਲ ਬਣਨੀ। ਸ਼ਬਦ ਦਾ ਜਿਹੜਾ ਜੋ ਭਾਵ ਹੈ, ਅਰਥ ਭਾਵ ਕਹਿ ਲਓ, ਮੀਨਿੰਗ, ਉਹਨਾਂ ਚਿਰ ਸਮਝ ਨਹੀਂ ਪੈਣੀ, ਮਨ ਫੇਰ ਵੱਜਦਾ ਹੈ। ਇਹਨੂੰ ਪੜ੍ਹਾਉਣਾ ਹੈ, ਸਵੇਰੇ ਨਿਤਨੇਮ ਕਰਨਾ, ਗੁਰੂ ਜੀ ਦੇ ਅੱਗੇ ਪੜ੍ਹ ਰਿਹਾ ਹੁਣ, ਇਹ ਸਿੱਖ ਰਿਹਾ, ਸਿੱਖ ਆ ਨਾ ਤੇ ਸਿੱਖਦੇ ਹਾਂ, ਸਵੇਰੇ ਨਿਤਨੇਮ ਕਰਦੇ ਹਾਂ ਜਦੋਂ, ਮਨਾ ਆ ਵੀ ਸਿੱਖ, ਆ ਵੀ ਸਿੱਖ, ਆ ਸ਼ਬਦ ਵਿੱਚ ਕੀ ਕਿਹਾ ਇਹ ਵੀ ਸਿੱਖ, ਆ ਸ਼ਬਦ ਵਿੱਚ ਕੀ ਕਿਹਾ ਇਹ ਵੀ ਸਿੱਖ, ਸਿੱਖਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿੱਖੀ ਚੱਲੋ, ਪੰਜ ਬਾਣੀਆਂ ਸਿੱਖਣਾ ਹੀ ਹੈ ਹੋਰ ਕੀ। ਸਵੇਰੇ ਸਾਧ ਸੰਗ ਹੀ ਕਰਦੇ ਹਾਂ, ਸੱਚ ਦੀ ਸੰਗਤ ਕਰਦਾ ਮਨ, ਮਨ ਅਸੀਂ ਫਿਜ਼ੀਕਲ ਬਣਾਇਆ, ਧਰਮ ਸਥੂਲ ਨਹੀਂ ਸੂਖਸ਼ਮ ਹੈ, ਅਸੀਂ ਸਥੂਲ ਬਣਾ ਲਿਆ, ਇਹ ਮਨ ਦਾ ਵਿਸ਼ਾ ਹੈ, ਅਸੀਂ ਇਹਨੂੰ ਸਰੀਰ ਦਾ ਹੀ ਬਣਾਇਆ ਬਸ। ਹੁਣ ਵੇਖਿਓ, ਗਿਆਨ ਕਾ ਵੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ, ਗਿਆਨ ਨਾਲ ਇਹ ਵੱਜਦਾ। ਸੋ ਇਸ ਕਰਕੇ ਜਦੋਂ ਗਿਆਨ ਹੋ ਜਾਏ, ਸੋਝੀ ਹੋ ਜਾਏ, ਫਿਰ ਅਸੀਂ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਤੋਂ ਸੁਰਤ ਕਰਕੇ ਉੱਚੇ ਉੱਠ ਜਾਂਦੇ। ਸ਼ਬਦ ਸੁਣ ਰਹੇ ਸੀ, ਪੜ੍ਹ ਲਓ, ਜਦੋਂ ਵੇਖੋ ਇੱਦਾਂ ਸ਼ਬਦ ਤੇ ਆਪਾਂ ਇੱਦਾਂ ਵੀ ਬੋਲਦੇ ਹਾਂ ਪਰ ਗਾ ਕੇ ਉਹਦਾ ਆਨੰਦ ਵੱਖਰਾ। ਤਾਂ ਹੀ ਮਹਾਰਾਜ ਕਹਿੰਦੇ ਗਾ ਵੀ ਹੈ, ਗੁਰੂ ਦੇ ਬਚਨਾਂ ਨੂੰ ਗਾਇਆ ਕਰੋ ਫਿਰ ਸੁਣਿਆ ਕਰੋ, ਆਪਣੇ ਮਨ ਨੂੰ ਆਪ ਹੀ ਸੁਣਾਓ, ਆਪ ਹੀ ਬੋਲੋ, ਆਪ ਹੀ ਸੁਣੋ, ਫਿਰ ਪਿਆਰ ਕਰੋ। ਬਚਨ ਕਹਿੰਦੇ ਕੀ ਗੁਰੂ ਜੀ, ਇਹ ਤਰੀਕਾ ਹੈ ਨਿਤਨੇਮ ਕਰਨ ਦਾ, ਗੁਰੂ ਜੀ ਦੱਸਦੇ, ਇਹ ਕਹਿ ਲਓ ਸੱਚ। ਇਹ ਵੈਸੇ ਜੇ ਇਦੂ ਅੱਗੇ ਅਰਥ ਲੈ ਕੇ ਜਾਣਾ, ਇਹਨੂੰ ਏਦਾਂ ਲੈ ਜਾਓ, ਸੱਚ ਦੀ ਆਵਾਜ਼ ਅੰਦਰੋਂ ਜਿਹੜੀ ਉੱਠਦੀ ਹੈ ਰੱਬ ਜੀ ਦੀ, ਉਹਨੂੰ ਸੁਣੋ, ਗੁਣ ਵਾਹਿਗੁਰੂ ਦੇ ਗਾਓ, ਗਾਵੀਏ ਸੁਣੀਏ, ਮਨ ਰੱਖੀਏ ਭਾਓ, ਉਹਦਾ ਡਰ ਰੱਖ ਮਨ ਵਿੱਚ, ਪਿਆਰ ਨਿਰਮਲ ਭਾਓ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ। ਰੱਬ ਤੋਂ ਡਰਨਾ ਨਹੀਂ, ਭਾਵ ਪਿਆਰ ਵਾਲਾ ਡਰ ਹੁੰਦਾ ਨਾ, ਇੱਕ ਤੇ ਪਿਓ ਦਾ ਡਰ ਹੈ, ਇੱਕ ਦੁਸ਼ਮਣ ਦਾ ਡਰ ਹੈ, ਪਰ ਪਿਤਾ ਦਾ ਡਰ ਪਿਆਰ ਵਾਲਾ ਡਰ ਹੁੰਦਾ ਹੈ, ਮਾਂ ਦਾ ਡਰ ਪਿਆਰ ਵਾਲਾ ਡਰ ਹੁੰਦਾ ਹੈ। ਰੱਬ ਤੋਂ ਡਰਨਾ ਇੱਦਾਂ ਜਿਵੇਂ ਮਾਂ ਪਿਓ ਤੋਂ ਡਰੀਦਾ, ਦੁਸ਼ਮਣ ਵਾਲਾ ਡਰ ਨਹੀਂ। ਜਿਹਦੇ ਤੋਂ ਅਸੀਂ ਡਰਨੇ ਹਾਂ ਉਹ ਤੋਂ ਜਾਨ ਛਡਾਉਣੀ ਚਾਹਾਂਗੇ ਵੀ ਕਦੋਂ ਮਗਰੋਂ ਲਵੇ ਇਹ। ਜਿਹੜੇ ਤੋਂ ਡਰਦੇ ਹਾਂ ਉਹਦੇ ਨਾਲ ਕਦੇ ਪਿਆਰ ਨਹੀਂ ਹੋ ਸਕਦਾ। ਜੇ ਅਸੀਂ ਰੱਬ ਤੋਂ ਡਰਨ ਲੱਗ ਗਏ ਸਾਡਾ ਰੱਬ ਨਾਲ ਪਿਆਰ ਕਿੱਦਾਂ ਪਏਗਾ? ਰੱਬ ਤੋਂ ਡਰਨਾ ਹੈ ਪਰ ਕਿੱਦਾਂ, ਜਿਵੇਂ ਮਾਂ ਤੇ ਪਿਓ ਤੋਂ ਡਰੀਦਾ, ਬਸ ਇਦਾਂ ਦਾ ਡਰ ਹੁੰਦਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਉਹਨੂੰ ਨੇੜੇ ਸਮਝਣਾ, ਉਹਦੀ ਹਜ਼ੂਰੀ ਚ ਰਹਿਣਾ। ਪਰ ਡਰ ਸੱਚਾ ਪਿਆਰ ਵਾਲਾ ਡਰ, ਦੂਜਾ ਡਰ ਨਹੀਂ, ਜਿਵੇਂ ਦੁਨੀਆਂ ਤੋਂ ਡਰਦੇ ਇੱਦਾਂ ਨਹੀਂ ਡਰਨਾ। ਡਰਨਾ ਹੈ ਮਾੜੇ ਕੰਮ ਕਰਨ ਤੋਂ, ਉਹ ਮੈਨੂੰ ਵੇਖਦਾ ਹਾਜ਼ਰ ਹੈ। ਹਾਂਜੀ, ਜੋ ਪੰਗਤੀ ਸੁਣ ਰਹੇ ਸੋ, ਮੈਂ ਗਾ ਤਾਂ ਕਿਹਾ ਵੀ ਗਾਈਏ, ਉਹ ਪੰਗਤੀ ਦਾ ਫਿਰ ਇੱਦਾਂ ਨਿਤਨੇਮ ਕਰਨਾ ਚਾਹੀਦਾ, ਰਸ ਫਿਰ ਡਬਲ ਹੋ ਜਾਂਦਾ। ਵੇਖੋ,
ਜੈਸੇ ਜਲ ਮੈਂ ਕਮ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ।
ਸੁਰਤ ਸ਼ਬਦ ਭਵ ਸਾਗਰ ਤਰੀਆ। ਸੁਰਤ ਨੂੰ ਸ਼ਬਦ ਨਾਲ ਜੋੜ ਕੇ ਰੱਖਣਾ ਹੈ, ਫਿਰ ਮਟੀਰੀਅਲ ਦੇ ਵਿੱਚ ਰਹਿ ਕੇ ਵੀ ਇਹਦੇ ਤੋਂ ਉੱਪਰ ਉੱਠ ਜਾਂਗੇ। ਫਿਰ ਮੈਂ ਵੈਸੇ ਮੈਂ ਦਿਨੇ ਵੀ ਬੇਨਤੀ ਕੀਤੀ ਸੀ, ਫਿਰ ਬੇਨਤੀ ਕਰ ਰਿਹਾ, ਪਰਸ ਜੇਬ ਵਿੱਚ ਰੱਖ, ਇਹਨੂੰ ਸੁਰਤ ਵਿੱਚ ਨਾ ਵੜਨ ਦੇਈ। ਗੱਡੀ ਬਾਹਰ ਖੜੀ ਰਹਿਣ ਦੇ, ਇਹਨੂੰ ਸੁਰਤ ਵਿੱਚ ਨਾ ਵੜਨ ਦੇਈ। ਕੋਠੀ ਵਿੱਚ ਤੂੰ ਰਹਿ, ਕੋਠੀ ਨੂੰ ਸੁਰਤ ਵਿੱਚ ਨਾ ਵੜਨ ਦੇਈ। ਪ੍ਰੋਪਰਟੀ ਤੇਰੇ ਕੋਲ ਬਹੁਤ ਹੈ, ਰੱਖ, ਪਰ ਪ੍ਰੋਪਰਟੀ ਨੂੰ ਸਿਰ ਤੇ ਨਾ ਚੜ੍ਹਨ ਦੇਈ, ਸੁਰਤ ਵਿੱਚ ਨਾ ਵੜੇ। ਸੁਰਤ ਵਿੱਚ ਹੋਵੇ ਗੁਰੂ ਦਾ ਗਿਆਨ, ਪਰਸ ਜੇਬ ਵਿੱਚ ਹੋਵੇ, ਸੁਰਤ ਵਿੱਚ ਨਾ ਵੜਿਆ ਹੋਵੇ। ਜਿਹਦੀ ਸੁਰਤ ਵਿੱਚ ਪ੍ਰੋਪਰਟੀ ਨਹੀਂ, ਉਹਨੂੰ ਕਾਹਦਾ ਮਾਣ ਹੈ, ਆਕੜ ਕਾਹਦੀ ਉਹਨੂੰ, ਉਹ ਨੀਵਾਂ ਹੋ ਕੇ ਆਏਗਾ। ਕਈ ਬੰਦੇ ਇੱਦਾਂ ਦੇ ਨੇ ਵੀ ਆਪਣੀ ਗੱਡੀ ਇੱਕ ਬਾਹਰ ਖੜੀ ਹੈ, ਉਹਨੂੰ ਸੁਰਤ ਵਿੱਚ ਵੀ ਚੁੱਕੀ ਫਿਰਦੇ ਨੇ ਨਾਲ, ਵੀ ਮੇਰੇ ਕੋਲ ਵੱਡੀ ਗੱਡੀ, ਇਹ ਆਕੜ, ਇਹ ਸੁਰਤ 'ਚ ਵੜ ਗਈ। ਜੇਬ ਵਿੱਚ ਪਰਸ ਰੱਖ, ਠੀਕ ਹੈ। ਮੈਂ ਬਾਹਰ ਜਦੋਂ ਜਾਂਦਾ ਤੇ ਮੈਂ ਕਹਿੰਦਾ ਹੁੰਦਾ ਵੀ ਸਿਟੀਜ਼ਨਸ਼ਿਪ ਤੇਰੇ ਕੋਲ ਹੈ, ਗ੍ਰੀਨ ਕਾਰਡ, ਜੇਬ 'ਚ ਰੱਖ, ਸਿਰ ਤੇ ਕਿਉਂ ਚੁੱਕੀ ਫਿਰਨਾ? ਆਕੜ ਨਾਲ ਗੱਲ ਕਿਉਂ ਕਰਦਾ ਵੀ ਅਸੀਂ ਅਮਰੀਕਾ ਵਾਲੇ ਹੁੰਦੇ ਹਾਂ? ਆਕੜ ਕਾਹਦੀ ਹੈ ਵੀ ਜੇ ਤੂੰ PR ਹੋ ਗਿਆ ਤੇ ਸੁਰਤ ਵਿੱਚ ਕਿਉਂ ਵਾੜੀ ਫਿਰਦਾ? ਜੇਬ 'ਚ ਰੱਖ, ਬਸ ਇੰਨਾ ਹੀ ਹੈ। ਇਹਨੂੰ ਕਹਿੰਦੇ ਨੇ ਮਟੀਰੀਅਲ ਵਿੱਚ ਰਹਿੰਦੇ ਆ, ਮਟੀਰੀਅਲਿਜ਼ਮ ਤੋਂ ਉੱਚੇ ਉੱਠਣਾ। ਜਿਵੇਂ ਇਹ ਐਗਜੈਂਪਲ ਦਿੱਤੀ ਹੈ ਵੀ ਮਰਗਾਬੀ ਰਹਿੰਦੀ ਪਾਣੀ 'ਚ, ਖੰਭ ਨਹੀਂ ਭਿੱਜਣ ਦਿੰਦੀ। ਕਮਲ ਫੁੱਲ ਰਹਿੰਦਾ ਪਾਣੀ 'ਚ, ਪੰਖੜੀਆਂ ਨਹੀਂ ਭਿੱਜਣ ਦਿੰਦਾ। ਇਸੇ ਤਰ੍ਹਾਂ ਭਾਈ, ਰਹਿਣਾ ਭਵ ਸਾਗਰ 'ਚ ਹੀ ਹੈ, ਰਹਿਣਾ ਸੰਸਾਰ ਵਿੱਚ ਹੀ ਹੈ, ਪਰ ਸੁਰਤ ਨਹੀਂ ਭਿੱਜਣ ਦੇਣੀ। ਆਖੋ
ਸਤਨਾਮ।
ਸੁਰਤ ਸ਼ਬਦ ਭਵ ਸਾਗਰ ਤਰੀ ਹੈ। ਸੁਰਤ ਨੂੰ ਸ਼ਬਦ ਨਾਲ ਜੋੜ, ਭਵ ਸਾਗਰ ਤਰੀ ਹੈ। ਫਿਰ ਤਰ ਗਏ ਆਪਾਂ, ਰਹਿਣਾ ਇੱਦਾਂ ਹੀ ਹੈ ਪਰ ਸੁਰਤ ਉੱਧਰ ਜੁੜੀ ਰਵੇ। ਗੁਰੂ ਜੀ ਕੀ ਕਹਿੰਦੇ ਨੇ, ਮੇਰੇ ਗੁਰੂ ਜੀ ਮੈਨੂੰ ਕੀ ਸਿੱਖਿਆ ਦਿੰਦੇ? ਬਸ ਧਿਆਨ ਹੈ ਉਹ ਸਤਿਗੁਰੂ ਦੇ ਸ਼ਬਦ ਵਿੱਚ ਲੱਗਾ ਰਵੇ, ਇਹ ਧਿਆਨ 'ਚ ਰੱਖਿਓ ਗੱਲ। ਇਸ ਕਰਕੇ ਜੇ ਇਹਦੇ 'ਚ ਫਸ ਗਏ, ਇਹ ਮਟੀਰੀਅਲ ਵਿੱਚ, ਇਹਨੂੰ ਮਾਇਆ ਕਹਿੰਦੇ ਨੇ। ਮਾਇਆ ਇਕੱਲੇ ਨੋਟਾਂ ਨੂੰ ਨਹੀਂ ਕਹਿੰਦੇ, ਜਿਹੜੀ ਚੀਜ਼ ਵੀ ਵਾਹਿਗੁਰੂ ਜੀ ਨਾਲੋਂ ਤੋੜਦੀ ਹੈ ਇਹ ਮਾਇਆ ਹੈ। ਡੈਫੀਨੇਸ਼ਨ ਮਾਇਆ ਦੀ ਆਪਾਂ ਰੋਜ਼ ਪੜ੍ਹਦੇ ਹਾਂ। ਇਹ ਮਾਇਆ ਅੱਗੇ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਇਹ ਮਾਇਆ ਹੈ। ਕਿਹੜੀ ਮਾਇਆ ਹੈ? ਮਾਇਆ ਦੀ ਡੈਫੀਨੇਸ਼ਨ ਗੁਰੂ ਜੀ ਦਿੰਦੇ ਨੇ, ਰੋਜ਼ ਪੜ੍ਹਦੇ ਹਾਂ। ਭਾਈ, ਮਾਇਆ ਉਹ ਹੈ ਜਿਹੜੀ ਤੁਹਾਨੂੰ ਕਿਸੇ ਦੂਜੇ ਨਾਲ ਜਦੋਂ ਪਿਆਰ ਪੈ ਗਿਆ, ਦੂਜਾ ਕੋਈ ਹੋਵੇ, ਬੱਚਾ ਵੀ ਹੋ ਸਕਦਾ ਹੈ, ਮਾਇਆ ਘਰ ਵਾਲੀ ਵੀ ਹੋ ਸਕਦੀ ਹੈ, ਘਰ ਵਾਲਾ ਵੀ ਹੋ ਸਕਦਾ, ਜਾਇਦਾਦ ਵੀ ਹੋ ਸਕਦੀ ਹੈ, ਕੋਠੀ ਵੀ ਹੋ ਸਕਦੀ ਹੈ। ਬਸ ਇਹ ਕਹਿ ਲਓ ਵੀ ਜਿਹੜੀ ਚੀਜ਼ ਰੱਬ ਭੁਲਾਉਂਦੀ ਹੈ ਉਹ ਮਾਇਆ ਹੈ। ਪਰਮਾਤਮਾ ਨੂੰ ਜਿਹੜਾ ਭੁਲਾ ਦੇਵੇ ਉਹ ਮਾਇਆ। ਪੈਸਾ ਨਹੀਂ, ਨੋਟ ਨਹੀਂ, ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਇਦਾਂ ਦਾ ਸਮਾਂ ਆ ਜਾਵੇ ਵੀ ਨੋਟ ਬੰਦ ਹੀ ਹੋ ਜਾਣ, ਹੋ ਸਕਦਾ ਅੱਜ ਤੋਂ 50 ਸਾਲ ਬਾਅਦ ਵੀ ਨੋਟ ਹੋਵੇ ਹੀ ਕੋਈ ਨਾ, ਕਰੰਸੀ ਖਤਮ ਹੋ ਜਾਏ, ਕਾਰਡ ਆ ਜਾਣ, ਹਰ ਚੀਜ਼ ਕਾਰਡ ਤੋਂ ਹੀ ਮਿਲੇ, ਫਿਰ ਮਾਇਆ ਕਿਹਨੂੰ ਕਹਾਂਗੇ? ਮਾਇਆ ਮਤਲਬ ਇਹ ਹੈ, ਮਾਇਆ ਜੋ ਵੀ ਰੱਬ ਨਾਲੋਂ ਤੋੜਦਾ ਕੋਈ ਵੀ, ਉਹ ਮਾਇਆ। ਇਹ ਡੈਫੀਨੇਸ਼ਨ ਹੈ ਮਾਇਆ ਦੀ। ਤੇ ਜਿਹੜਾ ਬੰਦਾ ਮਟੀਰੀਅਲ ਵਿੱਚ ਫਸ ਗਿਆ, ਮਾਇਆ 'ਚ ਫਸ ਗਿਆ, ਉਹ ਗੁਰੂ ਸਾਹਿਬ ਕਹਿੰਦੇ ਉਹਦਾ ਬਚਣਾ ਮੁਸ਼ਕਲ ਹੈ, ਉਹ ਜਿਉਂਦਾ ਜੀ ਭਵ ਸਾਗਰ 'ਚ ਡੁੱਬਿਆ ਪਿਆ। ਅੱਛਾ ਜੀ, ਹੁਣ ਵੇਖਿਓ, ਚੈੱਕ ਕਰਿਓ ਜੀ, ਆਪਾਂ ਹੁਣ ਸ਼ਬਦ ਨੂੰ ਫੜੀ ਜਾਂਦੇ ਹਾਂ, ਗਾਂ ਲੰਘੀ ਜਾਂਦੇ, ਹੁਣ ਇਹਨੂੰ ਆਪਾਂ ਆਪਣੇ 'ਤੇ ਲਾਗੂ ਕਰਕੇ ਵੇਖੀਏ। ਅੱਛਾ, ਹੁਣ ਆਪਾਂ ਚੈੱਕ ਕਰੀਏ ਆਪਣੇ ਆਪ ਨੂੰ, ਇੱਦਾਂ ਚੈੱਕ ਕਰੀਦਾ, ਵੇਖੀਦਾ ਵੀ ਮਨਾ ਤੂੰ ਸ਼ਬਦ ਨਾਲ ਜੁੜਿਆ ਹੋਇਆ। ਸਵੇਰੇ ਉੱਠਦੇ ਹਾਂ ਤਾਂ ਮਾਇਆ, ਸੁਰਤ ਦਰਗਾਹ 'ਚ, ਜਿਵੇਂ ਕੱਲ੍ਹ ਬਹੁਤ ਚੰਗੀ ਤਰ੍ਹਾਂ ਗੱਲ ਹੋਈ ਸੀ ਇਸ ਟੌਪਿਕ 'ਤੇ, ਜਾ ਕਾ ਕਹਿਆ ਦਰਗਾਹ ਚੱਲੇ, ਦਰਗਾਹ ਵਿੱਚ ਚੱਲਦੀ ਹੈ ਕਹਿੰਦੇ ਭਗਤਾਂ ਦੀ। ਪਹਿਲਾਂ ਉਹ ਸੁਰਤ ਕਰਕੇ ਦਰਗਾਹ ਵਿੱਚ ਜਾਂਦੇ ਨੇ ਤਾਂ, ਹੈ ਨਾ। ਅੱਛਾ, ਮੈਂ ਕੱਲ੍ਹ ਇੱਦਾਂ ਇਹ ਗੱਲ ਇੱਥੇ ਕੀਤੀ ਮੈਨੂੰ ਇੱਕ ਮੈਸੇਜ ਆਇਆ, ਕੋਈ ਸਾਡੇ ਸਿੰਘ ਨੇ ਮੈਨੂੰ ਸੁਣਾਇਆ। ਮੈਂ ਧਾਰਨਾ ਪੜ੍ਹੀ ਸੀ ਨਾ ਵਿੱਚ ਦਰਗਾਹ ਦੇ ਚੱਲਦੀ, ਉਹਨਾਂ ਦੇ ਘਰ ਦੀ ਕੋਈ ਪ੍ਰੋਬਲਮ ਸੀ, ਮੁਸ਼ਕਲ। ਉਹਨਾਂ ਨੇ ਮੈਨੂੰ ਸੁਨੇਹਾ ਘੱਲਿਆ ਵੀ ਤੁਸੀਂ ਅਰਦਾਸ ਕਰੋ, ਤੁਸੀਂ ਤੇ ਆਪ ਹੀ ਕਹਿ ਰਹੇ ਹੋ ਵੀ ਦਰਗਾਹ 'ਚ ਚੱਲਦੀ। ਅੱਛਾ, ਮੈਂ ਕਿਹਾ ਠੀਕ ਹੈ, ਵੇਖਿਓ ਹੁਣ ਦਰਗਾਹ 'ਚ ਕਿੱਦਾਂ ਸੁਣਿਓ, ਜਿੱਦਾਂ ਆਪਾਂ ਸੋਚਦੇ ਹਾਂ। ਮੈਂ ਤਾਂ ਤੁਹਾਡੀ ਕੱਲ੍ਹ ਵਾਲੀ ਗੱਲ ਵਾਪਸ ਕਰਦਾ, ਜਿਵੇਂ ਹੁਣ ਆਪਾਂ ਪਤਾ ਕੀ ਸੋਚਦੇ ਹਾਂ ਬਈ ਦਰਗਾਹ 'ਚ ਚਲੇ ਗਏ, ਮੰਨ ਲਓ ਸੁਰਤ ਦਰਗਾਹ 'ਚ ਚਲੀ ਗਈ। ਦਰਗਾਹ ਤੇ ਸਰਬ ਵਿਆਪਕ ਹੈ, ਜਦੋਂ ਪਰਮਾਤਮਾ ਜੀ ਸਰਬ ਵਿਆਪਕ ਨੇ ਤੇ ਰੱਬ ਦੀ ਦਰਗਾਹ ਵੀ ਸਰਬ ਵਿਆਪਕ, ਹਰ ਥਾਂ ਤੇ, ਕੋਈ ਵੱਖਰਾ ਥਾਂ ਨਹੀਂ, ਹਰ ਜਗ੍ਹਾ ਹੀ ਹੈ। ਹੁਣ ਮਨ ਸੁਰਤ ਨੇ ਜਾਣਾ ਹੈ, ਸੁਰਤ ਕਰਕੇ ਆਪਾਂ ਚਲੇ ਗਏ ਦਰਗਾਹ 'ਚ। ਅੱਛਾ ਜੀ, ਉੱਥੇ ਜਾ ਕੇ ਆਪਾਂ ਪਤਾ ਕੀ ਕਹਿੰਦੇ ਹਾਂ, ਉੱਥੇ ਜਾ ਕੇ ਕਹਿੰਦੇ ਹਾਂ ਕਿ ਸੱਚੇ ਪਾਤਸ਼ਾਹ ਮੇਰਾ ਗੋਡਾ ਦੁਖਦਾ ਹੈ। ਸੁਰਤ ਗੋਡੇ 'ਚ ਹੈ, ਫਿਰ ਦਰਗਾਹ 'ਚ ਕਿਵੇਂ ਗਿਆ? ਜਿਹੜਾ ਸੁਰਤ ਕਰਕੇ ਦਰਗਾਹ 'ਚ ਚਲਿਆ ਗਿਆ, ਸੁਰਤ ਕਰਕੇ, ਉਹ ਪਤਾ ਜਾ ਕੇ ਉੱਥੇ ਕੀ ਕਹਿੰਦਾ ਹੈ? ਹੇ ਮੇਰੇ ਮਾਲਕ ਜੀ, ਮੇਰੇ ਮਾਲਕ ਜੀ, ਮੇਰਾ ਬਿਜ਼ਨਸ ਡਾਊਨ ਹੋ ਗਿਆ ਹੈ, ਤੇ ਕਿਰਪਾ ਕਰੋ। ਇਹਦਾ ਮਤਲਬ ਇਹ ਹੈ ਵੀ ਉਹ ਬਿਜ਼ਨਸ 'ਚ ਸੁਰਤ ਉਹਦੀ, ਫਿਰ ਦਰਗਾਹ 'ਚ ਕਿਵੇਂ ਗਿਆ? ਇਹਦਾ ਮਤਲਬ ਦਰਗਾਹ 'ਚ ਗਿਆ ਨਹੀਂ, ਸੁਰਤ ਬਿਜ਼ਨਸ 'ਚ ਹੈ। ਜਿਹੜਾ ਬੰਦਾ ਸੁਰਤ ਕਰਕੇ ਦਰਗਾਹ 'ਚ ਜਾਏਗਾ, ਉਹ ਪਤਾ ਕੀ ਕਹੇਗਾ? ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਆਰਾਤ, ਇਹ ਬੇਨਤੀ ਕਰੇਗਾ ਉਹ। ਦੂਜੀ ਜੇ ਬੇਨਤੀ ਕਰ ਰਿਹਾ, ਇਹਦਾ ਮਤਲਬ ਉਹ ਦਰਗਾਹ 'ਚ ਗਿਆ ਨਹੀਂ, ਉਹਦੀ ਸੁਰਤ ਸੰਸਾਰ 'ਚ ਫਸੀ ਹੋਈ ਹੈ, ਭਵ ਸਾਗਰ 'ਚ ਹੈ। ਜੇ ਉਹ ਤੇ ਮੰਗ ਰਿਹਾ ਹੋਰ ਕੁਝ, ਦਰਗਾਹ ਜਿਹੜਾ ਫੀਲ ਕਰੇਗਾ ਉਹ ਤੇ ਗੱਲ ਹੀ ਦਰਗਾਹ ਦੀ ਕਰੇਗਾ। ਭਾਵ ਉਹ ਕੀ ਕਹੇਗਾ? ਉਹ ਕਹੇਗਾ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੈ ਕੋ ਸੋਭਾ ਨਹੀਂ ਦੇਖਾ ਹੀ
ਪਰਵਾਨ।
ਉਹ ਤੇ ਮੰਗਣ ਜੋਗਾ ਹੀ ਨਹੀਂ ਕੁਝ। ਮੈਂ ਤਾਂ ਇਹ ਗੱਲ ਥੋੜੀ ਜੀ ਕੀਤੀ ਹੈ, ਸਮਝਿਓ, ਮੈਂ ਤਾਂ ਇਹ ਬੇਨਤੀ ਕੀਤੀ ਹੈ ਨਾ, ਅਸੀਂ ਇੱਦਾਂ ਸੋਚਾਂਗੇ, ਅਸੀਂ ਪਤਾ ਕਿੱਦਾਂ ਵੀ ਅਸੀਂ ਦਰਗਾਹ 'ਚ ਜਾਵਾਂਗੇ, ਫਿਰ ਬੇਨਤੀ ਕਰ ਲਾਂਗੇ ਵੀ ਮਹਾਰਾਜ ਮੇਰਾ ਬੱਚਾ ਠੀਕ ਨਹੀਂ ਰਹਿੰਦਾ। ਸੁਰਤ ਤੇ ਬੱਚੇ 'ਚ ਹੈ, ਦਰਗਾਹ ਕਿੱਥੇ? ਫਿਰ ਉਹ ਤੇ ਕੋਈ ਖਿਆਲ ਹੀ ਨਹੀਂ ਰਹਿਣਾ ਜਿਹੜਾ ਦਰਗਾਹ 'ਚ ਤੁਰ ਗਿਆ। ਜਦੋਂ ਫੀਲ ਕਰੇਗਾ ਜਿਹੜਾ ਸੁਰਤ ਕਰਕੇ ਰੱਬ ਜੀ ਕੋਲ ਬੈਠਾ ਹੈ, ਉਹਨੂੰ ਬੱਚੇ ਯਾਦ ਆਉਣਗੇ, ਉਹਨੂੰ ਗੋਡੇ ਯਾਦ ਆਉਣਗੇ, ਉਹਨੂੰ ਸਮਾਜ ਯਾਦ ਆਏਗਾ। ਮੈਂ ਤਾਂ ਹੀ ਤੇ ਬਹੁਤ ਵਾਰ ਕਹਿੰਦਾ ਹੁੰਦਾ ਵੀ ਸਤਿਗੁਰੂ ਕੋਲ ਆ ਗਏ, ਮੰਨ ਲਓ ਇੱਥੇ ਆ ਕੇ ਕਈ ਪਤਾ ਕੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਕੋਲ ਆ ਕੇ, ਸੱਚੇ ਪਾਤਸ਼ਾਹ ਹਾਂਜੀ ਸਾਨੂੰ ਗੁਰੂ ਮਿਲਾ ਦਿਓ, ਸਾਨੂੰ ਗੁਰੂ ਜੀ ਦੇ ਦਰਸ਼ਨ ਕਦੋਂ ਹੋਣਗੇ, ਇੱਦਾਂ ਕਹਿੰਦੇ ਨੇ। ਤੇ ਮੈਂ ਫਿਰ ਉਦੋਂ ਪੁੱਛਦਾ ਕਈ ਵਾਰੀ ਵੀ ਕਦੀ ਮਾਂ ਕੋਲ ਜਾ ਕੇ ਕਿਹਾ ਵੀ ਮਾਂ ਮੈਨੂੰ ਮਾਂ ਮਿਲਾ ਦੇ, ਪਿਤਾ ਮੈਨੂੰ ਪਿਤਾ ਮਿਲਾ ਦੇ? ਨਹੀਂ, ਇਹ ਜ਼ਰੂਰ ਕਹਿ ਸਕਦੇ ਹਾਂ ਗੁਰੂ ਜੀ ਹੈ, ਆ ਤੇ ਗਏ ਹਾਂ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ, ਪਰ ਸੁਰਤ ਕਰਕੇ ਅਸੀਂ ਤੁਹਾਨੂੰ ਸਮਝ ਸਕੀਏ, ਸਾਡੀ ਭਾਵਨਾ ਬਣੇ ਤੁਹਾਡੇ ਤੇ, ਤੁਹਾਡੇ ਤੇ ਹੀ ਬਣੇ ਬਸ ਭਾਵਨਾ ਬਣੇ, ਨਹੀਂ ਤੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਕਹਿੰਦੇ ਹਾਂ ਗੁਰੂ ਕਦੋਂ ਮਿਲੇਗਾ, ਕਦੋਂ ਦਰਸ਼ਨ ਹੋਣਗੇ, ਸਾਹਮਣੇ ਖੜ ਕੇ ਕਹੀ ਜਾਂਦੇ ਹਾਂ। ਕਦੀ ਮਾਂ ਨੂੰ ਕਿਸੇ ਨੇ ਕਿਹਾ ਵੀ ਮੈਨੂੰ ਮਾਂ ਕਦੋਂ ਮਾਂ ਮਿਲੇ, ਪਿਤਾ ਜੀ ਮੈਨੂੰ ਪਿਤਾ ਜੀ ਮਿਲ ਜਾਣ? ਗੁਰੂ ਕੋਲ ਆ ਕੇ ਕਹੀ ਜਾਂਦੇ ਗੁਰੂ ਕਿਵੇਂ ਮਿਲੇਗਾ, ਗੁਰੂ ਕਦੋਂ ਮਿਲੇਗਾ? ਮਿਲਿਆ ਤੇ ਹੋਇਆ ਹੈ। ਸੁਣੋ ਨਾ, ਸੁਣੋ ਬਈ, ਸੁਣੋ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਬਾਦਰ ਮੁਕਤ ਜਨਾਵੇ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ
ਅੰਮ੍ਰਿਤ,
ਇਹਦੇ 'ਚ ਅੰਮ੍ਰਿਤ ਹੈ, ਗਿਆਨ ਅੰਮ੍ਰਿਤ ਜਿਹਦੀ ਸਾਨੂੰ ਲੋੜ ਹੈ। ਉਹ ਅੰਮ੍ਰਿਤ ਜਦੋਂ ਚੱਖ ਲਿਆ ਸਾਡੀ ਸੁਰਤ ਨੇ, ਫਿਰ ਹੋਰ ਨਹੀਂ ਕੁਝ ਮੰਗਦੀ, ਬਾਕੀ ਦੇ ਰਸਤੇ ਆਪੇ ਹੀ ਫਿੱਕੇ ਲੱਗਣ ਲੱਗ ਜਾਣਗੇ। ਜਦੋਂ ਅਸਲ ਆਨੰਦ ਆ ਗਿਆ ਨਾ, ਫਿਰ ਨਹੀਂ। ਇਸ ਕਰਕੇ ਜਦੋਂ ਸੁਰਤ ਦਰਗਾਹ ਵਿੱਚ ਇੱਕ ਵਾਰੀ ਚਲੀ ਗਈ, ਉਹਨੇ ਫਿਰ ਵਾਪਸ ਨਹੀਂ ਆਉਣਾ, ਉਹਨੇ ਫਿਰ ਹੋਰ ਦੁਨਿਆਵੀ ਪਦਾਰਥ ਨਹੀਂ ਕਦੀ ਮੰਗਣੇ। ਇਸ ਕਰਕੇ ਮਾਇਆ ਵਿੱਚ ਫਸਿਆ ਹੋਇਆ ਬੰਦਾ ਭਾਵ ਜੋ ਵੀ ਭਵ ਸਾਗਰ ਚੋਂ ਡੁੱਬਿਆ ਹੋਇਆ ਤੇ ਬਚਿਆ ਕਿਵੇਂ ਜਾ ਸਕਦਾ ਹੈ? ਗੁਰੂ ਅਮਰਦਾਸ ਜੀ ਦਾ ਸ਼ਬਦ ਪੜ੍ਹਦੇ ਹਾਂ, ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ
ਜਗ ਖਾਇਆ,
ਜਗ ਖਾਇਆ ਵਿਨ ਦੰਤਾ, ਦੰਦ ਵੀ ਨਹੀਂ ਕਹਿੰਦੇ, ਦਿਸਦਾ ਵੀ ਨਹੀਂ ਵੀ ਇਹ ਖਾਂਦੀ ਕਿੱਦਾਂ, ਪਤਾ ਵੀ ਨਹੀਂ ਲੱਗਦਾ, ਖਾਧਾ ਵੀ ਜਾਂਦਾ ਬੰਦਾ, ਦਿਸਦਾ ਵੀ ਨਹੀਂ, ਅੰਦਰੋਂ ਅੰਦਰ ਹੀ ਖਾਧਾ ਜਾਂਦਾ ਹੈ, ਅਸੀਂ ਖਾਧੇ ਪਏ ਹਾਂ ਅੰਦਰੋਂ। ਵੇਖੀਏ ਵੀ ਸੁਰਤ ਸ਼ਬਦ ਨਾਲ ਜੁੜਦੀ ਹੈ, ਗੁਰੂ ਦੇ ਗਿਆਨ ਨਾਲ ਜੁੜਦੀ ਹੈ, ਸਤਿਗੁਰ ਜੀ ਦੀ ਸਿੱਖਿਆ ਨਾਲ ਜੁੜਦੀ ਹੈ, ਸਤਿਗੁਰ ਜੀ ਦੀ ਵਿਚਾਰ ਨਾਲ ਜੁੜਦੀ ਹੈ। ਬੜਾ ਔਖਾ ਹੈ, ਕੋਈ ਕੋਈ ਬਚਿਆ ਹੋਇਆ ਹੈ, ਕੋਈ ਕੋਈ ਨਹੀਂ ਤੇ ਉਲਝ ਗਈ, ਤਾਣੀ ਉਲਝੀ ਪਈ ਹੈ, ਕੋਈ ਕੋਈ ਬਚਿਆ ਜਿਹੜਾ ਸਤਿਗੁਰ ਜੀ ਦੀ ਸਿੱਖਿਆ ਨਾਲ ਜੁੜਿਆ, ਸਤਿਗੁਰ ਜੀ ਦੀ ਵਿਚਾਰਧਾਰਾ ਨਾਲ ਜੁੜਿਆ। ਤੇ ਆਓ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਹੜਾ, ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਿਵੇਂ ਬਚੀਏ, ਇਹਦਾ ਢੰਗ ਕੀ ਹੈ, ਕਿਵੇਂ ਅਕਲ ਆਵੇ, ਕਿਵੇਂ ਸੋਝੀ ਹੋਵੇ, ਗੁਰੂ ਅਮਰਦਾਸ ਜੀ ਦਾ ਬਚਨ ਸਮਝ। ਹਾਂਜੀ,
ਰਾਗ ਸੋਰਠ ਮਹੱਲਾ ਤੀਜਾ,
ਸੋਰਠ ਰਾਗ ਦਾ ਤੀਸਰੇ ਪਾਤਸ਼ਾਹ ਜੀ ਦਾ ਬਚਨ ਹੈ।
ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ।
ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਗੁਰਮੁਖ ਜਿਹੜੇ ਨੇ ਉਹ ਬਚ ਗਏ, ਬਾਹਰ ਨਿਕਲ ਗਏ, ਉਬਰੇ ਉੱਚੇ ਉੱਠ ਗਏ ਨਾ, ਉਬਰਨਾ ਹੋ ਗਿਆ ਉੱਚੇ ਉੱਠਣਾ, ਮਟੀਰੀਅਲ ਤੋਂ ਸੁਰਤ ਕਰਕੇ ਉੱਚੇ ਉੱਠ ਗਏ, ਰਹਿਣਗੇ ਵਿੱਚ ਹੀ, ਰਹਿਣਗੇ ਸਮਾਜ ਦੇ ਵਿੱਚ ਹੀ, ਰਹਿਣਗੇ ਦੁਨੀਆ ਦੇ ਵਿੱਚ ਹੀ, ਪਰ ਸੁਰਤ ਕਰਕੇ ਉੱਚੇ ਉੱਠ ਜਾਣਗੇ, ਅਟੈਚਮੈਂਟ ਨਹੀਂ ਰਹੇਗੀ ਸੁਰਤ ਕਰਕੇ। ਜ਼ਿੰਮੇਵਾਰੀਆਂ ਸਾਰੀਆਂ ਨਿਭਾਉਣੀਆਂ ਨੇ, ਸਾਡੇ ਗੁਰੂ ਜੀ ਨੇ ਵੀ ਨਿਭਾਈਆਂ ਨੇ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ ਨੇ, ਸਮਾਜਿਕ ਜ਼ਿੰਮੇਵਾਰੀਆਂ ਨਿਭਾਈਆਂ ਨੇ, ਰਾਜਨੀਤਿਕ ਜ਼ਿੰਮੇਵਾਰੀਆਂ ਵੀ ਨਿਭਾਈਆਂ ਨੇ, ਵੀ ਕਹਿ ਲਓ ਵੀ ਇਹ ਵੀ ਚੱਜ ਦਿੱਤਾ ਹੈ, ਇਹਦੇ ਤੋਂ ਭੱਜਣਾ ਨਹੀਂ, ਭਗੌੜੇ ਨਹੀਂ ਹੋਣਾ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਪਰ ਮਨਮੁਖ ਜਿਹੜੇ ਨੇ ਖਾਧੇ ਗਏ, ਸੁਰਤ ਕਰਕੇ ਅੰਦਰੋਂ ਖਾਧੇ ਗਏ, ਉਦਾਂ ਵੇਖਣ ਨੂੰ ਲਿਸ਼ਕ ਪੁਸ਼ਕ ਚੰਗੀ ਹੈ, ਕੱਪੜੇ ਲੀੜੇ ਚੰਗੇ ਨੇ, ਘਰ ਬਾਰ ਚੰਗਾ ਹੈ, ਪ੍ਰੋਪਰਟੀ ਚੰਗੀ ਹੈ, ਪਰ ਅੰਦਰੋਂ ਖਾਧੇ ਪਏ ਨੇ। ਅੰਦਰੋਂ ਵੇਖੀਏ, ਜ਼ਰੂਰੀ ਨਹੀਂ ਉਹ ਭਾਵੇਂ ਮੰਤਰੀ, ਪ੍ਰਧਾਨ ਮੰਤਰੀ, ਚੀਫ ਮਿਨਿਸਟਰ, ਪ੍ਰਾਈਮ ਮਿਨਿਸਟਰ ਕੋਈ ਹੋਵੇ, ਰਾਸ਼ਟਰਪਤੀ ਹੋਵੇ, ਹੋ ਸਕਦਾ ਅੰਦਰੋਂ ਖਾਧਾ ਹੋਇਆ ਹੋਵੇ, ਬਾਹਰੋਂ ਬਾਹਰੋਂ ਲਿਸ਼ਕ ਪੁਸ਼ਕ ਹੋਵੇ। ਹੁਣ ਅਸੀਂ ਵੇਖਦੇ ਹਾਂ ਬਾਹਰੋਂ, ਅਸੀਂ ਜਦੋਂ ਵੇਖਣਾ ਹੈ ਘਰ ਬਾਰ ਵੇਖਾਂਗੇ, ਕੱਪੜੇ ਲੀੜੇ ਵੇਖਾਂਗੇ, ਪਰ ਗੁਰੂ ਜੀ ਕਹਿੰਦੇ ਨੇ ਮਨ ਵੇਖੋ, ਬਾਹਰੋਂ ਨਾ ਵੇਖੋ, ਅੰਦਰੋਂ ਅੰਦਰੋਂ ਵੇਖੋ ਕੀ ਹਾਲ ਹੈ। ਸਾਡੇ ਗੁਰੂ ਜੀ ਉਹਨੂੰ ਅਸਲੀ ਰਾਜਾ ਮੰਨਦੇ ਨੇ ਜਿਹੜਾ ਅੰਦਰੋਂ ਰੱਜਿਆ ਹੋਇਆ ਹੋਵੇ, ਧਨਾੜ ਮੰਨਦੇ ਨੇ ਜਿਹੜਾ ਅੰਦਰੋਂ ਰੱਜਿਆ ਹੋਇਆ ਹੋਵੇ, ਜੈ ਜੈਕਾਰ ਉਹਦੀ ਮੰਨਦੇ ਨੇ ਜਿਹੜਾ ਅੰਦਰੋਂ ਗੁਣਾਂ ਨਾਲ ਭਰਪੂਰ ਹੋਵੇ। ਬਾਹਰੋਂ ਜੈ ਜੈਕਾਰ ਜਿੰਨੀ ਮਰਜ਼ੀ ਹੋਈ ਜਾਏ ਉਹਨੂੰ ਨਹੀਂ ਜੈ ਜੈਕਾਰ ਮੰਨਦੇ। ਹਰ ਮਨ ਤਨ ਵਸਿਆ ਜੈ ਜੈਕਾਰ ਕਰੇ, ਇਹ ਅੰਦਰਲੀ ਜੈ ਜੈਕਾਰ ਹੈ, ਕਰਮ ਇੰਦਰੇ ਗਿਆਨ ਇੰਦਰੇ ਅੰਦਰਲੇ ਜਿਹੜੇ ਵਿਚਾਰਾਂ ਦਾ ਜਗਤ ਹੈ ਉਹ ਜੈ ਜੈਕਾਰ ਹੈ, ਬਾਹਰਲੀ ਨਹੀਂ। ਸਾਡੇ ਗੁਰੂ ਜੀ ਪੱਤ ਵੀ ਅੰਦਰ ਦੀ ਮੰਨਦੇ ਨੇ, ਬਾਹਰ ਦੀ ਨਹੀਂ। ਹਰ ਜੂ ਰਾਖ ਲਿਹੋ ਪੱਤ ਮੇਰੀ, ਇੱਥੇ ਕੀ ਕਹਿਣਗੇ ਆਪਾਂ, ਪਤਾ ਕੀ ਸੋਚਦੇ ਹਾਂ, ਸੱਚੇ ਪਾਤਸ਼ਾਹ ਸਾਡੀ ਪੱਤ ਰਹਿ ਜੇ ਬਾਹਰਲੀ, ਆ ਬਾਹਰਲੀ ਪੱਤ। ਪਰ ਮਾਫ ਕਰਨਾ, ਬਾਹਰਲੀ ਇੱਜ਼ਤ ਪੱਤ ਵੇਖਣ ਨੂੰ ਤੇ ਮੰਤਰੀਆਂ ਦੀ ਜ਼ਿਆਦਾ ਲੱਗਦੀ ਹੈ, ਆਪਾਂ ਨੂੰ ਤੇ ਇੱਕ ਗੱਡੀ ਵਾਲਾ ਰਾਹ ਨਹੀਂ ਦਿੰਦਾ, ਉਹ 50 ਗੱਡੀਆਂ ਵਿੱਚ ਲੰਘਦੇ ਨੇ ਸਾਡੇ ਕੋਲੋਂ, ਆਪਾਂ ਰੋਜ਼ ਵੇਖਦੇ ਹਾਂ। ਜ਼ਰੂਰੀ ਨਹੀਂ ਬਾਹਰਲੀ ਪੱਤ ਹੋਵੇ ਭਗਤਾਂ ਕੋਲ, ਬਹੁਤ ਬੱਲੇ ਬੱਲੇ ਹੋਵੇ। ਬਾਹਰਲੀ ਗੱਲ ਛੱਡ ਦਿਓ, ਬਾਹਰਲੀ ਛੱਡ ਦਿਓ, ਅੰਦਰ ਦੀ ਪੱਤ ਕਿਹਦੇ ਕੋਲ ਹੈ, ਅੰਦਰ ਦੀ ਇੱਜ਼ਤ ਕਿਹਦੇ ਕੋਲ ਹੈ। ਗੁਰੂ ਸਾਹਿਬ ਅੰਦਰ ਦੀ ਪੱਤ ਦੀ ਗੱਲ ਕਰਦੇ ਨੇ, ਅੰਦਰੋਂ ਬੰਦਾ ਬੇਪੱਤ ਨਾ ਹੋਵੇ, ਬਾਹਰੋਂ ਤੇ ਕੋਈ 10 ਜਾਣਦੇ ਨੇ, ਕਿਸੇ ਨੂੰ 100 ਜਾਣਦਾ, ਕਿਸੇ ਨੂੰ ਲੱਖ ਜਾਣਦਾ, ਗੁਰੂ ਜੀ ਇਹਨੂੰ ਪੱਤ ਮੰਨਦੇ ਹੀ ਨਹੀਂ, ਅੰਦਰ ਦੀ ਪੱਤ। ਵੇਖੋ ਨਾ ਆਪਾਂ ਪੜ੍ਹਦੇ ਹਾਂ, ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਈਆ ਮੋਹ ਪਾਪੀ ਪੜਦਾ, ਪੜਦਾ ਪਾਤਾ। ਅੱਛਾ ਹੁਣ ਵੇਖੋ ਆਹ ਪੜ੍ਹਦੇ ਹਾਂ, ਪ੍ਰੇਮ ਪਟੋਲਾ ਤੈਸੈ ਦਿੱਤਾ ਟੱਕਣ ਕੂ ਪੱਤ ਮੇਰੀ। ਹੁਣ ਦੱਸੋ ਭਲਾ ਪ੍ਰੇਮ ਦਾ ਕੱਪੜਾ, ਪਟੋਲਾ ਕੱਪੜੇ ਨੂੰ ਕਹਿੰਦੇ ਨੇ, ਪ੍ਰੇਮ ਦਾ ਕੱਪੜਾ ਤਨ ਉੱਤੇ ਤੇ ਪੈ ਨਹੀਂ ਸਕਦਾ, ਪ੍ਰੇਮ ਦਾ ਕੱਪੜਾ ਕਿੱਥੇ ਪੈਂਦਾ? ਮਨ ਤੇ। ਇਹਦਾ ਮਤਲਬ ਮਨ ਦੀ ਅੰਦਰਲੀ ਪੱਤ, ਵਕਾਰ ਜਿਹੜੇ ਉੱਠਦੇ ਸੀ, ਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ, ਕੀ ਕੀਤਾ? ਪੜਦਾ ਪਾਤਾ, ਪ੍ਰੇਮ ਦਾ ਕੱਪੜਾ ਪਾਤਾ। ਹੁਣ ਔਗਣ ਉੱਠਣੇ, ਵਕਾਰ ਉੱਠਣੇ, ਭੈੜੇ ਖਿਆਲ ਉੱਠਣੇ ਬੰਦ ਹੋ ਗਏ। ਇਹਨੂੰ ਕਹਿੰਦੇ ਨੇ ਗੁਰੂ ਜੀ ਨੇ ਪੱਤ ਰੱਖ ਲਈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਇਹ ਪੈਜ ਰੱਖਣੀ ਹੈ ਅੰਦਰਲੀ, ਅੰਦਰੋਂ ਪੈਜ ਰੱਖਦੇ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਸਾਡੇ ਅੰਦਰ ਦਾ ਹਰਨਾਕਸ਼ ਦੁਸ਼ਟ ਹਰ ਮਾਰਿਆ, ਅੰਦਰਲੇ ਔਗਣਾਂ ਨੂੰ ਮਾਰਦੇ ਨੇ, ਕਿਰਪਾ ਕਰਦੇ ਨੇ। ਪੱਤ ਬਾਹਰਲੀ ਨਹੀਂ ਹੁੰਦੀ, ਅੰਦਰਲੀ ਹੁੰਦੀ ਹੈ। ਬਾਹਰਲੀ ਗੱਲ ਛੱਡ ਦਿਓ, ਬਾਹਰ ਤੇ ਤੁਸੀਂ ਏਅਰਪੋਰਟ ਤੋਂ ਉਤਰੋ, ਚਲੋ ਅੱਜ ਇੱਦਾਂ ਤਜਰਬਾ ਕਰੋ, ਕਦੇ ਜਾਓ ਏਅਰਪੋਰਟ ਤੇ ਪੁੱਛੋ ਇੰਦਰਾ ਗਾਂਧੀ ਕੌਣ ਹੈ। ਸੁਣਿਓ, ਜਿੰਨੇ ਏਅਰਪੋਰਟ ਤੇ ਉਤਰਨ ਵਾਲੇ ਨੇ 98% ਗੋਰੇ ਵੀ ਸਭ ਦੱਸਣਗੇ ਵੀ ਕੌਣ ਸੀ ਇੰਦਰਾ ਗਾਂਧੀ। ਉਹਨਾਂ ਨੇ ਬੋਲਿਆ ਹੁੰਦਾ ਹੈ, ਪਲੇਨ ਵਿੱਚ ਬੋਲਦੇ ਨੇ, ਆਪਕਾ ਇੰਦਰਾ ਗਾਂਧੀ ਇੰਟਰਨੈਸ਼ਨਲ ਪਰ ਏਅਰਪੋਰਟ ਪਰ ਸਵਾਗਤ ਹੈ। ਪ੍ਰਧਾਨ ਮੰਤਰੀ ਦੇ ਨਾਂ ਤੇ ਏਅਰਪੋਰਟ ਬਣਿਆ, ਠੀਕ ਹੈ। ਅੱਛਾ ਹੁਣ ਉਹਨਾਂ ਨੂੰ ਪੁੱਛੋ ਬਾਹਰ ਆ ਕੇ ਜਿਹੜੇ ਲੋਕੀ ਉਤਰੇ ਨੇ, ਗੁਰੂ ਗੋਬਿੰਦ ਸਿੰਘ ਕੌਣ ਨੇ? ਸਾਰੇ ਸਿੱਖ ਦੱਸ ਦੇਣਗੇ, ਦੱਸ ਦੇਣਗੇ, ਦੱਸ ਦੇਣਗੇ। ਪਰ ਸਿੱਖ ਪਾਪੂਲੇਸ਼ਨ ਕਿੰਨੀ ਹੈ ਜਿਹੜੀ ਉਤਰਦੀ ਹੈ? ਕਿੰਨੇ ਲੋਕ ਏਅਰਪੋਰਟ ਤੇ ਉਤਰਦੇ ਨੇ? 10% ਹੋਣਗੇ, 10% ਸਿੱਖ ਦੱਸਣਗੇ ਗੁਰੂ ਗੋਬਿੰਦ ਸਿੰਘ ਜੀ ਕੌਣ ਨੇ, 10% ਹੋਰ ਦੱਸ ਦੇਣਗੇ, ਚਲੋ ਇਹ ਤੇ ਦੱਸਣਗੇ 20% ਗੁਰੂ ਗੋਬਿੰਦ ਸਿੰਘ ਕੌਣ ਨੇ। ਇੰਦਰਾ ਗਾਂਧੀ ਦਾ ਨਾਂ ਗੋਰੇ ਵੀ ਜਾਣਦੇ ਨੇ, ਪਰ ਜਾਣਨ ਨੂੰ ਕੀ ਕਰੋਗੇ? ਪੱਤ ਤੇ ਅੰਦਰਲੀ ਹੁੰਦੀ ਹੈ, ਅੰਦਰੋਂ ਬੰਦਾ ਕਿੱਦਾਂ ਦਾ ਹੈ, ਅੰਦਰੋਂ ਜੈ ਜੈਕਾਰ ਹੈ, ਸੁਰਤ ਦੀ ਚੜ੍ਹਦੀ ਕਲਾ ਹੈ। ਕੋਈ ਫਕੀਰ ਬੈਠਾ ਹੈ, ਉਹ ਆਪਣੀ ਛੱਪਰੀ ਬਣਾ ਕੇ ਇੱਕ ਉਹ ਛੜਕ ਤੇ ਬੈਠਾ ਹੈ, ਹੋ ਸਕਦਾ ਉਹ ਪੱਤ ਵਾਲਾ ਹੋਵੇ, ਹੋ ਸਕਦਾ ਉਹ ਇੱਜ਼ਤ ਪੱਤ ਵਾਲਾ ਹੋਵੇ, ਹੋ ਸਕਦਾ ਜਿਹੜਾ 50 ਗੱਡੀਆਂ ਲੈ ਕੇ ਬੱਤੀਆਂ ਲਾ ਕੇ ਹੂਟਰ ਮਾਰਦਾ ਜਾਂਦਾ ਹੈ ਵਿੱਚ ਬੈਠਾ, ਉਹ ਬੇਪੱਤ ਹੋਵੇ, ਹੋ ਸਕਦਾ। ਗੁਰੂ ਜੀ ਕਹਿੰਦੇ ਨੇ ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ। ਬਾਹਰਲੀ ਪੱਤ ਕੋਈ ਨੀ, ਜਿਹੜੀ ਬਾਹਰਲੀ ਪੱਤ ਹੁੰਦੀ ਹੈ ਹੀ ਨੀ, ਜਾਤ ਵੀ ਹੈ ਨੀ, ਦੁਨੀਆਂ ਦੀਆਂ ਬਣਾਈਆਂ ਨੇ। ਜਾਤ ਨਾ ਪੱਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ, ਕਿਛ ਸਾਕ ਨਾ। ਪਰ ਗੁਰੂ ਜੀ ਕਹਿੰਦੇ ਨੇ ਰਾਜਾ ਸਗਲੀ, ਵੇਖੋ ਪੱਤ ਹੈ ਨੀ ਬਾਹਰਲੀ ਪਰ ਰਾਜਾ। ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਛੱਪਰੀ ਚ ਬੈਠਾ ਰਾਜਾ ਹੈ। ਆਪਾਂ ਕਹਿੰਦੇ ਹਾਂ ਯਾਰ MLA ਦੀ ਬੜੀ ਟੌਰ ਹੈ, ਗੁਰੂ ਜੀ ਕਹਿੰਦੇ ਮੈਂ ਮੰਨਦਾ ਹੀ ਨਹੀਂ ਇਹਨਾਂ ਗੱਲਾਂ ਨੂੰ। ਆਪਾਂ ਕਹਾਂਗੇ ਪ੍ਰਧਾਨ ਮੰਤਰੀ ਬੜੀ ਵੱਡੀ ਹਸਤੀ ਹੈ, ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ, ਗੁਰੂ ਜੀ ਕਹਿੰਦੇ ਨੇ ਅਸੀਂ ਨਹੀਂ ਮੰਨਦੇ। ਤੁਸੀਂ ਮੇਰੇ ਵੱਲ ਵੇਖ ਕੇ ਕਹਿ ਸਕਦੇ ਹੋ ਵੀ ਇਹਨਾਂ ਦੀ ਚੜ੍ਹਾਈ ਹੈ, ਲੋਕੀ ਇਹਨਾਂ ਨੂੰ ਸੁਣਦੇ ਨੇ, ਪਰ ਗੁਰੂ ਜੀ ਨਹੀਂ ਮੰਨਣਗੇ। ਗੁਰੂ ਜੀ ਕਹਿਣਗੇ ਮੇਰੇ ਅੰਦਰ ਦਾ ਕੀ ਹਾਲ ਹੈ, ਮੇਰੇ ਅੰਦਰ ਦਾ। ਉਹਨਾਂ ਨੇ ਬਾਹਰਲੀ ਨਹੀਂ ਵੇਖਣੀ। ਪੜ੍ਹੋ, ਜੇ ਜੁਗ ਚਾਰੇ ਹੋਰ ਦਸੂਣੀ, ਨਵਾਂ ਖੰਡਾਂ ਵਿੱਚ ਨਾਲ ਚੱਲੇ ਸਭ, ਚੰਗਾ ਨਾਉ ਜਸ ਕੀਰਤ ਜਗ। ਇੱਥੇ ਫਿਰ ਅੱਗੇ ਜੇ ਤਿਸ ਨਦਰ ਨਾ ਤਾਂ ਬਾਤ ਨਾ ਪੁੱਛੇ। ਕਹਿੰਦੇ ਇੰਨੀ ਦੁਨੀਆ ਜਾਣੇ, 40 ਯੁੱਗ ਦੀ ਉਮਰ ਹੋ ਜੇ, ਜੇ ਯੁੱਗ ਚਾਰੇ ਆਰ ਜਾਂ ਹੋਰ ਦਸੂਣੀ, 10 × 10 = 40, ਨਵਾਂ ਖੰਡਾਂ ਵਿੱਚ ਜਾਣੀ ਹੈ, ਇੰਨੀ ਬੱਲੇ ਬੱਲੇ ਨਾਲ ਚੱਲੇ, ਸਾਰੇ ਉਹਦੇ ਮਗਰ ਮਗਰ ਤੁਰ ਪੈਣ, ਇੰਨੀ ਬੱਲੇ ਬੱਲੇ ਹੋਵੇ। ਨਾ ਵੀ ਵੱਡਾ ਸੋਹਣਾ ਹੋਵੇ, ਚੰਗਾ ਨਾਂ ਰਖਾਇਕ ਹੈ, ਜਸ ਕੀਰਤ ਜਗ ਲੈ ਜੇ ਤਿਸ ਨਜ਼ਰ ਨਾ ਆਵੇ। ਕਹਿੰਦੇ ਜੇ ਰੱਬ ਦੀ ਨਜ਼ਰ ਵਿੱਚ ਨਾ ਆਵੇ, ਅੰਦਰੋਂ ਉਹ ਬੰਦੇ ਦਾ ਹਾਲ ਏਦਾਂ ਦਾ ਹੁੰਦਾ ਹੈ ਜਿਵੇਂ ਕੋਈ ਬਾਤ ਨਹੀਂ ਪੁੱਛਦਾ ਅੰਦਰੋਂ। ਬਾਹਰੋਂ ਤੇ ਜੈ ਜੈਕਾਰ ਬਹੁਤ ਹੋਏਗੀ। ਹੋਰ ਐਗਜ਼ੈਂਪਲ ਲਓ, ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ, ਦਿਸਹਿ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ। ਕਹਿੰਦੇ ਸੜਿਆ ਹੋਇਆ ਕਾਨਾ ਸੁਨਹਿਰੀ ਸੁਨਹਿਰੀ ਲੱਗਦਾ ਹੈ, ਦੂਰੋਂ ਲੱਗਦਾ ਸੋਨਾ ਹੈ, ਅੰਦਰੋਂ ਸੜਿਆ ਹੋਇਆ ਹੁੰਦਾ ਹੈ ਆਖੋ ਸਤਨਾਮ। ਬਾਹਰਲੀ ਜੈ ਜੈਕਾਰ ਨੂੰ ਗੁਰੂ ਜੀ ਨਹੀਂ ਮੰਨਦੇ। ਪੱਤ ਕਹਿੰਦੇ ਅੰਦਰਲੀ, ਬਾਹਰ ਇੱਜ਼ਤ ਬਹੁਤ ਹੈ ਅੰਦਰੋਂ ਬੇਪੱਤ ਹੈ, ਤੇ ਅੱਜ ਅਸੀਂ ਹਾਲ ਏਦਾਂ ਦਾ ਕਰ ਲਿਆ ਹੈ, ਬਾਹਰ ਇੱਜ਼ਤ ਬਣਾਈ ਜਾਂਦੇ ਹਾਂ ਅੰਦਰੋਂ ਬੇਪੱਤ ਹੋਈ ਜਾਂਦੇ ਹਾਂ। ਦੋ ਨੰਬਰ ਦੇ ਕੰਮ, ਠੱਗੀਆਂ ਬੇਈਮਾਨੀਆਂ, ਇਹਦੇ ਨਾਲ ਵੀ ਠੱਗੀ ਮਾਰ ਲਓ, ਇਹਦੇ ਤੋਂ ਵੀ ਲੁੱਟ ਲਓ, ਇੱਦਾਂ ਕਰ ਲਓ, ਆਹ ਕਰ ਲਓ, ਅੰਦਰੋਂ ਬੇਪੱਤ ਹੋ ਜਾਂਗੇ, ਬਾਹਰਲੀ ਪੱਤ ਨੂੰ ਕੀ ਕਰੇਗਾ? ਅੰਦਰ ਹੀ ਇੱਜ਼ਤ ਨਾ ਰਹੀ, ਅੰਦਰੋਂ ਹੀ ਅਸ਼ਾਂਤ ਹੋ ਗਏ, ਤੇ ਬਾਹਰ ਦੀ ਜੈ ਜੈਕਾਰ ਨੂੰ ਕੀ ਕਰਨਾ ਹੈ? ਮਹਾਰਾਜ ਸਾਡੇ ਤੇ ਕਿਰਪਾ ਕਰਨ। ਹੁਣ ਇੱਥੇ ਕਿਹਾ ਨਿਰਗੁਣ, ਗੁਣ ਨਹੀਂ ਸੀ ਨਾ ਅੰਦਰੋਂ, ਗੁਣ ਨਹੀਂ ਸੀ ਪੱਲੇ, ਕਿਰਪਾ ਕਰ ਦਿੱਤੀ, ਗੁਣਵਾਨ ਬਣਾ ਦਿੱਤਾ, ਔਗਣ ਧੱਕ ਲਏ, ਨਿਰਗੁਣ ਨੂੰ ਕਿਰਪਾ ਕਰਤੀ। ਅੰਦਰਲੇ ਅੰਦਰ ਦੀ ਗੱਲ ਹੈ। ਅੱਛਾ ਜੀ, ਹੁਣ ਵੇਖੀਏ ਝਾਤੀ ਮਾਰ ਕੇ ਅੰਦਰ ਪੜਦਾ ਪਿਆ ਹੋਇਆ, ਪੱਤ ਅੰਦਰਲੀ ਹੈ, ਇਹ ਅੰਦਰਲਾ ਅੰਦਰਲਾ ਮੁੱਖ ਉਜਲਾ ਹੁੰਦਾ ਹੈ ਜਿਹੜਾ ਆਪਾਂ ਪੜ੍ਹਦੇ ਹਾਂ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਉਜਲ ਕੇਤੀ ਛੁੱਟੀ, ਇਹ ਅੰਦਰਲਾ ਮੁੱਖ ਉਜਲਾ ਹੈ। ਅੰਦਰੋਂ ਬੇਦਾਗ ਹੋਣਾ, ਦਾਗਾਂ ਤੋਂ ਬਚਣਾ, ਨੇਹ ਕਲੰਕ ਹੋਣਾ, ਕਲੰਕ ਰਹਿਤ ਹੋ ਜਾਣਾ, ਇਹ ਅੰਦਰਲੀ ਗੱਲ ਹੈ ਸਾਰੀ। ਹੁਣ ਵੇਖੋ ਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਨਮੁਖ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਆ, ਗੁਰਮੁਖ ਉਹ ਜਿਹੜੇ ਗੁਰੂ ਜੀ ਦੀ ਸਿੱਖਿਆ ਮੁਤਾਬਕ ਚੱਲਦੇ ਆ, ਉਹ ਬਚ ਗਏ, ਦੂਜੇ ਤੇ ਖਾਧੇ ਗਏ, ਲੁੱਟੇ ਗਏ, ਖਤਮ ਹੋ ਗਏ। ਉਹ ਬਚੇ ਜਿਹੜੇ ਸਤਿਗੁਰ ਦੇ ਚਰਨਾਂ ਨਾਲ ਜੁੜ ਗਏ। ਚਰਨਾਂ ਨਾਲ ਜੁੜਨਾ ਤੁਸੀਂ ਸਮਝਦੇ ਹੋ, ਚਰਨ ਹੁੰਦੇ ਨੇ ਗੁਰੂ ਦਾ ਸ਼ਬਦ, ਚਰਨਾਂ ਨੂੰ ਫੜਨਾ ਸ਼ਬਦ ਨੂੰ ਫੜਨਾ, ਸ਼ਬਦ ਨੂੰ ਸਮਝਣਾ ਇਹ ਚਰਨ ਫੜਨਾ ਹੋ ਗਿਆ। ਹਾਂਜੀ ਅੱਗੇ ਵੇਖੋ ਸੁਣੋ।
ਬਿਨ ਨਾਵੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ।
ਜਦੋਂ ਸਤਿਗੁਰ ਜੀ ਦੀ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਆ ਜਾਂਦੀ ਹੈ ਨਾ, ਇੱਧਰ ਧਿਆਨ ਰੱਖਿਓ, ਹੁਣ ਜਦੋਂ ਗੁਰਬਾਣੀ ਨੂੰ ਸਮਝਣ ਲੱਗ ਜਾਂਦੇ ਹਾਂ, ਫਿਰ ਇੱਕ ਸੋਝੀ ਹੁੰਦੀ ਹੈ, ਸੁੱਧ ਹੁੰਦੀ, ਸੁੱਧ। ਵੇਖਿਓ ਜੀ, ਕਈ ਸੁੱਧ ਵਾਲੇ ਨੇ, ਕਈ ਬੇਸੁੱਧ ਨੇ, ਕਈ ਸੁੱਧ ਵਾਲੇ ਸੱਜਣ ਨੇ। ਇੱਕ ਸੁੱਧ ਹੁੰਦੀ ਹੈ ਕੁਦਰਤੀ, ਸੁੱਧ ਕਹਿਣ ਦਾ ਮਤਲਬ ਹੈ ਜਾਗੇ ਹੋਏ, ਜਾਗੇ ਹੋਏ ਬੰਦੇ ਨੇ, ਸੁਰਤ ਜਾਗੀ ਹੋਈ ਹੈ, ਜਿਹਨੂੰ ਮਹਾਰਾਜ ਕਹਿੰਦੇ ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰਨਾ
ਜੀਵੈ ਕੋਏ।
ਜਿਹੜਾ ਬੰਦਾ ਗੁਰੂ ਦੇ ਗਿਆਨ ਨਾਲੋਂ ਟੁੱਟਿਆ, ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ, ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ ਹੈ। ਕੌਣ? ਗੁਰੂ ਦੇ ਗਿਆਨ ਤੋਂ ਹੀਣ ਹੈ ਜਿਹੜਾ, ਉਹਨੇ ਆਪਣੀ ਲਾਸ਼ ਨੂੰ ਆਪ ਹੀ ਚੁੱਕਿਆ। ਮਹਾਰਾਜ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀ ਹੈ ਨਾਨਕਾ ਜਿਹੇ ਪ੍ਰੀਤ ਨਹੀਂ
ਭਗਵੰਤ।
ਜਿਹਦੀ ਰੱਬ ਨਾਲ ਪ੍ਰੀਤੀ ਨਹੀਂ ਉਹ ਮੁਰਦਾ ਹੈ, ਇਹਦਾ ਮਤਲਬ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ ਹੈ। ਆਖੋ
ਸਤਨਾਮ।
ਆਪਣੀ ਲਾਸ਼ ਚੁੱਕੀ ਫਿਰਦਾ ਹੈ, ਸੱਚੇ ਗਿਆਨ ਬਿਨਾਂ ਬੰਦਾ ਆਪਣੀ ਲਾਸ਼ ਆਪ ਚੁੱਕੀ ਫਿਰਦਾ ਹੈ। ਜੇ ਗੁਰਬਾਣੀ ਨੂੰ ਸਮਝੇ, ਸੁੱਧ ਹੋ ਜਾਏ, ਸੁੱਧ ਜਾਗਣਾ। ਵੇਖੋ ਇੱਥੇ ਜਿਹੜਾ ਮਰਦ ਬਚਨ ਹੈ, ਬਿਨ ਨਾਵੈ ਜਗ ਕਮਲਾ ਫਿਰੈ, ਇਹ ਸੋਝੀ ਹੋ ਜਾਏਗੀ, ਅਕਲ ਆਏਗੀ, ਸੁੱਧ ਹੋਰ ਸੁੱਧ ਹੈ। ਵੇਖਿਓ ਜਦੋਂ ਆਪਾਂ ਗੁਰਬਾਣੀ ਸਮਝਣ ਲੱਗਦੇ ਹਾਂ, ਫਿਰ ਅਸੀਂ ਸੁੱਧ ਵਾਲੇ ਹੋ ਜਾਂਦੇ ਹਾਂ। ਜਿਹੜਾ ਕੰਮ ਕਰਾਂਗੇ ਪਰਫੈਕਟ ਕਰਾਂਗੇ। ਦੁਨਿਆਵੀ ਵੀ ਸਾਡੀ ਤਰੱਕੀ ਹੋਏਗੀ ਜੀ, ਇਹ ਵੀ ਚੇਤਾ ਰੱਖਿਓ। ਜਿਹੜਾ ਬੰਦਾ ਗੁਰਬਾਣੀ ਪੜ੍ਹਨ ਵਾਲਾ ਹੈ, ਮੈਡੀਟੇਸ਼ਨ ਕਰਨਾ ਭਾਵ ਆਪੇ ਨੂੰ, ਆਪੇ ਦੀ ਖੋਜ ਕਰਨੀ, ਆਪਣੇ ਵਿਚਾਰਾਂ ਨੂੰ ਪੜ੍ਹਨ ਲੱਗ ਜਾਏ, ਜਿਹਦੀ ਸੁਰਤ ਜਾਗ ਜਾਏ, ਮਾਫ ਕਰਨਾ ਉਹ ਬੀਬੀ ਤੋਂ ਲੂਣ ਮਿਰਚ ਵੱਧ ਘੱਟ ਨਹੀਂ ਪਏਗਾ ਖਾਣੇ 'ਚ। ਤੁਸੀਂ ਕਹੋ ਕਿ ਗੱਲ ਕਿੱਦਾਂ ਦੀ ਹੈ, ਇਹ ਸੱਚ ਹੈ। ਗੱਡੀ ਸਹੀ ਚੱਲੇਗੀ, ਸੁਰਤ ਇੰਨੀ ਇੰਨਾ ਉਹ ਡੀਪ ਚੱਲਿਆ ਜਾਂਦਾ ਹੈ, ਉਹਨੂੰ ਤੇ ਆਪਣੀ ਅੱਖ ਚਮਕਣ ਦਾ ਵੀ ਪਤਾ ਲੱਗਦਾ ਹੈ, ਉਹਨੂੰ ਸਾਹ ਦਾ ਵੀ ਪਤਾ ਲੱਗਦਾ ਵੀ ਸਾਹ ਹੁਣ ਅੰਦਰ ਜਾ ਰਿਹਾ, ਸਾਹ ਹੁਣ ਬਾਹਰ ਆ ਰਿਹਾ, ਇੰਨਾ ਡੀਪ ਚੱਲਿਆ ਜਾਂਦਾ ਹੈ, ਉਹਨੂੰ ਆਪਣੀ ਅੱਖ ਚਮਕਣ ਦਾ ਵੀ ਪਤਾ ਲੱਗਦਾ ਹੈ। ਜਿਵੇਂ ਗੁਰੂ ਅਮਰਦਾਸ ਜੀ ਦੇ ਵੇਲੇ ਅਕਬਰ ਆਇਆ, ਗੁਰੂ ਸਾਹਿਬ ਕਹਿੰਦੇ ਸੰਗਤ ਵਿੱਚ ਬੈਠੋ, ਪਹਿਲਾਂ ਪ੍ਰਸ਼ਾਦਾ ਛਕੋ, ਫਿਰ ਮਿਲਦੇ ਹਾਂ, ਪਹਿਲੇ ਪੰਗਤ ਪਾਛੇ ਸੰਗਤ। ਹੁਣ ਪੰਗਤ 'ਚ ਬਹਿੰਦੇ ਸੀ ਸਾਰੇ, ਆਉਣਾ ਪ੍ਰਸ਼ਾਦਾ ਛਕਣਾ, ਪੰਗਤ ਵਿੱਚ ਬੈਠਾ ਪ੍ਰਸ਼ਾਦਾ ਛਕਿਆ, ਬਾਅਦ 'ਚ ਗੁਰੂ ਜੀ ਨੂੰ ਬੇਨਤੀ ਕਰਦਾ, ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਲੰਗਰੀ ਕੌਣ ਹੈ, ਮੈਨੂੰ ਤੁਹਾਡਾ ਲੰਗਰੀ ਚਾਹੀਦਾ। ਇੰਨਾ ਸੋਹਣਾ ਪ੍ਰਸ਼ਾਦਾ ਬਣਿਆ, ਇੰਨਾ ਟੇਸਟੀ, ਇੰਨਾ ਸਵਾਦ, ਮੈਂ ਨਹੀਂ ਕਦੀ ਖਾਧਾ ਲੰਗਰ ਵਿੱਚ ਪ੍ਰਸ਼ਾਦਾ ਜੋ ਬਣਿਆ, ਬੜਾ ਸਵਾਦ ਹੈ, ਬੜਾ ਵਧੀਆ, ਬੜੇ ਧਿਆਨ ਨਾਲ ਬਣਿਆ। ਮਹਾਰਾਜ ਕਹਿੰਦੇ ਨੇ ਜਿਹੜਾ ਮਰਜ਼ੀ ਲੈ ਜਾ, ਜਿਹੜਾ ਮਰਜ਼ੀ ਲੈ ਜਾ। ਕਹਿੰਦਾ ਜੀ ਕਿਉਂ? ਮਹਾਰਾਜ ਕਹਿੰਦੇ ਸਾਰੇ ਹੀ ਸੁੱਧ ਵਾਲੇ ਨੇ, ਸੁੱਧ ਵਾਲੇ ਨੇ, ਜਿਹੜਾ ਮਰਜ਼ੀ ਸਿੱਖ ਲੈ ਜਾ। ਭਾਵ ਕਹਿਣ ਦਾ ਵੀ ਗੁਰੂ ਦਾ ਸਿੱਖ ਸੁੱਧ ਵਾਲਾ ਹੁੰਦਾ ਹੈ, ਸੁਰਤੋਂ ਦੀ ਜਾਗੀ ਹੋਈ ਹੁੰਦੀ ਹੈ, ਉਹ ਜੋ ਕਰੇਗਾ ਸਹੀ ਕਰੇਗਾ, ਹਰ ਕੰਮ ਪਰਫੈਕਟ ਹੋਏਗਾ, ਸੁਰਤ ਜਾਗ ਜਾਂਦੀ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝਦੇ ਹਾਂ, ਸਮਝਦੇ ਹਾਂ, ਸਮਝਦੇ ਹਾਂ, ਸੁੱਧ ਹੋ ਜਾਂਦੀ ਹੈ। ਵੇਖੋ ਆ ਪੰਗਤੀ ਦੁਬਾਰਾ ਸਮਝੋ, ਅਕਲ ਕੀ ਆਏਗੀ? ਉਹ ਮਨਾ ਗਿਆਨ ਬਿਨਾ ਅੰਧੀ ਰਹੀਤ, ਗਿਆਨ ਵੇ ਹੋਣੀ ਪਾਹੇ ਭਰੇ ਮੁਰਦਾਰ। ਗਿਆਨ ਬਿਨਾ ਦੁਨੀਆ ਕਮਲੀ ਹੋਈ ਫਿਰਦੀ ਹੈ। ਅਕਲ ਆ ਜਾਏਗੀ, ਪਹਿਲਾਂ ਆਪ ਵੀ ਉਦਾਂ ਦੇ ਹੀ ਸੀ, ਆਪ ਵੀ ਕਮਲੇ ਹੀ ਸੀ, ਪਰ ਫਿਰ ਸਮਝ ਪੈਂਦੀ ਹੈ ਵੀ ਮਨਾ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ, ਵੀ ਉਹ ਬਚਾ ਲਿਆ ਉਹਨੇ। ਜਦੋਂ ਉੱਚੇ ਉੱਠ ਕੇ ਵੇਖਾਂਗੇ ਫਿਰ ਸਮਝ ਪਏਗੀ। ਦੁਆਰਾ ਪੰਗਤੀ ਪੜੋ।
ਬਿਨ ਨਾਵੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ।
ਗੁਰੂ ਦੀ ਸਿੱਖਿਆ ਸੁਣ ਕੇ, ਗੁਰੂ ਦੇ ਮੁਖ ਦੁਆਰਾ ਸਮਝ ਕੇ ਅਕਲ ਆ ਗਈ, ਨਦਰੀ ਆਇਆ। ਐਦਾਂ ਨਾ ਫਿਰ ਪਤਾ ਲੱਗੇਗਾ ਦੁਨੀਆ ਤੇ ਗੱਲਾਂ ਹੀ ਕੋਈ ਹੋਰ ਕਰਦੀ ਏ, ਖੜੇ ਕਿੱਥੇ ਆ, ਕੋਈ ਕੱਪੜੇ ਹੀ ਵੇਖਦਾ ਫਿਰਦਾ, ਕੋਈ ਕੋਠੀਆਂ ਹੀ ਬਾਹਰੋਂ ਇੱਟਾਂ ਸੀਮੈਂਟ ਹੀ ਵੇਖਦਾ ਫਿਰਦਾ, ਕੋਈ ਚਾਮੀ ਵੇਖੀ ਜਾਂਦਾ। ਇਹ ਤੇ ਕਮਲੀਆਂ ਗੱਲਾਂ ਨੇ, ਬਿਨ ਨਾਵੇ ਸਭ ਕੁਝ ਕਮਲ ਹੈ, ਕਮਲੀਆਂ ਗੱਲਾਂ ਨੇ। ਅੱਛਾ ਜੀ, ਜੱਗ ਕਮਲਾ ਫਿਰਦਾ ਗਿਆਨ ਬਿਨਾ, ਜਿਵੇਂ ਕੱਲ ਵੀ ਅਰਜ਼ ਕੀਤੀ ਸੀ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜੱਗ ਬੌਰਾਨੰਦ। ਗਿਆਨ ਬਿਨਾ ਅਸੀਂ ਕਮਲੇ ਆ। ਦੇਖੋ ਜੀ, ਜਿਹੜਾ ਬੰਦਾ ਕਮਲਾ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਮੰਦ ਬੁੱਧੀ, ਮੰਦ ਬੁੱਧੀ ਮੈਂਟਲ, ਮੈਂਟਲੀ ਹੈ ਜੀ ਇਹ, ਮੈਂਟਲ ਹੈ ਇਹ, ਇਹਦਾ ਦਿਮਾਗ ਠੀਕ ਨਹੀਂ ਆਪਾਂ ਕਹਿੰਦੇ ਹਾਂ। ਹੁਣ ਵੇਖੋ ਕਮਲੇ ਬੰਦੇ ਦੀ ਨਿਸ਼ਾਨੀ ਕੀ ਹੈ, ਕਮਲੇ ਬੰਦੇ ਦਾ ਕੀ ਪਤਾ ਹੈ ਕੀ ਬੋਲੀ ਜਾਵੇ? ਪਹਿਲੀ ਨਿਸ਼ਾਨੀ, ਕਮਲੇ ਬੰਦੇ ਦਾ ਕੀ ਪਤਾ ਹੈ ਕੀ ਬੋਲੀ ਜਾਵੇ? ਅੱਛਾ, ਹੁਣ ਆਪਾਂ ਗਿਆਨ ਬਿਨਾਂ ਕਿਵੇਂ ਕਮਲੇ ਹਾਂ? ਸਾਨੂੰ ਵੀ ਨਹੀਂ ਪਤਾ ਵੀ ਅਸੀਂ ਕੀ ਬੋਲ ਰਹੇ ਹਾਂ, ਇਹ ਨਹੀਂ ਪਤਾ, ਗਾਲਾਂ ਕੱਢੀ ਜਾਈਏ ਆਪਣੇ ਭਰਾ ਨੂੰ, ਮਾਂ ਦੀ ਗਾਲ ਕੱਢਦੇ ਹਾਂ, ਭੈਣ ਦੀ ਗਾਲ ਕੱਢਦੇ ਹਾਂ, ਦਿਮਾਗ ਹੀ ਨਹੀਂ ਕੰਮ ਕਰਦਾ ਵੀ ਇਹਦੀ ਭੈਣ ਤੇ ਮੇਰੀ ਭੈਣ ਇੱਕੋ ਹੀ ਹੁੰਦੀ ਹੈ, ਇਹਦਾ ਪਿਓ ਤੇ ਮੇਰਾ ਪਿਓ ਇੱਕੋ ਹੈ, ਇਹਦੀ ਮਾਂ ਮੇਰੀ ਮਾਂ ਇੱਕ ਹੈ। ਕਮਲੇ ਦੀ, ਕਮਲੇ ਦਾ ਕੀ ਪਤਾ ਹੈ? ਗਿਆਨ ਬਿਨਾ ਕਹਿੰਦੇ ਬੰਦਾ ਕਮਲਾ ਹੈ। ਅੱਛਾ ਜੀ, ਅੱਗੇ ਵੇਖਿਓ ਸੁਣੋ, ਬਿਨ ਨਾ ਵੈ ਜਗ ਕਮਲਾ ਫਿਰੇ, کملے دا کی پتا ہے کی کھا جاوے تے کی پی جاوے کملے دا کی پتا ہے ہن جے کوئی بندہ کملا ہے کی پتا کی کھا جے کی پی جے تے اج سانو پتا لگتا ہے بھی اسی کھا کی رہے ہیں پی کی رہے ہیں اج ساڈا حال کی ہے کھان والی چیز نہیں کھا رہے پین والی چیزاں اچھا وہ لکھیا ہے تمباکو تو کینسر پیدا ہوتا ہے بندہ کھائی جاتا ہے پھر کہاں گئی بن نہ آوے جگ
کملا پھر
کہاں گئی بھی سامنے تے لکھیا بھی کینسر ہوتا ہے پھر بھی کھاندا ہے اچھا جی شراب دی بوتل تے پین والے سنو جڑے وچ بیٹھے ہون سنو جڑے پین والے نے شراب دی بوتل تے لکھیا ہے صحت لئی ہانیکارک ہے پر بندہ ویکھ کے پڑھ کے پی رہا ہے پھر کہنا ہی پائے گا بھی کملے دا کی پتا کی پی جے چک کے ہن کملے تو بچا کے رکھنا پہندا نا بھی کی پتا بھی یہ کی پتا تجاب ہی پی جے کملے دا کی پتا زہر پی جے وہ دماغ ہی ہے نہیں ڈیڈ ہے ہن اپاں نوں کی پتا ہے بھی وہ کمل اُن پتا ہی نہیں ویکھو کہندے جی رشتے دار آئے نے اچھا برات وچ سیوا کرنی ہے اچھا کیڑی چیز پیا کے کہندے شراب اچھا وہ جڑی صحت لئی ہانیکارک ہے کی پیائے گا وہ پیائے گا جڑی صحت لئی ہانیکارک ہے سیوا کریں گا زہر پیا کے سیوا کرنا زہر پیا کے آپ کہنے سیوا کران گے جنوں زہر نہ پیائی کہندے ناراض ہو جائے گا پینے والا بھی کملا پیان والا بھی کملا آخو ستنام ہاں جی ادا ہی ہے سمجھ کے ویکھو سمجھ کے ویکھو ہے زہر ہے لکھے آ وہ کہندہ میں پیانی ضرور ہے ناراض ہو جائے گا یہ بھی کملا ہے زہر پیاندا ہے جیڑی صحت لئی ہانی کر کے بندیاں نوں پیاندا ہے تے جنوں نہیں ملتی وہ بھی کہندا ہائے مینوں پیائی نہیں میری سیوا نہیں کیتی او ہو ہو میری سیوا نہیں کیتی میری کڈنیاں ڈائمیج کرو میری صحت خراب کرو میں ترس رہا مینوں پیاؤ میری سیوا کرو زہر پیا کے ویکھو پھر سمجھ آئے گی نا بن نہ آوے ہاں جی ایداں روک کے سمجھو روک روک کے سمجھو روک کے سمجھو یہ سرت چ لے کے جاؤ یہ کہندے نے گھر سکھ وسیا اندر کدوں سکھ وسے گا باہر سکھ پایا باہر تا سب کو چنگا لگے ہردا چسیک ہوے کہو نانک گر منتر درڑایا دماغ چ بہ جائے گی جدوں گل درڑ ہو جانی پک جانی پکا دماغ چ بہ جائے بھی آ گل گرو جی نے کہی ہے سمجھ آوے پھر وہ پک جائے پھر بندہ غلطی نہیں کرتا غلطی کدوں کرتا ہے جدو سمجھ کے انجان بن جاتا ہے بھولا بن جاتا ہے پتا سارا کچھ ہے تو جیڑا ادھا دا ہے انہوں گرو جی کہتے ہیں انہوں مارا سچے پاتشاہ کہتے ہیں من جانت سب بات بگڑیا من ہے پتا سارا ہے ہن وچ کئی ہون گے پتا لگ گیا بھی ہاں یار گل تے سچی بندہ کملا ہی ہے لکھیا تے ہے پھر بھی انا ہویا پھرتا ہے انہوں نے کل نوں پھر بھی پی لینی کوئی اثر نہیں اینوں پتا کی کہندے نے بگڑیا ہویا من ہے من جاندا ہے من جانت سب بات جانت ہی اوگن کرے کاہے کی کچھ لات ہاتھ دیپ ہوئے پر دیوا پھڑ کے ہاتھ چ پھوج ڈگدا ہے ڈگ پھر کھا تکے ڈگ جے پھر بھی ڈگنا تے ڈگدا رہے اثر ہی کوئی نہیں من جاندا ہے ساریاں باتاں اے دا ارتھ ہے گا کے کر لو دھارنا گربانی دے مول پاٹھ دا ارتھ ہوندا ہے ارتھ آپ پاویں بول کے کرو پاویں گا کے کرو انرتھ نہیں ہونا چاہیے انرتھ نہ بن جائے کچا نہ ہو جائے صحیح رہے من جاند ہے ساریاں باتاں سب کچھ پتا ہے من نوں سب پتا ہے آ غلط ہے آ ٹھیک ہے پر کریے کی جانت ہی جان کے اوگن کرتا ہے من جانت سب بات سب پتا ہے غلط ہے اچھا جی جیڑا پتا نہ ہووے ਉਹਨੂੰ ਭੁੱਲ ਕਹਿੰਦੇ ਨੇ, ਜੇ ਪਤਾ ਹੋਵੇ ਫੇਰ ਵੀ ਕਰੀਏ ਉਹਨੂੰ ਪਾਪ ਕਹਿੰਦੇ ਨੇ, ਉਹਨੂੰ ਗਲਤੀ ਕਹਿੰਦੇ ਨੇ। ਪਤਾ ਹੈ ਫੇਰ ਵੀ ਕਰੀ ਜਾਂਦੇ ਆ, ਫੇਰ ਨਹੀਂ ਬਖਸ਼ੇ ਜਾਵਾਂਗੇ, ਫੇਰ ਗੱਲ ਨਹੀਂ ਬਣਦੀ। ਇਸ ਕਰਕੇ ਸੰਗਤ ਜੀ ਬਿਨ ਨਾਵੈ
ਜਗ ਕਮਲਾ ਫੇਰੈ।
ਅੱਛਾ ਜੀ, ਕਮਲੇ ਦੀ ਹੋਰ ਵੀ ਨਿਸ਼ਾਨੀ ਹੈ, ਕੀ ਪਤਾ ਕਿੱਥੇ ਤੁਰਿਆ ਫਿਰੇ, ਕੀ ਪਤਾ ਕਿੱਧਰ ਨੂੰ ਤੁਰ ਜਾਏ। ਅਸੀਂ ਵੀ ਕਮਲੇ ਆ, ਇਹ ਨਹੀਂ ਪਤਾ ਕਿੱਥੇ ਕਿੱਥੇ ਮੱਥੇ ਟੇਕਦੇ ਫਿਰੀਏ, ਮੜੀਆਂ ਤੇ ਤੁਰੇ ਫਿਰੀਏ, ਕੀ ਪਤਾ ਲੱਗਦਾ ਕਿੱਥੇ ਮੱਥੇ ਟੇਕਦੇ ਫਿਰੀਏ। ਕਮਲੇ ਦਾ ਕੀ ਪਤਾ ਹੈ, ਤੇ ਮਾਫ ਕਰਨਾ, ਕਮਲੇ ਨੂੰ ਰਿਸ਼ਤਿਆਂ ਦੀ ਅਹਿਮੀਅਤ ਦਾ ਵੀ ਪਤਾ ਨਹੀਂ ਹੁੰਦਾ। ਮੈਂਟਲ ਹੈ ਜੀ ਕਹਿੰਦੇ, ਇਹਨੂੰ ਪਤਾ ਹੀ ਨਹੀਂ ਮੇਰੀ ਮਾਂ ਕੌਣ ਹੈ, ਮੇਰੀ ਭੈਣ ਕੌਣ ਹੈ, ਮੇਰੇ ਪਰਿਵਾਰ ਦੇ ਜੀ ਕੌਣ ਨੇ। ਅਸੀਂ ਵੀ ਕਮਲੇ ਹਾਂ, ਸਾਨੂੰ ਵੀ ਨਹੀਂ ਪਤਾ, ਗੁਰੂ ਦੇ ਗਿਆਨ ਬਿਨਾਂ ਕਮਲੇ ਹੋਏ ਫਿਰਦੇ ਹਾਂ, ਆਪਣਿਆਂ ਨੂੰ ਬਗਾਨੇ ਤੇ ਬਗਾਨਿਆਂ ਨੂੰ ਆਪਣੇ ਸਮਝਦੇ ਹਾਂ। ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਤੱਕੇ
ਖਾਏ।
ਜਿਹੜੇ ਇੱਦਾਂ ਕਹਿ ਲਓ, ਸਿੱਧਾ ਸ਼ਬਦ ਕਹਿੰਦਾ, ਜਿਹੜੇ ਜੁੰਡੀ ਦੇ ਯਾਰ ਖਾਣ ਵਾਲੇ ਬਾਹਰ ਮੁੰਡੇ ਲਈ ਫਿਰਦੇ ਨੇ, ਕਦੇ ਉੱਧਰ ਚੜ ਗਏ ਮੋਟਰਸਾਈਕਲ ਤੇ, ਕਦੇ ਉੱਧਰ ਨੂੰ ਗੇੜੇ ਦੇ ਆਏ, ਉਹਨਾਂ ਨੂੰ ਆਪਣੇ ਸਮਝਦਾ ਹੈ। ਜਿਹੜੀ ਮਾਂ ਰੋਕਦੀ ਹੈ, ਮਾਂ ਨੂੰ ਕਹਿੰਦਾ ਤੂੰ ਚੁੱਪ ਕਰ ਜਾ, ਤੂੰ ਮੇਰੀ ਕੁਛ ਨਹੀਂ ਲੱਗਦੀ। ਮਾਂ ਨੂੰ ਕਹਿੰਦਾ ਤੂੰ ਮੇਰੀ ਕੁਝ ਨਹੀਂ ਲੱਗਦੀ, ਤੂੰ ਨਾ ਮੈਨੂੰ ਮੱਤਾਂ ਦਿਆ ਕਰ। ਉਹਨਾਂ ਨਾਲ ਬਾਹਰ ਫਿਰਦਾ ਮੁੰਡਿਆਂ ਨਾਲ, ਉਹਨਾਂ ਨੂੰ ਕਹਿੰਦਾ ਇਹ ਮੇਰੇ ਆਪਣੇ ਨੇ। ਮਾਂ ਨੂੰ ਕਹਿੰਦਾ ਤੂੰ ਮੇਰੀ ਕੁਝ ਨਹੀਂ ਲੱਗਦੀ। ਫਿਰ ਕਮਲੇ ਨੂੰ ਕੀ ਪਤਾ ਹੁੰਦਾ ਵੀ ਰਿਸ਼ਤੇ ਕੀ ਹੁੰਦੇ ਨੇ। ਆਖੋ ਸਤਨਾਮ। ਹਾਂਜੀ, ਇਹ ਗਿਆਨ ਬਿਨਾਂ ਕਮਲੇ ਆ, ਬਿਨ ਨਾਵੈ
ਜਗ ਕਮਲਾ।
ਬਸ ਇਸ ਉਸੇ ਪੰਗਤੀ ਨੂੰ ਸਮਝ ਰਹੇ ਆ ਵੀ ਗੁਰੂ ਦੇ ਗਿਆਨ ਬਿਨਾਂ ਪਤਾ ਹੀ ਨਹੀਂ। ਜਿਹੜੀ ਮਾਂ ਨੇ ਜੰਮਿਆ ਉਹਨੂੰ ਬਗਾਨੀ ਸਮਝ ਰਿਹਾ, ਜਿਹੜੇ ਪਿਓ ਨੇ, ਮਾਂ ਵੀ ਆਪਣਾ ਖੂਨ ਪਿਆਉਂਦੀ ਹੈ ਤੇ ਪਿਓ ਵੀ ਖੂਨ ਪਿਆਉਂਦਾ, ਖੂਨ ਪਸੀਨੇ ਦੀ ਕਮਾਈ ਤੋਂ ਹੀ ਪਲਦਾ ਬੱਚਾ, ਦੋਨਾਂ ਦੇ ਇਹੀ ਕਹਿ ਸਕਦੇ ਹਾਂ ਆਪਾਂ, ਖੂਨ ਹੀ ਹੈ, ਦੁੱਧ ਵੀ ਖੂਨ ਹੀ ਹੈ। ਮਾਂ ਨੇ ਵੀ ਖੂਨ ਪਿਆਇਆ, ਦੁੱਧ ਪਿਆਇਆ ਬੱਚੇ। ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਕੁਝ ਨਹੀਂ ਲੱਗਦੇ, ਚੁੱਪ ਕਰ ਜਾਓ, ਉਹਨਾਂ ਨੂੰ ਚੁੱਪ ਕਰਾਉਂਦਾ, ਯਾਰਾਂ ਚ ਬਹਿੰਦਾ ਜਾ ਕੇ। ਇਹਨੂੰ ਫਿਰ ਕਹਿ ਹੀ ਸਕਦੇ ਹਾਂ ਆਪਾਂ ਵੀ ਗਿਆਨ ਬਿਨਾਂ ਕਮਲੇ ਹੋ ਗਏ, ਸਮਝ ਨਹੀਂ, ਪਤਾ ਨਹੀਂ ਲੱਗਦਾ। ਇਸ ਗੱਲ ਦੀ ਸੋਝੀ ਹੋ ਜਾਂਦੀ, ਦੁਬਾਰਾ ਪੰਗਤੀ ਸੁਣੋ।
ਬਿਨ ਨਾਵੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ।
ਇਹ ਗੁਰਮੁਖਾਂ ਨੂੰ ਸਮਝ ਪੈਂਦੀ ਹੈ ਭਾਈ ਵੀ ਕਮਲੇ ਹੋਏ ਫਿਰਦੇ ਹਾਂ, ਗਿਆਨ ਬਿਨਾਂ ਅਸੀਂ ਕਮਲੀਆਂ ਗੱਲਾਂ ਨਹੀਂ ਕਰਨੀਆਂ, ਸਿਆਣੇ ਬਣਨਾ ਹੈ। ਗੁਰੂ ਦਾ ਸਿੱਖ ਸਿਆਣਾ ਹੁੰਦਾ ਹੈ, ਕਮਲਾ ਨਹੀਂ ਹੁੰਦਾ। ਕਮਲ ਪੁਣਾ ਛੱਡ ਦੇਣਾ ਹੈ, ਸਿਆਣੇ ਬਣ ਜਾਣਾ ਹੈ, ਸਿਆਣੇ ਬਣ ਜਾਣਾ ਜੀ। ਹਾਂਜੀ, ਅੱਗੇ ਵੇਖੋ।
ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ।
ਬਸ ਧੰਦਿਆਂ ਚ ਹੀ ਫਸ ਗਿਆ, ਧੰਦੇ ਕਰਨੇ ਨੇ ਪਰ ਧੰਦਿਆਂ ਨੂੰ ਹੀ ਸਭ ਕੁਝ ਸਮਝ ਲਿਆ। ਸੁਖ ਦੇਣ ਵਾਲਾ ਦਾਤਾ ਉਹ ਮਨ ਵਿੱਚ ਵਸਿਆ ਨਹੀਂ, ਧੰਦਿਆਂ ਤੋਂ ਭੱਜਣਾ ਨਹੀਂ, ਧੰਦੇ ਕਰਨੇ ਨੇ, ਕੰਮਕਾਰ ਕਰਨੇ ਨੇ, ਕਿਉਂਕਿ ਸਿਧਾਂਤ ਇਹੀ ਹੈ ਸਾਡਾ ਗੁਰਮਤ ਦਾ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ
ਨਿਰੰਜਨ ਨਾਲ।
ਹੱਥਾਂ ਪੈਰਾਂ ਨਾਲ ਕੰਮ ਕਰਨਾ ਹੈ, ਚਿੱਤ ਵਾਹਿਗੁਰੂ ਜੀ ਨਾਲ ਜੋੜ ਕੇ ਰੱਖਣਾ ਹੈ, ਚਿੱਤ ਨਿਰੰਜਨ ਨਾਲ ਜੋੜ ਕੇ ਰੱਖਣਾ ਹੈ। ਧੰਦਾ ਕਰਨਾ ਹੈ ਪਰ ਧੰਦੇ ਨੂੰ ਹੀ ਸਭ ਕੁਝ ਨਾ ਸਮਝ। ਕਈ ਵੇਖੇ ਨੇ ਨਾ ਵੀ ਕੰਮਾਂ ਵਿੱਚ ਇੰਨੇ ਖਚਤ ਨੇ, ਬਸ ਕੰਮ ਦਾ ਹੀ ਪਤਾ, ਹੋਰ ਕੁਝ ਨਹੀਂ। ਕੰਮਕਾਰ ਕਰਨਾ ਹੈ ਪਰ ਸੁਖਦਾਤਾ ਉਹਨੂੰ ਮਨ ਵਿੱਚ ਵਸਾ ਕੇ ਰੱਖੀਏ। ਹਾਂਜੀ,
ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ।
ਧੁਰੋਂ ਲਿਖਿਆ ਹੋਇਆ ਹੋਵੇ ਉਹਨਾਂ ਨੂੰ ਮਿਲਦਾ। ਅਗਲਾ ਸ਼ਬਦ ਵੀ ਇਹ ਤੂੰ ਪੜ੍ਹ ਲਓ, ਫਿਰ ਇਹਦੇ ਨਾਲ ਦਾ ਮਹੱਲਾ ਤੀਜਾ।
ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ।
ਕਹਿੰਦੇ ਅੰਦਰ ਹੀ ਅੰਮ੍ਰਿਤ ਦਾ ਖਜ਼ਾਨਾ ਹੈ, ਅੰਦਰ ਫੂਟਾ ਅੰਮ੍ਰਿਤ ਭਰਿਆ, ਛਬਦੈ ਕਾਢ ਪੀਏ ਪਨਿਹਾਰੀ, ਅੰਦਰ ਖੂਹ ਭਰਿਆ ਪਿਆ ਅੰਮ੍ਰਿਤ ਦਾ, ਪਰ ਮਨਮੁੱਖਾਂ ਨੂੰ ਕਹਿੰਦੇ ਸਵਾਦ ਨਹੀਂ ਆ ਸਕਦਾ, ਮਨਮੁੱਖ ਨਹੀਂ ਚੱਖ ਸਕਦੇ। ਜਿਹੜਾ ਗੁਰੂ ਦਾ ਗਿਆਨ ਲੈਂਦਾ, ਗੁਰੂ ਨਾਲ ਜੁੜਿਆ, ਭਾਵ ਬਾਣੀ ਪੜ੍ਹਦਾ, ਬਾਣੀ ਸਮਝਦਾ, ਇਹ ਉਹਨੂੰ ਪਤਾ ਲੱਗਣਾ, ਦੂਜੇ ਨੂੰ ਨਹੀਂ ਲੱਗਣਾ, ਉਹਨੂੰ ਸਵਾਦ ਨਹੀਂ ਆ ਸਕਦਾ। ਜਿਹੜਾ ਬੱਧਾ ਚੱਟੀ ਵੀ ਮੈਂ 50 ਪਾਠ ਕਰ ਲਾਂ, ਮੈਂ 100 ਕਰ ਲਾਂ, ਮੈਂ 500 ਕਰ ਲਾਂ, ਲੈ 500 ਗਿਣਤੀ ਕਰ ਲਈ। ਇੱਕ ਗੁਰਮੁਖਾਂ ਕੋਲ ਆਇਆ, ਕਹਿੰਦਾ ਮੈਂ 125,000 ਮੂਲ ਮੰਤਰ ਦਾ ਜਾਪ ਕਰ ਲਿਆ। ਸੁਣਿਓ, ਉਹ ਕਹਿੰਦੇ ਭਾਈ ਪ੍ਰੇਮੀਆਂ ਤੇਰਾ ਮਨ ਤੇ ਨਹੀਂ ਲੱਗਾ ਹੋਣਾ। ਕਹਿੰਦਾ ਜੀ ਕਿਉਂ, ਤੁਹਾਨੂੰ ਕਿਵੇਂ ਪਤਾ ਗੱਲ ਤੇ ਸੱਚੀ ਹੈ, ਮੇਰਾ ਮਨ ਨਹੀਂ ਲੱਗਾ। ਕਹਿੰਦੇ ਮਨ ਤੇ ਇੱਕੋ ਹੀ ਹੈ, ਸੁਰਤ ਤੇ ਇੱਕੋ ਹੀ ਹੈ। ਉਹ ਗਿਣਤੀ ਕਰ ਰਹੀ ਸੀ, ਉਹ ਰੱਬ ਨੂੰ ਪਿਆਰ ਕਰਦੀ ਕਿ ਗਿਣਤੀ ਕਰਦੀ? ਆਖੋ ਸਤਨਾਮ ਹੈ ਜੀ, ਸੁਰਤ ਤੇ ਇੱਕੋ ਹੀ ਹੈ, ਉਹ ਤੇ ਉਹਨੂੰ ਫੀਲ ਕਰਦੀ ਕਿ ਉਹਨੂੰ ਗਿਣਤੀ ਕਰਦੀ? ਗੱਲ ਉਹੀ ਹੈ ਵੀ ਸੁਰਤ ਜਦੋਂ ਦਰਗਾਹ 'ਚ ਚਲ ਗਈ, ਉਹ ਫਿਰ ਗੋਡੇ ਮੰਗੇ ਕਿ ਮੇਰੇ ਗੋਡੇ ਦੁਖਦੇ ਨੇ? ਜਦੋਂ ਉਹਨੂੰ ਫੀਲ ਕਰਕੇ ਮੂਲ ਮੰਤਰ ਜਪ ਰਹੇ ਆ, ਮਨ ਮਹਿਸੂਸ ਕਰ ਰਿਹਾ, ਫਿਰ ਗਿਣਤੀ ਕਿੱਥੇ ਕਰੇਗਾ? ਪਿਆਰ ਵਿੱਚ ਵਪਾਰ ਨਹੀਂ ਹੁੰਦਾ, ਵਪਾਰ ਨਹੀਂ ਹੁੰਦਾ, ਫਿਰ ਕਾਹਦੀ ਗਿਣਤੀ ਹੈ? ਅਸੀਂ ਕਦੇ ਬੱਚੇ ਨੂੰ ਮਾਂ ਨੂੰ ਯਾਦ ਕਰਦੇ ਹਾਂ ਵੀ ਤੈਨੂੰ ਮੈਂ ਇੰਨੀ ਵਾਰੀ ਯਾਦ ਕੀਤਾ, ਮਾਂ ਪੁੱਤਰ ਨੂੰ ਕਹਿੰਦੀ ਵੀ ਤੈਨੂੰ ਦਿਨ 'ਚ ਮੈਂ ਇੰਨੀ ਵਾਰੀ ਯਾਦ ਕੀਤਾ? ਗਿਣਤੀ ਕਰਦੇ ਹਾਂ, ਰੱਬ ਨੂੰ ਪਿਆਰ ਕਰਦੇ ਹਾਂ, ਬਸ ਗੱਲ ਖਤਮ ਹੈ। ਕਿੰਨੀ ਵਾਰੀ ਸੁਰਤੋਂ ਤੇ ਸਦਾ ਹੀ ਅੱਠੇ ਪੈਰ ਆਠ ਪੈਰ ਨਿਕਟ ਕਰ ਜਾਂਦਾ, ਨੇੜੇ ਸਮਝਣਾ, ਉਹਨੂੰ ਹਾਜ਼ਰ ਸਮਝਣਾ, ਉਹਦੇ ਵਿੱਚ ਗਿਣਤੀ ਕਾਹਦੀ ਰਹਿ ਗਈ ਫਿਰ? ਇਸ ਕਰਕੇ ਉਹਦੇ ਪਿਆਰ ਵਿੱਚ ਮਨ ਰੰਗਿਆ ਰਵੇ, ਸੁਰਤ ਜੁੜੀ ਰਵੇ, ਉਹਦੇ ਰੰਗ ਵਿੱਚ ਰੰਗੇ ਰਹੀਏ, ਤੇ ਗਿਣਤੀਆਂ ਦੇ ਚੱਕਰ ਵਿੱਚ ਨਾ ਪਈਏ, ਉਹਨੂੰ ਫੀਲ ਕਰੀਏ, ਮਹਿਸੂਸ ਕਰੀਏ। ਦੁਬਾਰਾ ਪੜੋ ਪੰਕਤੀ।
ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ।
ਮਨਮੁੱਖਾਂ ਨੂੰ ਸਵਾਦ ਨਹੀਂ ਆ ਸਕਦਾ, ਹੈ ਅੰਦਰ ਹੀ ਹੈ। ਅਗਲੀ ਪੰਕਤੀ ਨੂੰ ਜਰਾ ਸਮਝਦੇ ਹਾਂ। ਹਾਂਜੀ।
ਜਿਉਂ ਕਸਤੂਰੀ ਮਿਰਗ ਨਾ ਜਾਣੇ ਪ੍ਰਮ ਦਾ ਪਰਮ ਭੁਲਾਇਆ।
ਇੱਥੇ ਗੁਰੂ ਜੀ ਐਗਜੈਂਪਲ ਦਿੰਦੇ ਨੇ, ਜਿਵੇਂ ਕਸਤੂਰੀ ਮਿਰਗ ਦੇ ਅੰਦਰ ਹੀ ਹੁੰਦੀ ਹੈ, ਸੁਗੰਧੀ ਉਹਨੂੰ ਆਪਣੇ ਅੰਦਰੋਂ ਆਉਂਦੀ ਹੈ, ਬਾਹਰ ਲੱਭਦਾ ਫਿਰਦਾ ਰਹਿੰਦਾ। ਕਹਿੰਦੇ ਗੁਣਾਂ ਦਾ ਖਜ਼ਾਨਾ ਤੇਰੇ ਅੰਦਰ ਹੈ, ਉਹ ਮਾਲਕ ਤੇਰੇ ਅੰਦਰ ਬੈਠਾ, ਗੁਣ ਗੁਣ ਅੰਦਰੋਂ ਹੀ ਪ੍ਰਗਟ ਹੋਣੇ ਨੇ। ਇਹ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਆਪਣੇ ਹੀ ਗੁਣ ਨੇ। ਰੱਬ ਦੇ ਗੁਣ ਮਤਲਬ ਸਾਡੇ ਗੁਣ, ਰੱਬ ਕਿੱਥੇ ਰਹਿੰਦਾ? ਸਾਡੇ ਵਿੱਚ। ਫਿਰ ਏਕ ਓੰਕਾਰ ਅਸੀਂ ਬਣਨਾ, ਸੱਚੇ ਅਸੀਂ ਬਣਨਾ, ਸਤਨਾਮ ਕਰਤਾ ਪੁਰਖ ਕ੍ਰੀਏਟਰ ਅਸੀਂ ਬਣਨਾ, ਕੁਛ ਨਵਾਂ ਕ੍ਰੀਏਟ ਕਰੋ ਆਪਣੀ ਜ਼ਿੰਦਗੀ 'ਚ। ਨਿਰਭਉ ਅਸੀਂ ਬਣਨਾ, ਨਿਰਵੈਰ ਅਸੀਂ ਬਣਨਾ, ਅਕਾਲ ਮੂਰਤ ਸਮੇਂ ਦਾ ਅਸਰ ਨਾ ਸਾਡੇ ਤੇ ਹੋਵੇ, ਕਾਲ ਦਾ ਸਮੇਂ ਦਾ ਅਸਰ ਨਾ ਹੋਵੇ। ਹੁਣ ਕੀ ਹੈ, ਵਿਆਹ ਵਿੱਚ ਨਚਾਰ ਬਣ ਜਾਂਦੇ ਹਾਂ, ਸਾਧ ਸੰਗਤ 'ਚ ਆ ਕੇ ਭਗਤ ਬਣ ਜਾਂਦੇ ਹਾਂ, ਛਾਦੀ ਵਿੱਚ ਨਚਾਰ ਬਣ ਜਾਂਗੇ, ਵਿਆਹ ਦੀਵਾਨ ਵਿੱਚ ਆ ਕੇ ਭਗਤ ਬਣ ਜਾਂਗੇ। ਇਹਨੂੰ ਕੀ ਕਹਿੰਦੇ ਨੇ? ਕਾਲ ਮੂਰਤ, ਕਾਲ ਦਾ ਅਸਰ ਹੈ। ਜਦੋਂ ਅੰਦਰੋਂ ਗੁਣ ਪ੍ਰਗਟ ਕਰ ਲਿਆ, ਫਿਰ ਅਕਾਲ ਮੂਰਤ, ਫਿਰ ਇੱਕ ਰਸ, ਇੱਕ ਰਸ ਬਿਰਤੀ ਹੋ ਜਾਂਦੀ ਹੈ। ਅਕਾਲ ਮੂਰਤ ਅਜੂਨੀ ਸੁਰਤ ਕਰਕੇ ਜਿਹੜਾ ਅਸੀਂ ਭੈੜੀਆਂ ਜੂਨਾਂ ਵਿੱਚ ਪੈ ਜਾਂਦੇ, ਉਹ ਚੋਂ ਨਿਕਲਣਾ, ਸਹਿ ਭੰਗ ਆਪਣੇ ਪੈਰਾਂ ਤੇ ਖੜੇ ਹੋਣਾ, ਮਿਹਨਤ ਕਰਨੀ ਆਪਣੀ ਜ਼ਿੰਦਗੀ 'ਚ, ਆਪਣੇ ਘਰ ਬਣਾਉਣੇ, ਨੌਕਰੀਆਂ ਲੱਭਣੀਆਂ, ਆਪਣੇ ਬੱਚਿਆਂ ਨੂੰ ਪਾਲਣਾ, ਇਹ ਮਿਹਨਤ ਕਰਨੀ, ਸਹਿ ਭੰਗ। ਇਹ ਸਾਰੀ ਟੈਕਨੀਕ ਕਿੱਥੋਂ ਮਿਲਦੀ ਹੈ? ਗੁਰਪ੍ਰਸਾਦ, ਗੁਰੂ ਦੇ ਗਿਆਨ ਨਾਲ, ਸਤਿਗੁਰੂ ਜੀ ਦੀ ਸਿੱਖਿਆ ਨਾਲ ਇਹ ਅਕਲ ਆਉਣੀ ਹੈ, ਪਤਾ ਲੱਗਣਾ। ਇਸ ਕਰਕੇ ਇਹ ਗੁਣ ਸਾਡੇ ਅੰਦਰ ਨੇ, ਇਹ ਅੰਦਰ ਨੇ, ਪਰ ਮਨਮੁੱਖ ਨਹੀਂ ਸਮਝ ਸਕਦੇ। ਜਿਵੇਂ ਕਸਤੂਰੀ ਮਿਰਗ ਦੇ ਅੰਦਰ ਹੁੰਦੀ ਹੈ, ਪਰ ਮਿਰਗ ਨੂੰ ਪਤਾ ਨਹੀਂ ਲੱਗਦਾ ਮੇਰੇ ਅੰਦਰ ਕਸਤੂਰੀ ਹੈ, ਸੁਗੰਧੀ ਉਹਨੂੰ ਅੰਦਰ ਆਉਂਦੀ ਹੈ, ਲੱਭਦਾ ਬਾਹਰ ਰਹਿੰਦਾ, ਬਾਹਰ ਫਿਰਦਾ ਰਹਿੰਦਾ, ਭਟਕਦਾ ਵੀ ਬਾਹਰ ਹੈ ਕਿਤੇ ਨਾ, اندر ہے تیرے گرو گرنتھ صاحب جی نے کہنا ہے اپنے اندر ویکھ باہر نہیں کتے ہو تے ساجنڑا میرا ساجنڑا نکت کھلوئےڑا میرا ساجنڑا جانی اڑا ہر جانی اڑا نین الوئےڑا ہر جانی اڑا نین الویا کٹ کٹ سویا ات امرت پریا گوڑا نال ہو بندہ لہ نہ سکندا سواؤ نہ جانا موڑا سواد نہیں چکھ سکیا مورکھتا کر کے ہنکار کر کے مایا مد ماتا آ کارن سی ہوچی باتا ملن نہ جائی بھرم تڑا بھرما فسیا سی میں کہو نانک گور پن نہیں سوجے ہر ساجن سب کہ نکٹ کھڑا نال ہے ساڈے دکالنگ پرناسی دیالنگ سروپے سدا انگ سنگے اپنگنگ بے پوتے وہ ساڈے انگ سنگ سی ساڈے نال سی پر پتہ ہی نہیں لگا باہر بھٹکتے پھرتے رہے لبتے رہے وہ تو تیتوں دور نہیں تیرا بھی قصور نہیں جیڑی اکھ نال ویکھنا سی جدو اکل آتی ہے پھر ایک نور تے سب جا گپجیا کون پلے ایک اوہنکار دا گن جدو وہ آ جاتا ہے نا پھر من کہن لگ جاتا ہے دیکھو سنو بھائی ہن کوئی بول رہے کوئی بولے
رام
رام رام کوئی سیو ہے کوئی
خدا ہے
کوئی خدا ہے کوئی سیو ہے گسائیاں کوئی اللہ ہے یہ ویکھو فیل کر کے من جڑیا ہویا ہے اینو کہندے نے نام دی پراپتی جیب تو کی کہندے ہو اے واہگرو دے گن نے کرتم نام کتھے تیرے جہبا ست نام تیرا پرا پور من مالک نو محسوس کر رہا ہے اینو کہندے نے من نام نال جڑیا ہویا ہے جس دھرم وچ کوئی جمیا ہوندا ہے جیب تو او اوداں دا نام لیندا ہے نام منہ تو کی لیندا ہے یہ گل میں نہ نہیں رکھ دی من فیل کرتا ہے یہ گل وڈی ہے نام نال جڑیا ہویا من ہوند نال جڑنا نام نال جڑنا مالک دے گناں والے گن واچک نام بہت نے بڑے رب دے بھگتاں نے نام رکھے ہوئے نے آؤ جی جیڑی پنگتی سنی دوبارہ سنو کہندے جویں مرگ دے اندر ہی ہوندی ہے کستوری اونوں پتہ نہیں ہوندا گن دین والا گناں دا داتا مالک اندر ہی بیٹھا ہے کہندے پتہ نہیں لگدا جویں مرگ دے اندر ہی ہوندی کستوری باہر پھردا پٹکدا ہاں جی
ज्यों कस्तूरी मिर्ग ना जाने ब्रह्म दा परम बुलाया
हां जी भटकदा फिरदा रहिंदा है ओनू पता नहीं लगदा ए समझ लिया हुण अगे वे
अमृत तज बिख संग्रह करता आप खुआया
अमृत तज बिख संग्रह संग्रह करता है इकट्ठी करता है जहर اوگن مایا نال سرت جڑی ہے مٹیریلی مٹیریلی مٹیریل اکٹھا کری چلو لوڑا نے جنیاں پوریاں کرو پر چوبی گھنٹے مٹیریلی اکٹھا کری چلو بک سنگرہ ہے لوڑ تو ود سرت ادھر ہی جڑی رہی ہے امرت تج گن چھڈ دیتے سچ چھڈ دیتا جھوٹ دا وپاری بن گیا کرتا ہے آپ کھوایا اتھے ایک گل سمجھنی پے گی جی کہندے بندہ بگڑ گیا ہے پر جڑے ارتھ لکھے نے وہ ادھا لکھے نے بھی رب دا بگاڑیا پھر کرتا ہے آپ کھوایا پرماتما نہیں بنائی یہ سسٹم ہی ادھا دا بناتا بس دماغ وہ دا بگڑ گیا رب دا اتھے پھر کئی بندے کہندے نے سوچتے ہیں نا اسی ادھا دیا گلان بھی پھر بندہ جے ماڑا ہے تو پھر ادھا میں بھی رب نہیں ماڑا کرتا بگڑ گیا بھی تو رب دے حکم جی ہیں کرتا ہے آپ کھوایا بھی جے امرت چھڈ کے اج گلت پاسے جیون بگڑ گیا کہندے رب دا ہی بگاڑیا ہویا ہے کرتے نے کہندے انہوں کھیڑ ہی اداں دی بنائی ہے ایتھے گل نوں سمجھنا بڑا لازمی ہے تا کر کے تھوڑا جہا اس پنگتی تے دھیان دے دیو دو منٹ دھیان دے دیو ਜਿਵੇਂ ਹੁਣ ਅਸੀਂ ਆਮ ਹੀ ਇਹ ਗੱਲ ਕਹਿੰਦੇ ਹਾਂ ਨਾ ਵੀ ਉਹਦੇ ਹੁਕਮ 'ਚ ਹੀ ਹੈ ਸਾਰਾ ਕੁਝ, ਹੁਕਮ ਹੈ ਅੰਦਰ
ਸਭ ਕੋ,
ਬਾਹਰ ਹੁਕਮ ਨਾ
ਹੋਏ,
ਹੁਕਮ 'ਚ ਹੀ ਹੈ ਸਾਰਾ ਕੁਝ, ਹੁਕਮ 'ਚ ਹੈ ਇਹ ਸੱਚ ਹੈ। ਵੇਖੋ ਚਾਹੇ ਅਸੀਂ ਇੰਡੀਆ 'ਚ ਰਹਿੰਦੇ ਇੰਡੀਆ ਦੇ ਕਾਨੂੰਨ ਨੂੰ ਮੰਨੀਏ ਤੇ ਭਾਵੇਂ
ਨਾ,
ਪਰ ਕਾਨੂੰਨ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਰੱਬੀ ਨਿਯਮ ਨੇ ਜਿਹੜੇ ਉਹ ਸੱਚੇ ਨੇ, ਉਹਦੇ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਅੱਜ ਜੇ ਕੋਈ ਬੰਦਾ ਕਹੇ ਗੱਡੀ ਦੀ ਸਪੀਡ ਲਿਖੀ ਹੈ 60 ਤੇ ਚਲਾਉਣੀ ਹੈ, ਮੈਂ ਚਾਹਾਂਗਾ 120 ਦੀ ਸਪੀਡ ਤੇ, ਠੀਕ ਹੈ, ਮੈਂ ਨਹੀਂ ਮੰਨਦਾ। ਰੂਲਸ ਕੀ ਨੇ ਇੱਥੋਂ ਦੇ ਰੋਡ ਦਾ, ਕਾਨੂੰਨ ਨੇ ਜੋ ਰੋਡ ਦੇ ਰੂਲ ਨੇ ਮੈਂ ਨਹੀਂ ਮੰਨਦਾ। ਅੱਛਾ ਕੀ ਹੈ, ਭਜਾ ਲੈ ਤੇਜ਼, ਅੱਗੇ ਘੇਰ ਲਿਆ, ਨਹੀਂ ਮੰਨੀ ਚਲਾਨ ਕੱਟਿਆ ਗਿਆ, ਨਹੀਂ ਮੰਨੀ ਚਲਾਨ ਕੱਟਿਆ ਗਿਆ। ਹੁਣ ਕਿਹੜਾ ਹੁਕਮ ਤੋਂ ਬਾਹਰ ਹੈ, ਚਲਾਨ ਵੀ ਕਾਨੂੰਨ ਦੇ ਅੰਦਰ ਹੀ ਆਉਂਦਾ। ਆਖੋ ਸਤਨਾਮ, ਦੋਵੇਂ ਹੀ ਹੁਕਮ ਚ ਨੇ ਨਾ। ਵੇਖੋ ਜੇਲ੍ਹ ਵੀ ਹੁਕਮ ਚ ਹੈ, ਸਕੂਲ ਵੀ ਹੁਕਮ ਚ ਹੈ। ਸਕੂਲ ਵਿੱਚ ਪੜ੍ਹਦਾ ਹੈ, ਤੂੰ ਕਹਿੰਦਾ ਮੈਂ ਨਹੀਂ ਪੜ੍ਹਨਾ, ਮੈਂ ਇੱਦਾਂ ਕਰਾਂਗਾ, ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਕਰ ਲੈ, ਜੇਲ੍ਹ 'ਚ ਚੱਲਿਆ ਜਾਏਗਾ। ਜੇਲ੍ਹ 'ਚ ਕਿਹੜਾ ਕਾਨੂੰਨ ਤੋਂ ਬਾਹਰ ਹੈ, ਜੇਲ੍ਹ ਵੀ ਕਾਨੂੰਨ ਦੇ ਅੰਡਰ ਹੀ ਆਉਂਦੀ ਹੈ। ਹੁਕਮ ਹੈ ਅੰਦਰ, ਹੁਣ ਇੱਥੇ ਵੇਖ ਵੀ ਮਰਜ਼ੀ ਕੀ ਹੈ ਸਾਡੀ, ਕਰਦੇ ਕੀ ਆ, ਕਰਨਾ ਕੀ ਹੈ। ਅੱਛਾ ਵੇਖਿਓ, ਅੱਜ ਬੰਦਾ ਜੇਲ੍ਹ 'ਚ ਹੈ, ਕਿੰਨੇ ਭੇਜਿਆ, ਕਾਨੂੰਨ ਨੇ, ਕਾਨੂੰਨ ਨੇ ਭੇਜਿਆ ਬੰਦਾ ਜੇਲ੍ਹ 'ਚ ਹੈ, ਬੜਾ ਔਖਾ ਹੈ, ਭੈੜੀ ਰੋਟੀ ਖਾਂਦਾ, ਭੈੜੀ ਰੋਟੀ ਖਾਂਦਾ, ਬਿਸਤਰਾ ਚੰਗਾ ਨਹੀਂ, ਜਿਵੇਂ ਸਤਪਾਲ ਬਾਬਾ ਫਸਿਆ ਹੋਇਆ ਅੱਜ ਕੱਲ੍ਹ, ਬਿਸਤਰਾ ਚੰਗਾ ਨਹੀਂ। ਸੁਣਿਓ ਧਿਆਨ ਨਾਲ, ਗੱਲ ਸਮਝ ਆਏਗੀ। ਬਿਸਤਰਾ ਚੰਗਾ ਨਹੀਂ, ਖਾਣਾ ਚੰਗਾ ਨਹੀਂ, ਸੌਣ ਵਾਸਤੇ ਸਿਸਟਮ ਮੱਛਰ ਵੱਢਦਾ, ਕੋਈ ਸਿਸਟਮ ਨਹੀਂ ਨਾ। ਹੁਣ ਕੀ ਕਹਾਂਗੇ ਆਪਾਂ ਫਿਰ, ਕਾਨੂੰਨ ਨੇ ਸਜ਼ਾ ਦਿੱਤੀ, ਕਾਨੂੰਨ ਨੇ ਕੀਤਾ, ਜਿਸ ਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ, ਅੰਮ੍ਰਿਤ ਤਜ ਬਿਖ ਸੰਗ੍ਰਹਿ ਹੈ, ਕਰਤਾ ਆਪ ਖੁਆਇਆ, ਕਰਤੇ ਖੁਆ, ਕਰਤਾ ਤੇ ਕਾਨੂੰਨ ਹੈ, ਕਾਨੂੰਨ ਨੇ ਭੇਜਿਆ ਨਹੀਂ, ਫਾਈ ਭੇਜਿਆ ਕਾਨੂੰਨ ਨੇ ਹੈ, ਕਹਿਣਾ ਪਏਗਾ ਵੀ ਕਾਨੂੰਨ ਨੇ ਜੇਲ੍ਹ 'ਚ ਭੇਜਿਆ, ਜੱਜ ਨੇ ਭੇਜਿਆ, ਕਹਿਣਾ ਤੇ ਇਹੀ ਪਏਗਾ ਵੀ ਕਾਨੂੰਨ ਨੇ ਭੇਜਿਆ, ਜੱਜ ਨੇ ਭੇਜਿਆ, ਪਰ ਫਾਈਲ ਤੇ ਬਾਬੇ ਦੇ ਆਪਣੇ ਕਰਮਾਂ ਦੀ ਸੀ। ਆਖੋ ਸਤਨਾਮ, ਫੈਸਲਾ ਤੇ ਫਾਈਲ ਵੇਖ ਕੇ ਦੇਣਾ, ਫੈਸਲਾ ਤੇ ਸਾਡੀ ਫਾਈਲ ਵੇਖ ਕੇ ਦੇਣਾ। ਕਦੇ ਕੋਈ ਕਹਿੰਦਾ ਵੀ ਜੱਜ ਨੇ ਕਿੰਨਾ ਦੁਖੀ ਕਰਤਾ ਬੰਦੇ ਨੂੰ, ਨਾ, ਆਪਾਂ ਕਹਾਂਗੇ ਕਰਮਾਂ ਨੇ ਕੀਤਾ, ਜਿਸ ਨੂੰ ਆਪ ਖੁਆਏ ਕਰਤਾ, ਭਾਵ ਕਿ ਉਹਦੇ ਹੁਕਮ ਵਿੱਚ ਹੈ। ਇੱਥੇ ਜਿਹੜਾ ਇਹਦਾ ਅਰਥ ਹੈ, ਅੰਮ੍ਰਿਤ ਤਜ ਬਿਖ ਸੰਗ੍ਰਹਿ, ਵੀ ਅੱਜ ਜੇ ਵਿਗੜ ਗਿਆ, ਅੱਜ ਦੁਖੀ ਹੈ, ਅੱਜ ਦੁਖੀ ਹੈ, ਕਰਤਾ ਆਪ ਖੁਆਇਆ, ਭਾਵ ਕਿ ਉਹਦੇ ਹੁਕਮ ਵਿੱਚ ਇਹਦੇ ਕਰਮਾਂ ਅਨੁਸਾਰ ਇਹਨੂੰ ਇਹ ਸਜ਼ਾ ਮਿਲ ਰਹੀ ਹੈ, ਵੀ ਅੱਜ ਇਹ ਦੁਖੀ ਹੈ, ਅੰਮ੍ਰਿਤ ਇਹਨੂੰ ਨਸੀਬ ਨਹੀਂ, ਜ਼ਹਿਰ ਹੀ ਚੱਖਣੀ ਪੈਂਦੀ ਹੈ। ਆਖੋ ਸਤਨਾਮ, ਐਗਜੈਂਪਲ ਸਮਝ ਆ ਗਈ ਮੇਰਾ ਖਿਆਲ, ਵੀ ਜਿਵੇਂ ਹੁਣ ਬੰਦਾ ਜੇਲ੍ਹ 'ਚ ਹੈ, ਆਪਾਂ ਇਹ ਨਹੀਂ ਕਹਿ ਸਕਦੇ ਵੀ ਸਰਕਾਰ ਦਾ ਭੇਜਿਆ, ਕਾਨੂੰਨ ਦਾ ਭੇਜਿਆ, ਆਪਾਂ ਮੁੜ ਕੇ ਇਹੀ ਕਹਾਂਗੇ ਕਿ ਕਰਤੂਤਾਂ ਮਾੜੀਆਂ ਕੀਤੀਆਂ ਨੇ, ਕਾਨੂੰਨ ਨੇ ਤੇ ਸਜ਼ਾ ਸੁਣਾਈ ਹੈ। ਕਰਤਾ ਹੁਕਮ, ਉਹਦਾ ਹੁਕਮ ਹੈ, ਰੱਬੀ ਨਿਯਮ ਹੈ, ਵੀ ਜੇ ਮਾੜੇ ਕਰਮ ਜ਼ਿੰਦਗੀ ਵਿੱਚ ਕੀਤੇ ਨੇ ਫਿਰ ਤੇ ਜ਼ਹਿਰ ਹੀ ਨਸੀਬ ਹੋਣੀ ਹੈ। ਇਹ ਰੱਬੀ ਨਿਯਮ ਹੈ, ਇਹ ਕਰਤਾ ਦਾ ਹੁਕਮ ਹੈ, ਹੁਕਮ ਹੈ, ਹੁਕਮ ਦੀ ਖੇਡ ਹੈ ਇੱਥੇ। ਹੋਰ ਇਹ ਨਹੀਂ ਕਿ ਰੱਬ ਬੰਦੇ ਦਾ ਮਤ, ਰੱਬ ਬੰਦੇ ਦੀ ਮੱਤ ਮਾਰ ਦਿੰਦਾ ਹੈ, ਪਰਮਾਤਮਾ ਬੰਦੇ ਨੂੰ ਪੁੱਠੇ ਪਾਸੇ ਲਾਉਂਦਾ ਹੈ। ਇਹਦੇ ਅਰਥ ਕਈ ਵਾਰੀ ਫਿਰ ਇੱਦਾਂ ਸਮਝ ਲੈਂਦੇ ਨਾ ਵੀ ਰੱਬ ਜਿਹਨੂੰ ਪੁੱਠੇ ਪਾਸੇ ਤੋਰੇ ਉਹ ਸਿੱਧਾ ਤੋਰੀ ਨਹੀਂ ਸਕਦਾ, ਰੱਬ ਤੋਰਦਾ ਮਾੜੇ ਪਾਸੇ, ਨਹੀਂ, ਰੱਬੀ ਨਿਯਮ ਹੈ, ਕੀਤੀਆਂ ਕਰਤੂਤਾਂ ਕਰਕੇ ਉਹਦਾ ਫਲ ਦੁੱਖ ਭੋਗਣਾ ਪੈਂਦਾ ਹੈ। ਰੱਬੀ ਨਿਯਮ, ਕਰਤਾ ਆਪ ਖੁਆਇਆ। ਹਾਂਜੀ, ਅਗਲੀ ਪੰਕਤੀ ਸਮਝੋ,
ਗੁਰਮੁਖ ਵਿਰਲੇ ਸੋਚੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ।
ਵਿਰਲੇ ਗੁਰਮੁਖਾਂ ਨੂੰ ਸੋਝੀ ਪੈਂਦੀ ਹੈ, اپنے اندر برہم ویکھ لیندے نے، اندر وسیا پرماتما محسوس ہوندا ہے، انہاں نوں برہم دا گیان ہو جاندا ہے، وہ برہم گیانی ہو جاندے نے، پر برہم گیانی بن کے بیندے نہیں۔ آکھو ستنام، ہاں جی، وہ کوئی وکھرے کپڑے نہیں بھی ساڈ برہم گیا، جدہ ہن میں چولا پایا ساڈے ہن چولا پانے آپا، ضروری نہیں پینٹ شرٹ پائی ہے، کرتا پجامہ پایا ہے، پینٹ کوٹ پایا ہے، وردی یونیفارم پائی ہے، آفس دی یونیفارم پائی ہے، یہ گل مینا نہیں رکھتی۔ برہم دا گیان ہو جاندا ہے، اندر برہم فیل ہوندا ہے، پرماتما محسوس ہوندا ہے، من نو محسوس ہوندا ہے، برہم گیان اندر دی اوستھا بن جاندی ہے، پر وہ برہم گیانی بنتا جا اکھواندا نہیں، کہاندا نہیں برہم گیانی۔ جے کوئی انہوں برہم گیانی کہے مینوں کہہ دیو میرے نام نہ لا دیو برہم گیانی، تے جے میں کہاں بھی میں ہاں ٹھیک ہے لا دیو کوئی گل نہیں، ایدا نہیں ہوئے گا۔ جنوں ہو جائے گا گیان، وہ تے پھر وہ انہوں ہی سب کچھ سمجھتا ہے، برہم نوں اپنے اندر جنوں برہم فیل ہون لگ جاتا ہے، پرماتما جنوں محسوس ہون لگ جاتا ہے، جنوں سوجی پہ جاندی ہے، اکل آ جاندی ہے، سدگران تو سمجھ سمجھ کے، بانی نوں سمجھ سمجھ کے، یہ برہم گیان ہے، سارا گرو گرنتھ صاحب برہم گیان ہے، بانی نوں سمجھنا چنگی طرح نوں پریکٹیکل کرنا برہم دا گیان ہونا ہے۔ اس کر کے اندر برہم جنہاں نوں دس گیا، وہ پھر سوجی جنہاں نوں ہوگی وہ سارے دکھاں تو ہی مکت ہو جاتے ہیں۔ ہاں جی،
تن من سیتل ہویا، رسنا ہر ساتھ آیا،
رسنا تے بھی مٹھاس آ جانی ہے، پھر تن بھی سیتل، من بھی سیتل، من تے شانت ہو ہی گیا، تے تن نے بھی ماڑا کم کوئی نہیں کرنا، پھر اکھاں بھی کنٹرول چ، جیب بھی کنٹرول چ، رسنا ساد، اے نہیں بھی کوئی بوندا تیرے، کئی ادا بھی سوچتے نے نا بھی کچھ تالو چوں ڈگے گا، میری جیب تے میٹھا میٹھا لگے گا، ادا بھی سوچتے بھی وہ میٹھا میٹھا، اے ڈفرنٹ میٹر ہے، اے چیپٹر کوئی ہور ہے جڑا میٹھا لگنا، اے ہور گل ہے کوئی، پر اے کی ہے کہ تیری رسنا تے ہر ویلے پھر واہگرو دی یاد بنی رہے گی، سواد آن لگ جائے گا، وہ گلان کریں گا سواد آئے گا، جدو رب دی ہوں آم کوئی رب دی گل کر لو کئی تر پے چلو چلیے، ہوں جی اج آپ دوان چ بیٹھے ہاں، اج آپ نرول ایک بھی بانی دی وچار نو سمجھو، پرماتما دی گل کرو، ہوں کئی ساکھیاں دے عاشق نے وہ کہن گے کوئی ساکھی تے سنائی نہیں چلو چلیے گھر نو چلیے، کوئی پرسنگ تے سنایا ہی نہیں چلو چلیے، انہاں نو پسند نہیں، انہاں نو چنگا نہیں لگنا، جیب جدو وہ گن گائے گی نا ادا واہگرو کرے گی، چاہے واہگرو بولے، چاہے بانی پڑھے، چاہے کسی تو سن، جو مرضی گئی جو یاد سواد آئے گا، چنگا لگے گا، جیب نو سواد آئے گا، باقی ماڑا موٹا ماڑا بولنا، یہ گالا گولا کڈنیا، جڑا کہندے نا پیڑا بولنا، یہ اندروں جن کا موہ ٹٹا تن کا شبد سچے، بولو تین کا شبد سچے، انہوں دے شبد آپ ہی سونے ہو جاندے نے، بولن دا ٹنگ انہوں دی بولی آپ ہی ٹھیک ہو جاندی ہے، اندروں موہ تو بچے ہوئے نے جیڑے، بولی آپ ہی ٹھیک ہو جانی ہے انہوں دی، وہ پھر گالا نہیں کڈتے پھر دے، جیڑا بندہ گالا کڈتا پٹھا بولتا ہے مطلب اندروں ٹھیک نہیں، آکھو ستنام، ہاں جی اندروں ٹھیک نہیں، پھر نانک فکا ہے، تن من فکا، ہاں جی فکا ہے، اثر ہوئے گا وہ من اتنے، جیڑا اندروں صحیح ہو گیا، اندروں جن کا موہ ٹٹا تن کا شبد سچے سوارے، وہ شبد بھی سونے ہو جان گے، یہ مطلب اندروں سونا ہے باہروں بھی سونا ہے، واہ واہ کرنا ہے، سہی جان سوہنے تین کو پرجا پوجنے آئی، سہی سندر سوہنے ساد سنگ جن بہن، سنگت آ کے سونے بن جائی دا، نہیں تے دوجا پکھ ہے ਫਰੀਦਾ ਤਿੰਨਾ ਮੁੱਖ
ਡਰਾਵਣੇ,
ਹਾਂਜੀ ਡਰਾਵਣੇ। ਜਦੋਂ ਅੰਦਰ ਝਾਤੀ ਮਾਰਦੇ ਨੇ ਡਰਾਉਣਾ ਪ੍ਰੇਤ ਦਿਸਦਾ ਅੰਦਰ, ਹੋਰ ਦੂਜੇ ਪ੍ਰੇਤ ਨਹੀਂ ਅੰਦਰ ਬੈਠਾ ਉਹ ਦਿਸਦਾ ਹੈ। ਫਰੀਦਾ ਤਿੰਨਾ ਮੁੱਖ ਡਰਾਵਣੇ, ਜਿੰਨਾ ਵਸਾਰੇ ਹੁਣ ਨਾਉ, ਇੱਥੇ ਦੁੱਖ ਘਨੇਰੇ ਅੱਗੇ ਠੌਰ ਨਾ ਠਾਓ। ਰਾੜੇ ਵਾਲੇ ਪੜ੍ਹਦੇ ਹੁੰਦੇ ਸੀ ਇਹਦਾ ਅਰਥ, ਜਿੰਨਾ ਵਸਾਰੇ ਹੁਣ ਨਾਉ, ਨੱਬ ਭੁੱਲਿਆ ਨਾ ਜਿਨ੍ਹਾਂ ਨੂੰ ਭਾਈ, ਉਹ ਅੰਦਰੋਂ ਡਰਾਉਣੇ ਹੋ ਜਾਂਦੇ ਨੇ। ਅੱਛਾ ਜੀ, ਅੰਦਰੋਂ ਵੀ ਡਰਾਉਣੇ ਹੋ ਜਾਂਦੇ ਨੇ, ਬਾਹਰੋਂ ਵੀ ਸੋਹਣੇ ਨਹੀਂ ਲੱਗਦੇ। ਜੇ ਬੰਦੇ ਦੇ ਕਰਮ ਨਾ ਸੋਹਣੇ ਹੋਣ, ਬਾਹਰੋਂ ਜਿੰਨਾ ਮਰਜ਼ੀ ਫੱਬਿਆ ਫਿਰੇ ਆਪਾਂ ਨੂੰ ਸੋਹਣਾ ਨਹੀਂ ਲੱਗਦਾ। ਜਿਹੜਾ ਅੰਦਰੋਂ ਖਾਲੀ ਹੈ, ਆਪਾਂ ਕਹਾਂਗੇ ਇਹਨੂੰ ਗੱਲ ਕਰਨ ਦਾ ਨਹੀਂ ਪਤਾ, ਬੋਲਣ ਦਾ ਨਹੀਂ ਪਤਾ, ਜੀਵਨ ਜੇ ਸਹੀ ਨਹੀਂ, ਕਿਰਦਾਰ ਸਹੀ ਨਹੀਂ, ਵਿਚਾਰ ਸਹੀ ਨਹੀਂ, ਦਸਤਾਰ ਭਾਵੇਂ ਸੋਹਣੀ ਬੰਨੀ ਫਿਰੇ, ਪਰ ਸੋਹਣੀ ਦਸਤਾਰ ਹੋਵੇ, ਚੰਗਾ ਕਿਰਦਾਰ ਹੋਵੇ, ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਤਾਂ ਅਸਲ ਗੱਲ ਬਣਦੀ ਹੈ। ਇਸ ਕਰਕੇ ਸਤਿਗੁਰ ਦੀ ਬਾਣੀ ਨਾਲ ਹੀ ਸੋਹਣੇ ਲੱਗਦੇ ਹਾਂ, ਸਮਝਦੇ ਹਾਂ, ਜਦੋਂ ਜੁੜਦੇ ਹਾਂ ਸੱਚ ਨਾਲ ਫਿਰ ਅਸੀਂ ਪਿਆਰੇ ਲੱਗਦੇ। ਹਾਂਜੀ,
ਸ਼ਬਦੇ ਹੀ ਨਾ ਉਪਜੈ, ਸ਼ਬਦੇ ਮੇਲ ਮਿਲਾਇਆ,
ਸਾਰੀ ਇਹ ਸ਼ਬਦ ਦੀ ਖੇਡ ਹੈ। ਸ਼ਬਦ ਨਾਲ ਹੀ ਮਿਲਾਪ ਹੋਣਾ ਹੈ ਤੇ ਸ਼ਬਦ ਨਾਲ ਹੀ ਨਾਮ ਫੀਲ ਹੋਣਾ ਹੈ, ਮਹਿਸੂਸ ਹੋਣਾ ਹੈ। ਹੋਂਦ ਪਰਮਾਤਮਾ ਵਾਹਿਗੁਰੂ ਜੀ ਸ਼ਬਦ ਨਾਲ ਹੀ ਫੀਲ ਹੋਣਗੇ, ਸਮਝ ਪਏਗੀ, ਨੇੜਤਾ ਮਹਿਸੂਸ ਹੋਏਗੀ, ਹਜ਼ੂਰੀ ਵਿੱਚ ਜਾਵਾਂਗੇ, ਦਰਗਾਹ ਵਿੱਚ ਜਾਵਾਂਗੇ। ਇਹ ਸਾਰੀ ਸ਼ਬਦ ਦੀ ਖੇਡ ਹੈ, ਸ਼ਬਦ ਨਹੀਂ ਛੱਡਣਾ, ਗੁਰਬਾਣੀ ਨਹੀਂ ਛੱਡਣੀ, ਬਾਣੀ ਨਹੀਂ ਪੜ੍ਹਨੀ ਛੱਡਣੀ, ਸਮਝਦੇ ਰਹਿਣਾ ਹੈ, ਸ਼ਬਦ ਨਾਲ ਜੁੜੇ ਰਹਿਣਾ ਹੈ, ਤੇ ਆਪਣੇ ਆਪ ਹੀ ਵਾਹਿਗੁਰੂ ਜੀ ਦੇ ਨਾਮ ਨਾਲ ਚਿੱਤ ਜੁੜਿਆ ਰਹੇਗਾ। ਹਾਂਜੀ,
ਬਿਨ ਸ਼ਬਦ ਸਭ ਜਗ ਬੋਰਾਨਾ, ਬਿਰਤਾ ਜਨਮ ਗਵਾਇਆ।
ਹਾਂਜੀ, ਇਹ ਆਪਾਂ ਚੰਗੀ ਤਰ੍ਹਾਂ ਸਮਝ ਹੀ ਲਿਆ ਵੀ ਸ਼ਬਦ ਤੋਂ ਬਿਨਾਂ ਜੀਵਨ ਬਿਰਥ ਹੈ ਤੇ ਕਮਲੇ ਹੋਏ ਫਿਰਦੇ ਆ, ਬਿਰਥਾ ਜਨਮ ਹੈ, ਕਮਲੇ ਹੋ ਗਏ ਆ ਗੁਰੂ ਦੇ ਗਿਆਨ ਬਿਨਾਂ, ਗੁਰੂ ਦੇ ਸ਼ਬਦ ਬਿਨਾਂ। ਮਨ ਦੀ ਮਨ ਦੇ ਆਖੇ ਲੱਗਦੇ ਆ, ਮਨ ਦੀ ਮਨ ਦੇ ਪਿੱਛੇ ਲੱਗਦੇ ਆ, ਮਨ ਦੀ ਸੁਣਦੇ ਆ, ਮਨਮੁੱਖ ਹਾਂ, ਗੁਰਮੁਖ ਹੋ ਨੇ ਜਿਹੜਾ ਸਤਿਗੁਰੂ ਦੇ ਸ਼ਬਦ ਗੁਰਬਾਣੀ ਨੂੰ ਸਮਝਦਾ ਉਹਦੇ ਮੁਤਾਬਕ ਆਪਣਾ ਜੀਵਨ ਦਾ। ਹਾਂਜੀ,
ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ।
ਅੰਮ੍ਰਿਤ ਏਕੋ ਸ਼ਬਦ ਹੈ, ਅਸਲੀ ਅੰਮ੍ਰਿਤ। ਅੰਮ੍ਰਿਤ ਤੇ ਭਾਵੇਂ ਆਪਾਂ ਖੰਡੇ ਦੀ ਬੋਲ ਨੂੰ ਵੀ ਅੰਮ੍ਰਿਤ ਕਹਿੰਦੇ ਹਾਂ। ਗੁਰਬਾਣੀ ਚ ਲਿਖਿਆ ਹੈ, ਪਸ਼ੂ ਮਿਲੇ ਚੰਗੇ ਆਈਆਂ ਖੜ ਖਾ ਹੈ ਅੰਮ੍ਰਿਤ ਦੇ, ਦੁੱਧ ਨੂੰ ਵੀ ਅੰਮ੍ਰਿਤ ਲਿਖਿਆ, ਜੈ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾ ਹੈ, ਤਿਸ ਠਾਕੁਰ ਕੋ
ਰੱਖ ਮਨ ਮਾਹੇ।
ਅੰਮ੍ਰਿਤ ਭੋਜਨ ਨੂੰ ਵੀ ਲਿਖਿਆ ਗੁਰੂ ਗ੍ਰੰਥ ਸਾਹਿਬ ਚ, ਸਰੀਰ ਲਈ ਭੋਜਨ ਅੰਮ੍ਰਿਤ ਹੁੰਦਾ, ਸਰੀਰ ਲਈ ਦੁੱਧ ਅੰਮ੍ਰਿਤੀ ਹੁੰਦਾ। ਸਾਡੇ ਵਿੱਚ ਕੌਮੀਅਤ ਜਾਗੇ, ਸਾਡੇ ਵਿੱਚ ਕੌਮੀਅਤ ਜਗਾਉਣ ਵਾਸਤੇ ਖੰਡੇ ਦੀ ਪੌਲ ਅੰਮ੍ਰਿਤੀ ਹੈ। ਸਾਡੀ ਜਾਤ ਪਾਤ ਖਤਮ ਹੋ ਜੇ, ਅੰਮ੍ਰਿਤ ਦਾ ਕੰਮ ਕੀਤਾ। ਜਿਵੇਂ ਇਹ ਕਹਿ ਲਓ ਵੀ ਬਿਮਾਰ ਬੰਦੇ ਲਈ ਮੈਡੀਸਨ ਦਵਾਈ ਅੰਮ੍ਰਿਤੀ ਹੁੰਦੀ ਹੈ, ਇੱਦਾਂ ਕਹਿ ਲਓ ਵੀ ਸਾਡੇ ਮਨ ਦਾ ਰੋਗ ਜੇ ਚੁੱਕਿਆ ਜਾਵੇ, ਆਪਾਂ ਜਾਤਾਂ ਪਾਤਾਂ ਕਰਕੇ ਵੰਡੇ ਹੋਏ ਹਾਂ, ਜੇ ਇੱਕ ਹੋ ਜਾਈਏ ਤੇ ਅੰਮ੍ਰਿਤੀ ਹੋ ਗਿਆ ਨਾ, ਖੰਡੇ ਦੀ ਪੌਲ ਅੰਮ੍ਰਿਤ। ਫਿਰ ਗਿਆਨ ਅੰਮ੍ਰਿਤ, ਜਿਹਨੇ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣਾ ਹੈ, ਨਾਮ ਅੰਮ੍ਰਿਤ ਤੇ ਸਤਿਗੁਰੂ ਦਾ ਸ਼ਬਦ ਅੰਮ੍ਰਿਤ ਹੈ। ਦੁਬਾਰਾ ਪੰਕਤੀ ਸੁਣੋ, ਸਤਿਗੁਰੂ ਦਾ ਦਿੱਤਾ ਗਿਆਨ ਹੈ ਜਿਹੜਾ, ਇਹ ਅੰਮ੍ਰਿਤ ਹੈ ਜਿਹਦੇ ਕਰਕੇ ਨਾਮ ਅੰਮ੍ਰਿਤ ਨਾਲ ਸਾਡੀ ਸਾਂਝ ਬਣ ਜਾਣੀ ਹੈ। ਇਹ ਅੰਮ੍ਰਿਤ ਹੈ ਅਸਲੀ, ਗਿਆਨ ਅੰਮ੍ਰਿਤ, ਉਹ ਸੱਚ ਸੱਚ ਅੰਮ੍ਰਿਤ, ਇਹਦੇ ਨਾਲ ਸਾਡੀ ਸੁਰਤ ਜੁੜਨੀ ਚਾਹੀਦੀ, ਇਹ ਅਸਲੀ ਅੰਮ੍ਰਿਤ ਹੈ। ਉਹਦਾ ਤੇ ਆਪਾਂ ਮੈਡੀਸਨ ਨੂੰ ਵੀ ਅੰਮ੍ਰਿਤ ਦਾ ਹੀ ਕਹਿ ਸਕਦੇ ਨਾ, ਵੀ ਜਿਹਨੇ ਠੀਕ ਕਰਤਾ ਅੰਮ੍ਰਿਤ ਹੀ ਹੈ। ਜਿਵੇਂ ਨਾ ਵੇਖੋ, ਅਰਥ ਨੇ ਜਿਹੜੇ ਉਹ ਪ੍ਰਕਰਨ ਮੁਤਾਬਕ ਹੁੰਦੇ ਨੇ। ਬੰਦਾ ਵੱਟ ਵੱਟ ਤੁਰਿਆ ਜਾਂਦਾ, ਵੱਟ ਦਾ ਅਰਥ ਕੀ ਹੋ ਗਿਆ, ਰਾਹ ਪੱਗ ਡੰਡੀ, ਕੱਪੜੇ ਤੇ ਵੱਟ ਪੈ ਗਿਆ, ਵੱਟ ਸ਼ਬਦ ਵੱਟ ਹੀ ਹੈ, ਕੱਪੜੇ ਤੇ ਵੱਟ, ਬੜਾ ਵੱਟ ਲੱਗਿਆ, ਗਰਮੀ ਬੜੀ ਹੈ। ਹੁਣ ਵੇਖੋ ਕਿੱਥੇ ਗਰਮੀ ਵਾਲਾ ਵੱਟ, ਕਿੱਥੇ ਕੱਪੜੇ ਤੇ ਵੱਟ, ਕਿੱਥੇ ਤੁਰਨ ਵਾਲੀ ਵੱਟ ਪ੍ਰਕਰਨ ਦੇ ਹਿਸਾਬ ਨਾਲ ਵੱਟ ਦਾ ਅਰਥ ਚੇਂਜ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਅੰਮ੍ਰਿਤ ਦਾ ਅਰਥ ਬਦਲ ਜਾਂਦਾ ਹੈ ਜਦੋਂ ਪ੍ਰਕਰਨ ਬਦਲ ਜਾਂਦਾ ਹੈ। ਪ੍ਰਕਰਨ ਜਦੋਂ ਕੌਮ ਨੂੰ ਇੱਕ ਕਰਨ ਦੀ ਲੋੜ ਹੈ ਉਦੋਂ ਖੰਡੇ ਦੀ ਪੌੜ ਅੰਮ੍ਰਿਤ ਦਾ ਕੰਮ ਕਰਦੀ ਹੈ। ਜਦੋਂ ਸਰੀਰ ਦੀ ਗੱਲ ਹੋਵੇ ਸਰੀਰ ਨੂੰ ਤਾਕਤ ਦੇਣ ਦੀ ਤੇ ਦੁੱਧ ਤੇ ਭੋਜਨ ਅੰਮ੍ਰਿਤ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਜਦੋਂ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਹੈ ਉਦੋਂ ਗੁਰੂ ਦਾ ਸ਼ਬਦ ਅੰਮ੍ਰਿਤ ਦਾ ਕੰਮ ਕਰਦਾ ਹੈ। ਇਹ ਹੈ ਅੰਮ੍ਰਿਤ। ਜਦੋਂ ਸੋਝੀ ਹੁੰਦੀ ਫਿਰ ਸੰਗਤੀ ਸੁਣੀ।
ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ।
ਬਸ ਸਤਿਗੁਰੂ ਜੀ ਦੀ ਸੰਗਤ ਵਿੱਚ ਆ ਕੇ ਗੁਰਮੁਖ ਦੁਆਰਾ ਸੁਣ ਕੇ ਸਤਿਗੁਰੂ ਦੇ ਮੁਖੋਂ ਸੁਣ ਕੇ ਜਾਂ ਗੁਰਮੁਖਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਸਮਝ ਪੈਂਦੀ ਹੈ, ਸੋਝੀ ਪੈਂਦੀ ਹੈ ਵੀ ਅੰਮ੍ਰਿਤ ਇੱਕੋ ਸ਼ਬਦ ਹੀ ਹੈ। ਇਹ ਅਕਲ ਆ ਜਾਂਦੀ ਹੈ, ਇਹ ਸੋਝੀ ਪੈ ਜਾਂਦੀ ਹੈ। ਪੰਜ ਸੱਤ ਮਿੰਟ ਬਸ ਇਕਾਗਰਤਾ ਬਖਸ਼ੋ। ਵੈਸੇ ਅੱਗੇ ਪੌੜੀ ਹੈ, ਸ਼ਬਦ ਫਿਰ ਪੂਰਾ ਪ੍ਰਕਰਨ ਹੋ ਜਾਂਦਾ, ਉਹ ਆਪਾਂ ਫਿਰ ਜਿਹੜਾ ਤੇਜ਼ੀ ਨਾਲ ਸਮਝ ਲੈਂਦੇ ਹਾਂ ਥੋੜ੍ਹਾ ਜਿਹਾ ਸਪੀਡ ਨਾਲ, ਉਹ ਪੂਰੀ ਪੌੜੀ ਸਿੰਪਲ ਅਰਥ ਨੇ ਤਕਰੀਬਨ ਸਾਰਿਆਂ ਨੂੰ ਸਮਝ ਪੈਂਦੀ ਹੈ। ਪਰ ਮਨ ਮਹਿਸੂਸ ਕਰੇ, ਜਦੋਂ ਇੱਕ ਵਾਰੀ ਮਹਿਸੂਸ ਕਰਨ ਲੱਗ ਜਾਏ ਫਿਰ ਹੌਲੀ ਹੌਲੀ ਇਹਨੂੰ ਰਾਹ ਬਣ ਜਾਂਦਾ ਹੈ। ਗੁਰਦਖਲਾਈ ਮੋਰੀ, ਉਹ ਜਦੋਂ ਰਾਹ ਦਿਸ ਜਾਂਦਾ ਨਾ, ਕਬੀਰ ਜਹਿਦਾ ਰਾਵਤ ਜਾਤੇ ਹੋ ਹਟਕੇ ਨਾ ਹੀ ਕੋਏ, ਸੋਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਉਹ ਦਰ ਫਿਰ ਜਦੋਂ ਇੱਕ ਵਾਰੀ ਪਕੜ ਚ ਆ ਜਾਏ ਨਾ ਫਿਰ ਛੱਡਿਆ ਨਹੀਂ ਜਾ ਸਕਦਾ। ਇਹ ਅੰਦਰਲਾ ਦਰ ਹੈ, ਜਦੋਂ ਸਮਝ ਆ ਜਾਏ ਫਿਰ ਨਹੀਂ ਛੱਡਿਆ ਜਾ ਸਕਦਾ। ਕਬੀਰ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਪਰ ਉਹ ਉਸ ਦਰ ਦੀ ਸੋਝੀ ਉਦੋਂ ਹੋਣੀ ਹੈ ਜਦੋਂ ਇਸ ਦਰ ਨਾਲ ਜੁੜਾਂਗੇ, ਸ਼ਬਦ ਨਾਲ ਜੁੜਾਂਗੇ। ਉਸ ਦਰ ਦੀ ਸੋਝੀ ਜਿਹੜਾ ਇੱਥੇ ਹੈ ਨਾ ਅੰਦਰ ਸਾਡੇ, ਉਸ ਦਰ ਨਾਲ ਪ੍ਰੀਤ ਉਦੋਂ ਪੈਣੀ ਹੈ ਜਦੋਂ ਇਸ ਦਰ ਨਾਲ। ਇਹਦੇ ਬਿਨਾਂ ਉਹ ਬੂਹਾ ਨਹੀਂ ਖੁੱਲਣਾ, ਬੱਜਰ ਕਪਾਟ ਨਾ ਖੁੱਲਣੀ। ਕਿਵੇਂ ਖੁੱਲਣਗੇ? ਗੁਰ ਸ਼ਬਦ ਖੁੱਲੀ ਜੈ ਖੁੱਲ ਜਾਣਗੇ। ਬੱਜਰ ਕਪਾਟ ਉਹ ਬੰਦ ਹੈ ਦਰਵਾਜ਼ਾ, ਖੁੱਲੇਗਾ ਕਿਵੇਂ? ਗੁਰ ਸ਼ਬਦ ਖੁੱਲੀ ਜੈ। ਇਹ ਤਰੀਕਾ ਹੈ ਇੱਕ, ਗੁਰਬਾਣੀ ਦੇ ਗਿਆਨ ਨਾਲ ਹੀ ਅਗਲਾ ਰਾਹ ਖੁੱਲਣਾ ਹੈ। ਤੇ ਜਦੋਂ ਖੁੱਲ ਗਿਆ ਫਿਰ ਜਹਿਦਾ ਰਾਵਤ ਜਾਤੇ ਉਹ ਛੱਡੀਏ ਕਿੱਦਾਂ? ਛੱਡਿਆ ਜਾ ਹੀ ਨਹੀਂ ਸਕਦਾ, ਫਿਰ ਛੱਡਿਆ ਨਹੀਂ ਜਾ ਸਕਦਾ। ਮੂਹ ਲਾਲਨ ਸਿਉਂ
ਪ੍ਰੀਤ ਬਣੀ,
ਹਾਂਜੀ ਪ੍ਰੇਮ ਪਾਉਣ ਲਈ ਯਾਦ ਕਰਨਾ ਪੈਂਦਾ ਹੈ। ਜਦੋਂ ਪਿਆਰ ਪੈ ਜੇ ਫਿਰ ਯਾਦ ਆਪੇ ਆਈ ਜਾਂਦੀ। ਯਾਦ ਕਰੀ ਜਾਈਦਾ ਕਰੀ ਜਾਈਦਾ, ਪਿਆਰ ਪੈ ਜਾਂਦਾ ਹੈ। ਜਦੋਂ ਪਿਆਰ ਪੈ ਜੇ ਫਿਰ ਪਿਆਰੇ ਦੀ ਯਾਦ ਸਾਨੂੰ ਫੜ ਲੈਂਦੀ ਹੈ। ਸਾਨੂੰ ਫੜ ਲੈਣਾ ਉਹਨੇ, ਪਹਿਲਾਂ ਸਾਨੂੰ ਫੜਨਾ ਪੈਣਾ ਹੈ, ਪਹਿਲਾਂ ਤੇ ਸਾਨੂੰ ਫੜਨਾ ਪੈਣਾ। ਸੁਰਤ ਮਹਿਸੂਸ ਕਰੇ ਮਹਿਸੂਸ ਕਰੇ, ਜਦੋਂ ਸੁਰਤ ਮਹਿਸੂਸ ਕਰ ਲੈਗੀ ਫਿਰ ਉਹਨੇ ਸਾਨੂੰ ਫੜ ਲੈਣਾ ਹੈ। ਉਲਟਾ ਪੁੱਠਾ ਹੋ ਜਾਣਾ ਕੰਮ, ਪਾਛੇ ਲਾਗੋ ਹਰ ਫਿਰ ਹੈ। ਕਹਿਤ ਕਬੀਰ ਕਬੀਰ, ਮੂਹ ਲਾਲਨ ਸਿਉਂ
ਪ੍ਰੀਤ ਬਣੀ,
ਤੋਰੀ ਨਾ ਤੂਟੈ
ਛੋਰੀ
ਨਾ ਛੂਟੈ ਐਸੀ ਮਾਧੋ। ਕਹਿੰਦੇ ਫਿਰ ਉਹ ਇਹੋ ਜੀ ਪ੍ਰੀਤ ਪੈਣੀ ਹੈ, ਪਹਿਲਾਂ ਯਾਦ ਕਰੀ ਜਾਏ, ਉਹ ਯਾਦ ਕਰੀ ਜਾਓ। ਜਦੋਂ ਪੈ ਗਿਆ ਪਿਆਰ, ਜਦੋਂ ਫੀਲ ਹੋਣ ਲੱਗ ਗਿਆ ਫਿਰ ਉਹਨੇ ਫੜ ਲੈਣਾ ਸਾਨੂੰ, ਫਿਰ ਆਪਾਂ ਛਡਾਉਣਾ ਹੈ, ਛਡਾਇਆ ਨਹੀਂ ਜਾਣਾ। ਫਿਰ ਜਦੋਂ ਮਨ ਮਹਿਸੂਸ ਕਰਨ ਲੱਗ ਗਿਆ, ਇਹ ਨਾਮ ਨੂੰ ਸਮਝਣਾ ਪੈਣਾ। ਆਓ ਹੁਣ ਲਾਸਟ ਪੰਗਤੀਆਂ ਸੁਣ।
ਪੌੜੀ ਸੋ ਹਰ ਪੁਰਖ ਅਗੰਮ ਹੈ, ਕਉ ਕਿਤ ਬਿਦ ਪਾਈਏ।
ਉਹ ਅਗੰਮ ਹੈ, ਗਮ ਰਹਿਤ ਹੈ, ਕਿਵੇਂ ਮਿਲੇ? ਕਹੋ ਕਿਤ ਬਿਦ ਪਾਈਏ, ਦੱਸੋ ਬਈ ਕਿਵੇਂ ਮਿਲੇ, ਕਿਹੜਾ ਤਰੀਕਾ ਹੈ? ਇਹ ਗੁਰੂ ਜੀ ਦੱਸਦੇ ਨੇ ਮਨਾ ਕਿਵੇਂ ਸਮਝੀਏ ਉਹਨੂੰ। ਹਾਂਜੀ,
ਤਿਸ ਰੂਪ ਨਾ ਰੇਖ ਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ।
ਉਹਨੂੰ ਕਿਵੇਂ ਕਿਸ ਤਰੀਕੇ ਸਿਰ ਧਿਆਨ ਵਿੱਚ ਲਿਆਂਦਾ ਜਾਏ? ਨਾ ਤੇ ਉਹਦਾ ਕੋਈ ਰੂਪ ਹੈ, ਉਹ ਦਿਸਦਾ ਵੀ ਨਹੀਂ, ਉਹਨੂੰ ਕਿਹੜੇ ਤਰੀਕੇ ਨਾਲ ਧਿਆਨ ਚ ਲਿਆਈਏ, ਧਿਆਉਣਾ ਹੁੰਦਾ ਧਿਆਨ ਚ ਲਿਆਉਣਾ, ਧਿਆਨ ਚ ਆਵੇ ਕਿੱਦਾਂ, ਕਿਹੜਾ ਤਰੀਕਾ ਹੈ, ਕਹੋ ਦੱਸੋ ਬਈ ਕਿਵੇਂ ਧਿਆਨ ਚ ਆਵੇ। ਇਹ ਆਪਣੇ ਆਪ ਨਾਲ ਹੀ ਗੱਲਾਂ ਕਰਨੀਆਂ ਨੇ ਆਪ ਹੀ, ਵੀ ਕਿਵੇਂ ਸਮਝ ਚ ਆਵੇ। ਇਹੋ ਜਿਹੀ ਵਿਚਾਰ ਸਾਡੇ ਅੰਦਰ ਚੱਲਦੀ ਨਹੀਂ ਨਾ, ਆਪਾਂ ਕਹਿੰਦੇ ਹਾਂ ਕਿਵੇਂ ਠੱਗੀ ਮਾਰਾਂ, ਕਿਵੇਂ ਮਾਇਆ ਆਵੇ, ਕਿਵੇਂ ਪੈਸਾ ਆਵੇ, ਕਿਵੇਂ ਫਿਊਚਰ ਬਣੇ, ਕਿਵੇਂ ਇੱਦਾਂ ਹੋਵੇ, ਅਸੀਂ ਇੱਦਾਂ ਸੋਚਦੇ ਹਾਂ। ਇਹ ਸੋਚਣਾ ਉਹ ਕਿਵੇਂ ਮਿਲੇ, ਕਹੋ ਫਿਰ ਪੜੋ ਪੰਗ
ਨਿਰੰਕਾਰ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ।
ਦਿਸਦਾ ਵੀ ਨਹੀਂ, ਰੂਪ ਵੀ ਕੋਈ ਨਹੀਂ, ਕਿਵੇਂ ਧਿਆਈਏ, ਏਦਾਂ ਏਦਾਂ ਬਹਿ ਕੇ ਨਾ ਏਦਾਂ ਕਰਨਾ ਹੈ ਆਪਾਂ ਵੀ ਕਿਵੇਂ ਪਤਾ ਲੱਗੇ ਉਹ ਹੈ ਕੀ। ਜਦੋਂ ਤੁਸੀਂ ਏਦਾਂ ਆਪਾਂ ਤੁਰ ਪਏ, ਫਿਰ ਉਹਨੇ ਕੀ ਕਰਨਾ, ਮੇਰੇ ਬਾਰੇ ਲੱਭਦਾ ਹੈ, ਮੈਨੂੰ ਖੋਜਦਾ ਹੈ। ਆ ਜਾ ਫਿਰ ਚਰਨ ਸ਼ਰਨ ਗੁਰ ਏਕ ਪੈਂਡਾ, ਫਿਰ ਕੀ ਕਰਨਗੇ, ਸਤਿਗੁਰ ਕੋਟ ਪੈਂਡਾ ਆਗੇ ਹੋਏ, ਵੀ ਮੇਰੇ ਬਾਰੇ ਜਾਣਨ ਵਾਸਤੇ ਆ ਰਿਹਾ, ਆ ਜਾ ਏਦਾਂ ਹੈ। ਹੋਰ ਜੇ ਆਪਾਂ ਕਹੀਏ ਵੀ ਦੂਜੀ ਤਰ੍ਹਾਂ ਲੈਣ ਜਾਂਦੇ ਨੇ, ਗਿਆ ਕਦੀ ਕੋਈ ਏਦਾਂ ਵੇਖਿਆ, ਏਦਾਂ ਨਹੀਂ। ਸੁਰਤ ਦੀ ਜਦੋਂ ਅਸੀਂ ਮਚੋਰ ਹੋ ਜਾਵਾਂਗੇ, ਜਦੋਂ ਇੱਧਰ ਨੂੰ ਤੁਰਾਂਗੇ ਮਨੋ, ਫਿਰ ਕਹਿਣਗੇ ਆ ਜਾ ਆ ਜਾ ਮੇਰੇ ਵੱਲ ਆ ਰਿਹਾ, ਆ ਜਾ। ਕਿਵੇਂ ਧਿਆਈਏ, ਏਦਾਂ ਵਿਚਾਰ ਕਰਨੀ ਹੈ ਬਹਿ ਕੇ, ਜਦੋਂ ਆਪਾਂ ਬੈਠਦੇ ਹਾਂ ਨਾ ਏਦਾਂ ਵੀ ਕਿਵੇਂ ਮਿਲੇ, ਕਿਵੇਂ ਫੀਲਿੰਗ ਬਣੇ, ਮਹਿਸੂਸ ਕਿੱਦਾਂ ਹੋਵੇ। ਹਾਂਜੀ ਅੱਗੇ
ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ।
ਨਿਰਅਕਾਰ ਹੈ, ਨਿਰਅੰਜਨ ਹੈ, ਕਾਲਖ ਤੋਂ ਰਹਿਤ ਹੈ, ਆਕਾਰ ਵੀ ਕੋਈ ਨਹੀਂ ਜਿਹੜਾ ਹੈ ਨਿਰਅਕਾਰ। ਕਈ ਨਾ ਉਹਨੂੰ ਏਦਾਂ ਵਿਖਾਣਗੇ, ਏਦਾਂ ਹੱਥ ਕਰ ਲੈਣਗੇ, ਏਦਾਂ ਸਾਡੇ ਚੱਲਦਾ ਇੱਥੇ ਇੰਡੀਆ ਚ ਧਰਮ ਹੈ, ਬੜੇ ਵੱਡੇ ਬਣੇ ਨੇ ਏਦਾਂ। ਆ ਦੋਨਾਂ ਹੱਥਾਂ ਦੇ ਵਿਚਾਲੇ ਕੀ ਹੈ, ਖਾਲੀ ਥਾਂ ਹੈ ਨਾ, ਕਹਿੰਦੇ ਇਹੀ ਰੱਬ ਹੈ। ਵੀ ਕੌਣ ਸਮਝਾਵੇ ਸਥੂਲ ਅੱਖਾਂ ਨਾਲ ਕਿਵੇਂ ਦਿਸੇਗਾ, ਸਥੂਲ ਨਾਲ ਕਿੱਦਾਂ ਦਿਸੇਗਾ। ਨਾਨਕ ਸੇ ਅੱਖਣੀਆਂ ਬਿਆਨ, ਜਿੰਨੀ ਦਿਸੰਦੋ ਉਹਦੇ ਲਈ ਕਿਹੜੀਆਂ ਅੱਖਾਂ ਚਾਹੀਦੀਆਂ ਨੇ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਉਹ ਅੱਖਾਂ ਹੋਰ ਚਾਹੀਦੀਆਂ ਸੀ। ਇਹ ਇਹਨਾਂ ਅੱਖਾਂ ਨਾਲ ਵਿਖਾਉਂਦੇ ਨੇ ਰੱਬ, ਅਚੰਮ ਦੀਆਂ ਅੱਖਾਂ ਕਿਵੇਂ ਵੇਖ ਲੈਣਗੀਆਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਦਾਂ ਨਹੀਂ ਦਿਸਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਫੀਲ ਕਰ ਸਕਦੇ ਹਾਂ, ਚੰਮ ਦੀਆਂ ਅੱਖਾਂ ਨਾਲ ਤੈਨੂੰ ਨਹੀਂ ਦਿਸ ਸਕਣਾ, ਉਹ ਤੇ ਮਹਿਸੂਸ ਕਰਨਾ ਪੈਣਾ। ਹਾਂਜੀ ਫਿਰ ਪੜੋ ਪੰਗ ਜੀ।
ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ।
ਇੰਦਰੀਆਂ ਦੀ ਪਹੁੰਚ ਤੋਂ ਪਰੇ ਆ, ਰੱਬ ਸੁੰਘਿਆ ਨਹੀਂ ਜਾਣਾ, ਰੱਬ ਵੇਖਿਆ ਨਹੀਂ ਜਾਣਾ, ਰੱਬ ਸੁਣਿਆ ਨਹੀਂ ਜਾਣਾ। ਉਹ ਟੱਚ ਨਹੀਂ ਫੀਲ ਹੁੰਦਾ। ਅੱਛਾ ਇਹਦੇ ਬਾਰੇ ਵੀ ਦੱਸਿਆ, ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਾ ਮਨ ਤੇ, ਗੁਰਬਾਣੀ ਦੀ ਗੱਲ ਆਈ ਹੈ। ਫਿਰ ਕੀ ਹੋਏਗਾ, ਮਨ ਦਰਸ਼ਨ ਕਰੇਗਾ, ਦਰਸ਼ਨ ਪ੍ਰਸੰਨ, ਦਰਸ਼ਨ ਵੀ ਕਰੇਗਾ, ਸ਼ੋਅ ਵੀ ਮਿਲੇਗੀ, ਫਿਰ ਸਰਸਨ ਆਨੰਦ ਵਿੱਚ ਆ ਜਾਏਗਾ, ਹਰਸਨ ਖਿਡਾਓ ਚ ਆ ਜਾਏਗਾ। ਦਰਸ਼ਨ ਪ੍ਰਸੰਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਇਹ ਤਰੀਕਾ ਹੈ। ਏਦਾਂ ਕਹਿੰਦੇ ਏਦਾਂ ਗੱਲ ਬਣਦੀ ਹੈ। ਪਿੱਛੇ ਕਿਹਾ ਨਾ ਵੀ ਦੱਸੋ ਕਿਵੇਂ, ਬਾ ਬਾਣੀ ਨਾਲ ਜੁੜੋ, ਇੱਕੋ ਹੀ ਤਰੀਕਾ, ਤਿੰਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਇੱਕੋ ਹੀ ਤਰੀਕਾ, ਵਿਚਾਰ ਕਰ ਲੈ ਬਾਣੀ ਦੀ, ਬਾਣੀ ਦੀ ਵਿਚਾਰ ਨਾਲ ਤੇਰਾ ਰੱਬ ਨਾਲ ਪਿਆਰ ਪਏਗਾ, ਨਿਉਂ ਲੱਗ ਜਾਏਗਾ ਰੱਬ ਨਾਲ ਨਿਉਂ। ਹਾਂਜੀ ਅਗਲੀ ਪੰਗਤ,
ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ।
ਹਾਂਜੀ ਮੈਂ ਕੱਲ ਕਿਹਾ ਸੀ ਕਿ ਬੁੱਝਣ ਦਾ ਵਿਸ਼ਾ ਇਹ ਬੁੱਝਣਾ ਪੈਣਾ, ਮਚੌਰ ਸੁਰਤ ਕਿੰਨੀ ਕੁ ਹੋਏਗੀ ਤਾਂ ਬੁੱਝੇਗੀ, ਸਮਝਾਇਆ ਤੇ ਨਹੀਂ ਸਮਝਾਇਆ ਜਾਣਾ, ਇੱਥੇ ਕੁ ਤੱਕ ਪਹੁੰਚਾਇਆ ਜਾ ਸਕਦਾ, ਉਦੋਂ ਅੱਗੇ ਤੇ ਫਿਰ ਆਪ ਪਕੜ ਕਰਨੀ ਪੈਣੀ, ਬੁੱਝਣਾ ਪੈਣਾ। ਬੁੱਝਣਾ ਪੈਣਾ ਹੈ। ਬਸ ਉਹ ਆਪ ਕਿਰਪਾ ਕਰਦਾ ਹੈ, ਜਦੋਂ ਇਸ ਰਾਹ ਤੇ ਤੁਰਾਂਗੇ ਫਿਰ ਇੰਨੀ ਤਾਕਤ ਦਿੰਦਾ ਹੈ ਕਿ ਗੁਰੂ ਦਾ ਪਿਆਰਾ ਬੁੱਝ ਲੈਂਦਾ ਹੈ। ਫਿਰ ਪੜੋ,
ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ।
ਵਾਹ ਵਾਹ, ਉਹੀ ਸੱਚ ਦੇ ਮਾਰਗ ਤੇ ਤੁਰਦਾ ਹੈ। ਜਿਹੜਾ ਸੱਚ ਦੇ ਮਾਰਗ ਤੇ ਤੁਰੇਗਾ ਅੰਦਰੋਂ ਵੀ ਖੁਸ਼ ਹੈ, ਫਿਰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਬਾਹਰਲੀ ਖੇਡ ਵੀ ਬਣੀ ਜਾਂਦੀ ਨਾਲ ਨਾਲ, ਪਰ ਅੰਦਰ ਟਿਕਾਅ ਬਣਿਆ ਰਹਿੰਦਾ, ਸ਼ਾਂਤੀ ਬਣੀ ਰਹਿੰਦੀ ਹੈ, ਅੰਦਰਲਾ ਜਹਾਨ ਖੁਸ਼ ਹੋ ਜਾਂਦਾ ਹੈ, ਅੰਦਰੋਂ ਪੂਰਾ ਆਨੰਦ ਚ ਬਣ। ਉਹ ਸੱਚ ਦੇ ਮਾਰਗ ਤੇ ਚੱਲਣ ਵਾਲੇ ਤੇ ਲੋਕੀ ਤੇ ਪੱਥਰ ਮਾਰਦੇ ਨੇ, ਇੱਟਾਂ ਮਾਰਦੇ ਨੇ, ਗਾਲਾਂ ਕੱਢਦੇ ਨੇ, ਉਸਤਤ ਤੇ ਕੋਈ ਹੀ ਕਰਦਾ ਹੁੰਦਾ, ਬਾਕੀ ਤੇ ਵਿਰੋਧ ਤਾਂ ਕਰਦੇ ਨੇ। ਸੁਣੀ ਨਾ ਜਾਹੀ ਸੱਚ ਅੰਮ੍ਰਿਤ ਕਾਥਾ ਰਾਰ ਕਰਤ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ। ਕਹਿੰਦੇ ਝੂਠੀਆਂ ਕਹਾਣੀਆਂ ਤੇ ਭਰੋਸਾ ਕਰਦੇ ਨੇ, ਸੱਚੀ ਕਥਾ ਨੂੰ ਸੁਣ ਕੇ ਲੜਾਈ ਪਾਉਂਦੇ ਨੇ ਵੀ ਇਹ ਕਿਵੇਂ ਹੋ ਸਕਦਾ ਹੈ। ਸੱਚੀ ਕਥਾ ਨੂੰ ਕਹਿੰਦੇ ਲੜਨਗੇ ਤੇ ਝੂਠੀਆਂ ਕਹਾਣੀਆਂ ਨੂੰ ਸੱਚ ਮੰਨਦੇ ਨੇ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ, ਝਗੜਾ ਕਰਦੇ ਨੇ, ਝੂਠੀ ਲੱਗ ਗਾਥਾ। ਕਹਾਣੀਆਂ ਤੇ ਭਰੋਸਾ ਕਰਦੇ ਨੇ, ਕਥਾ ਨੂੰ ਮੰਨਦੇ ਨੀ। ਆਖੋ ਸਤਨਾਮ। ਹਾਂਜੀ, ਕਹਾਣੀਆਂ ਨੂੰ ਸੱਚ ਮੰਨਦੇ ਨੇ, ਸੱਚੀ ਕਥਾ ਨੂੰ ਮੰਨਦੇ ਨੀ, ਰੌਲਾ ਪਾ ਲੈਣਗੇ ਅੱਗੋਂ। ਇਸ ਕਰਕੇ ਉਹ ਆਪ ਹੀ ਕਿਰਪਾ ਕਰੇ ਤੇ ਗੱਲ ਬਣਦੀ। ਹਾਂਜੀ,
ਗੁਰਪੂਰੇ ਵੇਖਾ ਲਿਆ ਗੁਰ ਸੇਵਾ ਪਾਈਏ।
ਗੁਰੂ ਪੂਰਾ ਕਿਰਪਾ ਕਰਦਾ ਹੈ ਤੇ ਉਹਦੀ ਸੇਵਾ, ਗੁਰੂ ਦੀ ਸੇਵਾ ਕਰਕੇ ਪ੍ਰਾਪਤੀ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀ ਹੈ? ਗੁਰਬਾਣੀ ਨੂੰ ਪਿਆਰ ਨਾਲ ਵਿਚਾਰਨਾ, ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ। ਪਰਮਾਤਮਾ ਦੀ ਸੇਵਾ ਹੈ, ਉਹਨੂੰ ਫੀਲ ਕਰੋ, ਮਹਿਸੂਸ ਕਰੋ, ਇਹ ਪਰਮਾਤਮਾ ਦੀ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ ਤੇ ਵਿਚਾਰੋ, ਇਹ ਗੁਰੂ ਦੀ ਸੇਵਾ ਹੈ। ਬਾਕੀ ਸੰਗਤ ਦੀ ਸੇਵਾ ਕੀ ਹੈ? ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ 'ਚ ਰਹਿ ਕੇ ਭਲੇ ਦੇ ਕੰਮ ਕਰਨੇ, ਇਹ ਸਮਾਜ ਦੀ ਸੇਵਾ, ਸੰਗਤ ਦੀ ਸੇਵਾ, ਗੁਰੂ ਦੇ ਬਚਨ ਮੰਨਣੇ, ਬਾਣੀ ਨੂੰ ਵਿਚਾਰ ਕੇ ਪੜ੍ਹਨਾ, ਇਹ ਗੁਰੂ ਦੀ ਸੇਵਾ। ਪਰਮਾਤਮਾ ਨੂੰ ਮਹਿਸੂਸ ਕਰਨਾ, ਇਹ ਪਰਮਾਤਮਾ ਦੀ ਸੇਵਾ ਹੈ। ਤਿੰਨੇ ਓਤ ਪੋਤ ਹੀ ਨੇ, ਇਕੱਠੇ ਹੀ ਨੇ, ਨੇੜਲਾ ਰਿਸ਼ਤਾ ਹੈ। ਗੁਰ ਪਰਮੇਸ਼ਰ ਇੱਕੋ ਜਾਨ ਹੈ, ਉਹੀ ਗੱਲ ਹੈ, ਪਰ ਥੋੜ੍ਹਾ ਜਿਹਾ ਘੁੰਮ ਕੇ ਜਾਣਾ ਪੈਂਦਾ। ਸੰਗਤ ਨਾਲ ਪਿਆਰ ਕਰੀਏ, ਗੁਰੂ ਨਾਲ ਪਿਆਰ ਪੈਂਦਾ, ਗੁਰੂ ਨਾਲ ਪਿਆਰ ਕਰੋ, ਪਰਮਾਤਮਾ ਨਾਲ ਪੈ ਜਾਂਦਾ। ਇਸ ਕਰਕੇ ਹਾਂਜੀ, ਲਾਸਟ ਪੰਕਤੀ ਦੁਬਾਰਾ ਪੜ੍ਹ ਦਿਓ।
ਗੁਰਪੂਰੇ ਵੇਖਾ ਲਿਆ ਗੁਰ ਸੇਵਾ ਪਾਈਏ।
ਬਸ ਗੁਰਪੂਰੇ ਵੇਖਾ ਲਿਆ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ, ਪੂਰਾ ਗੁਰੂ ਆਪਾਂ ਨੂੰ ਹੈ ਨਾ, ਵੀ ਕੌਣ ਦੱਸੇ ਯਾਰ ਪੂਰਾ ਗੁਰੂ ਕਿੱਥੋਂ ਮਿਲੇ। ਹੁਣ ਕਈ ਬੰਦੇ ਆਪਣੇ ਸਿੱਖ ਵੀ ਸੋਚਦੇ ਨੇ ਵੀ ਕੋਈ ਇਹੋ ਜਿਹਾ ਮਿਲੇ ਸਾਨੂੰ, ਕੋਈ ਵਿਚੋਲਾ ਮਿਲੇ, ਕੋਈ ਦੱਸੇ। ਪਰ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਹੈ, ਸਾਨੂੰ ਦੱਸ ਕੇ ਕੌਣ ਗਿਆ ਹੈ ਵੀ ਇਹ ਪੂਰੇ ਨੇ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਉਹ ਕਹਿ ਕੇ ਗਏ ਨੇ ਵੀ ਇਹ ਪੂਰੇ ਨੇ। ਮੈਂ ਮੱਥਾ ਟੇਕਦਾ, ਲਓ ਪਹਿਲਾਂ ਮੈਂ ਟੇਕਦਾ, ਹੁਣ ਤੁਸੀਂ ਟੇਕੋ ਵੀ ਇਹ ਪੂਰੇ ਸਤਿਗੁਰੂ ਨੇ ਤੁਹਾਡੇ, ਭਟਕਿਓ ਨਾ। ਗੁਰ ਪੂਰਾ ਮਿਲਾ ਦਿੰਦਾ ਹੈ ਤੇ ਸਾਡੇ ਤੇ ਭਾਗ ਚੰਗੇ ਆ, ਸਾਨੂੰ ਮਿਲੇ ਹੋਏ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਬਸ ਜੁੜਨਾ ਇਹਨਾਂ ਨਾਲ, ਬਾਣੀ ਪੜ੍ਹਨੀ, ਤੇ ਜੇ ਕੋਈ ਗੁਰੂ ਦਾ ਪਿਆਰਾ ਕੀਰਤਨ ਕਰਦਾ, ਕੋਈ ਕਥਾ ਕਰਦਾ, ਉਹਦੇ ਨਾਲ ਸਾਡਾ ਪਿਆਰ ਹੈ, ਭੈਣਾਂ ਭਰਾਵਾਂ ਵਾਲਾ, ਭੈਣ ਭਰਾਵਾਂ ਵਾਲਾ ਸਾਡਾ ਰਿਸ਼ਤਾ ਹੈ। ਤੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਗੁਰਮੁਖਾਂ ਦੀ ਸੰਗਤ ਭਾਵੇਂ ਪੈਂਟ ਪਾਵੇ ਕੋਈ, ਭਾਵੇਂ ਕੁੜਤਾ ਪਜਾਮਾ ਪਾਵੇ, ਚੰਗੀ ਚੰਗਾ ਜੀਵਨ ਜਿਹਦਾ ਵੀ ਹੈ ਉਹਦੇ, ਉਹਦੀ ਆਪਾਂ ਸੰਗਤ ਕਰੀਏ। ਸਹੀ ਪਿਆਰੇ ਮੇਲ ਜਿੰਨਾ ਮਿਲਿਆ
ਨਾਮ।
ਹਾਂਜੀ, ਇਹ ਤੇ ਆਪਾਂ ਪੜ੍ਹਦੇ ਹੀ ਆ। ਜਨ ਕੇ ਚਰਨ ਵਸਹਿ ਮੇਰੇ ਹੀਰ ਸੰਗ ਪਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ, ਅੰਤਰਜਾਮੀ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗਦਾ। ਮੋਕੋ
ਕਰ ਸੰਤਨ ਕੀ ਧੂਰੇ,
ਬਸ ਸੰਗਤ ਦੀ ਧੂੜ ਮਿਲ ਜਾਏ ਵੱਡ ਭਾਗੀ ਸਾਧ ਸੰਗ ਪ੍ਰਾਪਤ। ਤਿੰਨ ਭੇਟਤ ਦੁਰਮਤ ਖੋਈ, ਫਿਰ ਕੀ ਹੁੰਦਾ ਜੀ, ਤਿੰਨ ਕੀ ਧੂਰ ਨਾਨਕ ਦਾਸ ਬੰਝੈ ਜਿਨ ਹਰ ਨਾਮ ਹਿਰਦੈ
ਪਰੋਈ।
ਹਾਂਜੀ, ਹਿਰਦੈ ਪਰੋਈ, ਅੰਦਰ ਵਸ ਜੈ ਅੰਦਰ, ਮਨ ਬਦਲੇ ਮਨ ਸਮਝੇ। ਆਓ ਜੀ, ਤਿੰਨ ਘੰਟੇ ਹੋ ਗਏ ਆ, ਬੜੇ ਪਿਆਰ ਨਾਲ ਆਪ ਸਜੇ ਰਹੇ ਹੋ, ਇਕਾਗਰਤਾ ਬਣਾਈ ਰੱਖੀ, ਬਹੁਤ ਧੰਨਵਾਦ। ਸੰਗਤ ਨੂੰ ਬੇਨਤੀ ਹੈ, ਆਪਾਂ ਅਰਦਾਸ ਤੋਂ ਬਾਅਦ ਚੱਲਾਂਗੇ, ਹੁਕਮਨਾਮੇ ਗਰੀਬ ਨਵਾਜ ਜੀ ਦੇ ਸਰਵਣ ਕਰਕੇ ਜਾਣੇ ਨੇ, ਪਹਿਲਾਂ ਨਹੀਂ ਜਾਣਾ, ਸਤਿਗੁਰੂ ਜੀ ਅੱਗੇ ਅੱਗੇ ਜਾਣਗੇ, ਫਿਰ ਆਪਾਂ ਚੱਲਦੇ ਹਾਂ। ਹੁਕਮਨਾਮੇ ਸੁਣ ਕੇ ਫਿਰ ਕਰੋ, ਕਦੀ ਜਾਣਾ ਹੈ, ਪਹਿਲਾਂ ਨਹੀਂ ਜਾਣਾ। ਭਾਵੇਂ ਕਿ ਇਸ਼ਤਿਹਾਰ 'ਤੇ ਲਿਖਿਆ ਸੀ ਕਿ ਇਹ ਜਿਹੜਾ ਸਮਾਗਮ ਹੈ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੈ, ਪਰ ਮੈਂ ਮਾਫ਼ੀ ਚਾਹੁੰਦਾ ਕਿ ਮੈਂ ਇਤਿਹਾਸ ਨਹੀਂ ਲੈ ਸਕਿਆ। ਜੇ ਇਤਿਹਾਸ ਹੁੰਦਾ ਫਿਰ ਉੱਧਰ ਹੀ ਧਿਆਨ ਰਹਿਣਾ ਸੀ, ਫਿਰ ਆਪਾਂ ਚਲੋ ਜੋ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਹੁਕਮ ਹੈ। ਅਤੇ ਫਤਿਹਗੜ੍ਹ ਸਾਹਿਬ ਐਦਕੀ ਅਸੀਂ ਸਮਾਗਮ ਸਭਾ ਵੇਲੇ, ਜਦੋਂ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਹੁੰਦਾ, ਉਹਦੇ ਵਿੱਚ ਦੋ ਦਿਨ ਦਾ ਗੁਰਮਤ ਸਮਾਗਮ ਰੱਖਿਆ, ਅਤੇ ਜਿਹੜੀ ਸੰਗਤ ਜਾ ਸਕਦੀ ਹੈ ਫਤਿਹਗੜ੍ਹ ਸਾਹਿਬ, 25 ਤੇ 26 ਰਾਤ, 25 ਰਾਤ ਦਾ ਦੀਵਾਨ ਅਤੇ 26 ਰਾਤ ਦਾ ਦੀਵਾਨ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ, ਉੱਥੇ ਆਪ ਜੀ ਹਾਜ਼ਰੀ ਭਰ ਸਕਦੇ ਹੋ। ਬਾਕੀ ਮਰਦ ਦੀ ਮਿਹਰ ਨਾਲ ਫਰੀਦਾਬਾਦ ਵਿੱਚ ਕਈ ਸਾਲ ਹੋ ਗਏ ਪ੍ਰੋਗਰਾਮ ਹੁੰਦਿਆਂ, ਸੋ ਇਸ ਵਾਰੀ ਮੈਂ ਆਪ ਹੀ ਕਿਹਾ ਸੀ ਕਿ ਆਪਾਂ ਹਾਲ ਦੇ ਵਿੱਚ ਰੱਖ ਲਓ, ਬਾਹਰ ਗਰਾਊਂਡ ਵਿੱਚ ਨਾ ਰੱਖੋ, ਵਿਆਹ ਹੁੰਦੇ ਨੇ ਜ਼ਿਆਦਾ ਸ਼ੋਰ ਸ਼ਰਾਬਾ ਰਹਿੰਦਾ, ਇੱਦਾਂ ਇਕਾਗਰਤਾ ਬਣੀ ਰਹਿੰਦੀ ਹੈ, ਨੇੜੇ ਨੇੜੇ ਬੈਠੇ ਹਾਂ ਸਾਰੇ, ਇੱਦਾਂ ਜ਼ਿਆਦਾ ਆਨੰਦ ਬਣਦਾ। ਚਲੋ ਜਿਵੇਂ ਵੀ ਹਾਜ਼ਰੀ ਭਰੀ ਆਪ ਜੀ ਨੇ ਪ੍ਰਵਾਨ ਕਰ ਲੈਣੀ, ਬੋਲਦਿਆਂ ਬੜੀਆਂ ਹੀ ਗਲਤੀਆਂ ਹੋ ਗਈਆਂ ਨੇ, ਸਾਰੀਆਂ ਮੇਰੀਆਂ ਨੇ, ਜੇ ਕੋਈ ਚੰਗੀਆਂ ਗੱਲਾਂ ਲੱਗੀਆਂ ਨੇ ਉਹ ਸਤਿਗੁਰ ਦੇ ਬਚਨ ਨੇ, ਉਹਨਾਂ ਨੂੰ ਤੁਸੀਂ ਪੱਲੇ ਬੰਨਣਾ ਹੈ। ਜਿਹੜੀ ਗਲਤੀ ਹੈ ਜਿੱਥੇ, ਉਹ ਮੇਰੀ ਆਪਣੀ ਭੁੱਲ ਹੋ ਸਕਦੀ ਹੈ, ਉਹ ਮਾਫ਼ ਕਰ ਦੇਣੀ। ਜੇ ਕੋਈ ਚੰਗੀ ਗੱਲ ਲੱਗੀ ਹੈ ਤਾਂ ਫਿਰ ਆਪਣਾ ਧਿਆਨ ਸਤਿਗੁਰੂ ਦੇ ਬਚਨਾਂ 'ਚ ਲੈ ਕੇ ਜਾਣਾ, ਵੀ ਸਤਿਗੁਰੂ ਦਾ ਬਚਨ ਹੈ, ਇਹ ਸਤਿਗੁਰੂ ਦੀ ਸਿੱਖਿਆ, ਸਤਿਗੁਰ ਦੀ ਵਿਚਾਰਧਾਰਾ ਹੈ, ਇਹ ਮਹਾਰਾਜ ਦੀ ਬਾਣੀ। ਸੋ ਇਸ ਕਰਕੇ ਆਪਾਂ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਥੋੜ੍ਹਾ ਚਿਰ ਮਹਾਰਾਜ ਮਿਹਰ ਕਰਨ, ਸਾਡੇ ਪੱਲੇ ਪਵੇ, ਪੱਲੇ ਬੰਨ ਕੇ ਰੱਖੀਏ, ਇਹਨੂੰ ਖਤਮ ਨਾ ਕਰੀਏ। ਇਸ ਤਰ੍ਹਾਂ ਆਪ ਜੀ ਨੂੰ ਬੇਨਤੀ ਹੈ, ਕਮੇਟੀ ਮੈਂਬਰ ਵੀਰ ਭਰਾ ਜਿੰਨੇ ਗੁਰਦੁਆਰਿਆਂ ਵਾਲੇ, ਕਿ ਆਪਾਂ ਯਤਨ ਕਰੀਏ ਜਦੋਂ ਵੀ ਕੋਈ ਗੁਰਪੁਰਬ ਹੋਵੇ ਗੁਰਬਾਣੀ ਨੂੰ ਸਮਝਿਆ ਸਮਝਾਇਆ ਜਾਏ। ਹੁਣ ਤੋਂ ਹੀ ਪ੍ਰਭਾਤ ਫੇਰੀਆਂ ਚੱਲ ਪੈਣੀਆਂ ਨੇ, ਕਲਗੀਧਰ ਜੀ ਦਾ ਆਗਮਨ ਪੁਰਬ ਆ ਰਿਹਾ ਨਾ, ਵੇਖੋ ਹੁਣ ਤੋਂ ਹੀ ਚੱਲ ਪੈਣਗੀਆਂ, ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਹੈ। ਹੁਣ ਪਹਿਲਾਂ ਕਹਿੰਦੇ ਸੀ 28 ਦਾ, ਫਿਰ ਕਹਿੰਦੇ ਸੀ 7 ਦਾ, ਹੁਣ ਫਿਰ ਹੁਕਮਨਾਮ ਆਇਆ ਕਹਿੰਦੇ ਫਿਰ ਸੀ ਫਿਰ 28 ਦਾ, ਇੱਦਾਂ ਜਾਣੀ ਕਿ ਇੱਕ ਕਿੱਡੀ ਵੇਖੋ ਹੱਸ ਹੋਏ ਨਹੀਂ ਗੱਲ, ਸਾਡਾ ਕਿੱਡਾ ਮਜ਼ਾਕ, ਕਿੱਦਾਂ ਦੀਆਂ ਗੱਲਾਂ ਨੇ। 2 ਅਕਤੂਬਰ ਦੁਨੀਆਂ ਨੂੰ ਪਤਾ ਹੈ, 26 ਜਨਵਰੀ ਦਾ ਪਤਾ ਹੈ, 15 ਅਗਸਤ ਦਾ ਪਤਾ ਹੈ, ਸਾਡੇ ਵੀ ਸਿੱਖ ਬੱਚਿਆਂ ਨੂੰ ਅਸੀਂ ਕਹਿ ਸਕੀਏ ਵੀ ਸਾਡੇ ਗੁਰੂ ਸਾਹਿਬ ਦਾ ਗੁਰਪੁਰਬ ਇਸ ਦਿਨ ਆਉਂਦਾ, ਪੱਕਾ ਹੋਵੇ ਵੀ ਜੇ ਜਨਵਰੀ ਦਾ 5 ਦਾ ਹੈ ਜਾਂ 7 ਦਾ ਹੈ, ਪੱਕਾ ਹੈ। ਦੋ ਵਾਰੀ ਆ ਗਿਆ ਵੇਖੋ ਇਸ ਸਾਲ 'ਚ, ਸਾਲ ਦੇ ਸ਼ੁਰੂ ਵਿੱਚ ਵੀ ਆਇਆ 2014 ਦੇ, ਅਤੇ ਹੁਣ 28 ਦਾ ਫੇਰ ਆ ਗਿਆ, 15 'ਚ ਆਉਣਾ ਹੀ ਨਹੀਂ, 15 'ਚ ਨਹੀਂ ਆਉਣਾ, 16 'ਚ ਆਏਗਾ, 16 'ਚ ਫਿਰ 2 ਆਉਣਗੇ, ਫਿਰ ਹਾਸੋਹੀਣੀ ਗੱਲ ਹੈ। ਬੱਚੇ ਜਨਵਰੀ ਫਰਵਰੀ ਨੂੰ ਜਾਣਦੇ ਨੇ, ਬੱਚੇ ਤੇ ਪੜ੍ਹੇ ਲਿਖੇ ਨੇ, ਅੱਜ ਕੱਲ੍ਹ ਪੁੱਛਣ ਗਈ ਵੀ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਤਰੀਕ ਕਿੰਨੀ ਹੈ, ਇਹ ਕਿੰਨੇ ਕਰਨਾ ਹੈ, ਇਹ ਸਾਡੇ ਆਗੂਆਂ ਨੇ, ਸਾਡੇ ਆਗੂ ਜਿਹੜੇ ਅੱਗੇ ਲੱਗੇ ਨੇ, ਤੇ ਉਹਨਾਂ ਦਾ ਫਰਜ਼ ਹੈ ਵੀ ਸਹੀ ਡੇਟਾਂ ਕੈਲੰਡਰ ਜਿੱਦਾਂ ਬਣ ਸਕਦਾ, ਜੇ ਕੋਈ ਪਹਿਲਾਂ ਬਣਿਆ 2003 ਵਿੱਚ ਬਣਿਆ ਸੀ, ਉਹਦੇ 'ਚ 5 ਜਨਵਰੀ ਪੱਕੀ ਸੀ, ਆਪਾਂ ਨੂੰ ਯਾਦ ਵੀ ਹੋ ਗਈ ਸੀ ਵੀ 5 ਜਨਵਰੀ ਦਾ ਪੱਕਾ ਹੋ, ਜਿਹੜਾ ਪੁਰਾਣਾ ਕੈਲੰਡਰ ਬਣਿਆ ਸੀ ਉਹ ਫਿਰ ਰੱਦ ਹੋ ਗਿਆ, ਫਿਰ ਹੁਣ ਇੱਦਾਂ ਹੀ ਮਿਲ ਗੋਭਾ ਹੋ ਗਿਆ ਕੰਮ। ਪਰ ਮਿਲ ਕੇ ਬਹਿ ਕੇ ਇੱਕ ਤਰੀਕ ਪੱਕੀ ਕਰ ਦੇਣ ਤਾਂ ਜੋ ਸਭ ਨੂੰ ਪਤਾ ਹੋਵੇ ਵੀ ਮਹਾਰਾਜ ਦਾ ਅਵਤਾਰ ਪੁਰਬ, ਅਸੀਂ ਬੱਚਿਆਂ ਨੂੰ ਦੱਸ ਸਕੀਏ, ਅਸੀਂ ਜਿਹੜੇ ਬਾਹਰ ਪ੍ਰਚਾਰ ਕਰਨ ਵਾਲੇ ਹਾਂ ਸਾਨੂੰ ਹੀ ਨਹੀਂ ਪਤਾ ਹੁਣ ਇਹ ਤਰੀਕ ਕਦੇ ਕੋਈ ਆ ਜਾਂਦੀ ਕਦੇ ਕੋਈ ਆ ਜਾਂਦੀ, ਇੰਨੀਆਂ ਤੇ ਯਾਦ ਕਰਨੀਆਂ ਵੀ ਔਖੀਆਂ ਨੇ, ਇੰਨੀਆਂ ਤੇ ਯਾਦ ਵੀ ਨਹੀਂ ਹੁੰਦੀਆਂ ਤਰੀਕਾਂ, ਹੁਣ ਸਾਨੂੰ ਆਪ ਨਹੀਂ ਪਤਾ ਲੱਗਦਾ। ਇਹ ਚਾਹੀਦਾ ਸਾਡੇ ਆਗੂਆਂ ਨੂੰ ਕਿ ਸਹੀ ਤਰੀਕ ਜਿਹੜੀ ਹੈ ਕਨਫਰਮ ਕਰ ਦੇਣ ਵੀ ਆਹ ਇੱਕ ਤਰੀਕ ਹੈ, ਛੁੱਟੀ ਵੀ ਉਸ ਦਿਨ ਹੋਵੇ, ਬੰਦਾ ਕੰਮਕਾਰ ਤੋਂ ਪਹਿਲਾਂ ਹੀ ਧਿਆਨ 'ਚ ਰੱਖੇ ਵੀ ਆਹ ਦੇਣ ਪੱਕਾ ਹੈ, ਆਪਾਂ ਖੁਸ਼ੀ ਨਾਲ ਮਨਾਈਏ। ਬਾਕੀ ਖੁਸ਼ੀ ਮਨਾਉਣੀ ਹੈ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ, ਬਾਣੀ ਪੜ੍ਹ ਕੇ, ਬਾਣੀ ਸਮਝ ਕੇ, ਨਚਾਰ ਬਣ ਕੇ ਨਹੀਂ। ਜਿਹੜੇ ਨਿਆਣੇ ਨੇ, ਨੌਜਵਾਨ ਨੇ, ਡੀਜੇ ਲਾ ਕੇ ਨੱਚਣ ਲੱਗ ਪੈਂਦੇ ਨੇ, ਕਹਿੰਦੇ ਪਹਿਲਾਂ ਗੱਤਕੇ ਵਾਲਾ ਚੱਲਦਾ ਰਹਿੰਦਾ, ਬੈਂਡ ਵੱਜਦਾ ਰਹਿੰਦਾ ਹੈ, ਉਹ ਡੀਜੇ ਉਹ ਸਪੀਕਰ ਤੇ ਉਹੀ ਹੁੰਦੇ ਨੇ, ਬਾਅਦ ਚ ਦੂਜੀ ਟੇਪ ਵੀ ਲੱਗ ਜਾਂਦੀ ਵਿੱਚ ਹੀ, ਹੁਣ ਮਹਾਰਾਜ ਵੀ ਚਲੇ ਗਏ, ਲੋਕੀ ਚਲੇ ਗਏ, ਹੁਣ ਦੂਜੀ ਤਰ੍ਹਾਂ ਭੰਗੜਾ ਪਾ ਲਓ ਵੀ ਆਏ ਤੇ ਹੋਏ ਹੀ ਨਹੀਂ। ਨਗਰ ਕੀਰਤਨਾਂ ਚ ਇੱਦਾਂ ਦਾ ਕੁਝ ਵੀ ਚੱਲਦਾ ਹੈ, ਪੁੱਠੇ ਕੰਮ ਪੁੱਠੇ ਪਾਸੇ ਪਏ ਆ। ਨਿਆਣਿਆਂ ਦਾ ਕਸੂਰ ਨਹੀਂ, ਪ੍ਰਬੰਧਕਾਂ ਦਾ ਵੀ ਕਸੂਰ ਹੈ, ਜ਼ਿੰਮੇਵਾਰੀ ਸਮਝੋ। ਪ੍ਰਬੰਧਕ ਜਿਹੜੇ ਵੀਰ ਨੇ, ਪਹਿਲਾਂ ਤੋਂ ਹੀ ਸਿਸਟਮ ਬਣਾਓ ਵੀ ਐਤਕੀ ਨਗਰ ਕੀਰਤਨ, ਬਿਲਡਿੰਗਾਂ ਘੱਟ ਹੋ ਜਾਣਗੀਆਂ ਕੋਈ ਗੱਲ ਨਹੀਂ, ਗੁਰਦੁਆਰੇ ਤੇ ਘੱਟ ਹੋ ਜਾਣਗੇ ਕੋਈ ਨਹੀਂ। ਜੇ ਮੈਂ ਮਾਫ ਕਰਨਾ ਜੇ ਕਹਾਂ ਵੀ ਫਰੀਦਾਬਾਦ ਚ ਗੁਰਦੁਆਰੇ ਕਿੰਨੇ ਨੇ, ਇਹ ਨਹੀਂ ਪਤਾ 200 ਹੋਵੇ ਤੇ 100 ਤੋਂ ਉੱਪਰ ਤੇ ਹੋਏਗਾ ਹੀ ਹੋਏਗਾ। 100 ਹੈਗਾ, ਹਾਂ ਹੈ ਫਿਰ 100, 108, ਇਹ ਤੇ ਪੂਰੀ ਮਾਲਾ ਬਣਾਈ ਬੈਠੇ ਨੇ। ਸੁਣੋ ਸੁਣੋ ਬਈ, 108 108 108 ਗੁਰਦੁਆਰਾ ਵੇਖੋ, ਹਿਸਾਬ ਲਾ ਲਓ ਤੇ 108 ਦੇ ਹਿਸਾਬ ਨਾਲ ਫਿਰ ਸਿੱਖੀ ਦੀ ਤੇ ਬੱਲੇ ਬੱਲੇ ਚਾਹੀਦੀ ਸੀ, ਬੋਲਬਾਲਾ ਚਾਹੀਦਾ ਸੀ ਪੂਰਾ। 108 ਗੁਰਦੁਆਰਾ ਥੋੜਾ ਹੁੰਦਾ, ਤੇ ਜੇ ਕਰੋੜ ਕਰੋੜ ਰੁਪਈਆ ਵੀ ਲੱਗਾ, ਕਰੋੜ ਕਰੋੜ ਨਹੀਂ ਲੱਗਾ, ਜ਼ਿਆਦਾ ਲੱਗਾ, ਤੇ ਜੇ ਜਾ ਘੱਟ ਤੋਂ ਘੱਟ ਵੀ 300 ਕਰੋੜ ਰੁਪਇਆ ਲੱਗਾ ਹੋਣਾ ਤੁਹਾਡੇ ਸਾਰੇ ਗੁਰਦੁਆਰਿਆਂ ਤੇ, 300 ਕਰੋੜ। ਤੇ 100 ਕਰੋੜ ਚ ਹੀ ਬਣਾ ਲੈਂਦੇ ਆਪਾਂ 4-5 ਗੁਰਦੁਆਰੇ ਵਧੀਆ 100 ਕਰੋੜ ਚ, ਤੇ 200 ਕਰੋੜ ਆਪਾਂ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਦਿੰਦੇ, 200 ਕਰੋੜ ਦਾ ਹੋਰ ਬੜਾ ਕੁਝ ਕਰ ਲੈਂਦੇ। ਪੈਸਾ ਉਨਾ ਹੀ ਲੱਗਦਾ ਹੈ ਜੇ ਕੌਮ ਇਕੱਠੀ ਹੋਵੇ, ਸਿਰ ਜੋੜ ਲੈਣ, ਭਾਵ ਵਿਚਾਰ ਰਲ ਜਾਣ, ਬਹਿ ਕੇ ਕਹਿਣ ਵੀ ਏਦਾਂ ਨਹੀਂ ਏਦਾਂ ਕਰ ਲਓ, ਏਦਾਂ ਨਹੀਂ ਏਦਾਂ ਕਰ ਲਓ, ਬਸ ਟੌਰ ਮਾਰੇ ਉਹਨਾਂ ਨੇ ਕੀਤਾ ਅਸੀਂ ਉਦੋਂ ਵੱਡਾ ਕਰਨਾ, ਦੂਜਾ ਕਹਿੰਦਾ ਅਸੀਂ ਉਦੋਂ ਵੱਡਾ ਕਰਨਾ, ਇਹਨਾਂ ਗੱਲਾਂ ਨੇ ਮਾਰ ਲਿਆ ਸਾਨੂੰ। ਹੈ ਕਿੰਨੇ ਕੁ ਆਪਾਂ ਸਿੱਖ, ਜੇ ਆਪਾਂ ਇੱਦਾਂ ਕਰੀਏ ਵੀ 10-10 ਕਰੋੜ ਲਾ ਦਿਓ ਇੱਕ ਗੁਰਦੁਆਰੇ ਤੇ, 10 ਗੁਰਦੁਆਰੇ ਬਣਾ ਦਿਓ, 10-10 ਗੁਰਦੁਆਰੇ, 200 ਕਰੋੜ ਵਾਸਤੇ ਆਪਾਂ ਕਿੰਨਾ ਕੁਝ ਪੰਜਾਬ ਇੱਥੇ ਫਰੀਦਾਬਾਦ ਵਿੱਚ ਹੁੰਦਾ ਵੀ ਏਦਾਂ ਦੇ ਸਕੂਲ ਸਿੱਖਾਂ ਦੇ, ਸਿੱਖਾਂ ਦੀ ਆਹ ਚੀਜ਼ ਇੱਥੇ ਏਦਾਂ ਦਾ ਸਿਸਟਮ ਬਣਿਆ। 200 ਕਰੋੜ ਨਾਲ ਬਹੁਤ ਕੁਝ ਬਣਾ ਸਕਦੇ ਸੀ ਆਪ, ਪਰ ਨਹੀਂ, ਅਸੀਂ ਸਿਰ ਕਦੇ ਜੋੜਨੇ ਨਹੀਂ, ਲੜਨ ਨੂੰ ਤਿਆਰ ਹਾਂ, ਝਗੜੇ ਕਰਨ ਨੂੰ ਤਿਆਰ ਹਾਂ, ਇਹ ਸਾਡਾ ਇਸ ਕਰਕੇ ਸਾਡੀ ਗਿਰਾਵਟ ਹੈ। ਤੇ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰ ਰਿਹਾ ਵੀ ਜਿਵੇਂ ਹੁਣ ਗੁਰਪੁਰਬ ਆਉਂਦਾ ਹੈ, ਪਹਿਲਾਂ ਤੋਂ ਹੀ ਤੁਸੀਂ ਵੇਖੋ ਕਿ ਕਿਹੜੇ ਬੱਚੇ ਗੁਰਸਿੱਖ ਨੇ, ਕਿਵੇਂ ਅਸੀਂ ਇਹਨਾਂ ਨੂੰ ਜੋੜ ਕੇ ਰੱਖਣਾ ਹੈ, ਕਿਸ ਤਰ੍ਹਾਂ ਅਸੀਂ ਗੁਰਪੁਰਬ ਮਨਾਉਣਾ ਹੈ, ਪੂਰਾ ਇੱਕ ਸਿਸਟਮ ਬਣਾਓ। ਅੰਮ੍ਰਿਤਧਾਰੀ ਕਿੰਨੇ ਬੱਚੇ ਨੇ, ਕਿਹੜੇ ਇਲਾਕੇ 'ਚ ਕਿੰਨੇ ਬੱਚੇ ਅੰਮ੍ਰਿਤਧਾਰੀ ਨੇ, ਉਹਨਾਂ ਬੱਚਿਆਂ ਦੀਆਂ ਟੀਮਾਂ ਬਣਾਓ, ਫਿਰ ਉਹਨਾਂ ਬੱਚਿਆਂ ਨੂੰ ਸਾਂਭੋ ਵੀ ਆਹ ਬੱਚਿਆਂ ਨੂੰ ਅਸੀਂ ਕੋਈ ਇਨਾਮ ਦਈਏ, ਸੋਹਣੇ ਦਮਾਲੇ ਬੰਨਦੇ ਨੇ, ਸੋਹਣੀਆਂ ਦਸਤਾਰਾਂ ਬੰਨਦੇ ਨੇ, ਇਦਾਂ ਦੇ ਕੁਝ ਨਾ ਕੁਝ ਕਾਰਜ ਕਰੋ ਤਾਂ ਜੋ ਸਿੱਖੀ ਦੀ ਚੜ੍ਹ ਆਉਂਦੇ ਸਾਲ ਨੂੰ ਆਪਾਂ ਹੋਰ ਕਿੰਨਿਆਂ ਨੂੰ ਜੋੜਿਆ, ਇੱਕ ਸਾਲ ਵਿੱਚ ਆਪਾਂ ਕਿੰਨਿਆਂ ਨੂੰ ਬੱਚਿਆਂ ਨੂੰ ਨਵਿਆਂ ਨੂੰ ਜੋੜ ਸਕੇ ਹਾਂ। ਕੁਛ ਨਵੇਂ ਨਵੇਂ ਉਪਰਾਲੇ ਕਰੋ, ਕੁਛ ਨਵਾਂ ਅੰਦਰੋਂ ਪ੍ਰਗਟ ਕਰੋ, ਬੱਚਿਆਂ ਵਾਸਤੇ ਕੁਛ ਕੀਤਾ ਜਾਏ। ਗੁਰਪੁਰਬ ਰੌਲਾ ਰੱਪਾ ਪਾ ਕੇ ਨਹੀਂ, ਬਾਣੀ ਨੂੰ ਸਮਝ ਸਮਝਾ ਕੇ ਮਨਾਉਣੇ ਨੇ। ਕੱਲਾ ਵੀ ਇਹ ਨਗਰ ਕੀਰਤਨ ਜਾਂ ਹੁਣ ਪ੍ਰਭਾਤ ਫੇਰੀ ਆਈ, ਜਿਵੇਂ ਮੈਂ ਪਹਿਲਾਂ ਕਿਹਾ ਪ੍ਰਭਾਤ ਫੇਰੀ ਆਈ ਹੈ, ਪ੍ਰਭਾਤ ਫੇਰੀ ਆਈ ਹੈ, ਘੰਟਾ ਕੁ ਕਰਕੇ ਟੱਲੀਆਂ ਵਜਾ ਕੇ ਤੇ 6 ਵਜੇ ਖਾ ਕੇ ਪੂੜੀਆਂ ਛੋਲੇ, ਚਲੋ ਜੀ ਪ੍ਰਭਾਤ ਫੇਰੀ ਹੋ ਗਈ, ਬੱਲੇ ਬੱਲੇ ਬਸ। ਇਹ ਕੀ ਹੈ ਦੱਸੋ, ਇਹ ਕੀ ਢੰਗ ਹੈ, ਇਹ ਕੀ ਤਰੀਕਾ ਹੈ? ਤੇ ਖਾਂਦੇ ਨਹੀਂ ਆਪਾਂ 5 ਵਜੇ ਪੂੜੀਆਂ, ਲੈ ਕੋਈ ਟਾਈਮ ਖਾਣ ਦਾ, ਉਹ ਪੂੜੀਆਂ ਖਾਣ ਦਾ ਟਾਈਮ ਹੈ 5 ਵਜੇ? ਇਹ ਇਹਦੇ ਨਾਲ ਬੜੀ ਬੱਲੇ ਬੱਲੇ ਹੁੰਦੀ ਹੈ, ਬੱਲੇ ਬੱਲੇ ਤੇ ਖੁਰਾਕ ਖਾਓ, ਆਹ ਗਿਆਨ, ਆਹ ਖੁਰਾਕ ਜਿਹੜੀ ਥਾਲ ਵਿੱਚ 3 ਵਸਤੂ ਪਈ, ਉਹ 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਆਹ ਹੈ ਨਾ ਜਿਸਕਾ ਸਭ ਸਧਾਰ, ਇਹ ਖੁਰਾਕ ਹੈ ਸਾਡੀ, ਜੇ ਕੋ ਖਾਵੇ ਜਿਸਕਾ ਹੋਏ। ਹਾਂਜੀ, ਉਹ ਤੇ ਤੇਰੇ ਜਲਨ ਪੈਦਾ ਕਰਦੇਗਾ, ਅਸਿਡਿਟੀ ਹੋ ਜਾਣੀ ਹੈ, ਤੇ ਇਹਨੇ ਕੀ ਕਰਨਾ ਹੈ, ਤਾਕਾ ਹੋਏ ਉਧਾਰ ਇਹਦੇ ਨਾਲ ਹੋਣਾ ਹੈ, ਗਿਆਨ ਨਾਲ, ਨੌਲੇਜ ਨਾਲ, ਆਪਾਂ ਇਦਾਂ ਗੁਰਪੁਰਬ ਮਨਾਓ, ਕੁਛ ਨਵਾਂ ਬਣਾਓ ਬਈ, ਕੁਛ ਚੰਗਾ ਐਸਾ ਕਰੋ ਵੀ ਲੋਕੀ ਵੇਖਣ ਵੀ ਹਾਂ ਇੰਨੇ ਬੱਚਿਆਂ ਨੂੰ ਜੋੜਿਆ, ਇੰਨੇ ਬੱਚੇ ਨਵੇਂ ਸਿੱਖੀ ਨਾਲ ਜੁੜੇ, ਚੰਗਾ ਨਵਾਂ ਪ੍ਰਭਾਵ ਪਵੇ, ਇਦਾਂ ਦਾ ਕੁਛ ਉਪਰਾਲੇ ਕਰੋ ਭਾਈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਵਾ। ਅੰਦਰ ਜੇ ਸਾਡੇ ਹਨੇਰਾ ਵਹਿਮ ਭਰਮ ਸਾਡੇ ਨਹੀਂ ਨਿਕਲੇ, ਫੋਕੇ ਕਰਮ ਕਾਂਡਾਂ ਵਿੱਚ ਫਸੇ ਹੋਏ ਆ, ਫਿਰ ਕਾਹਦਾ ਸਤਿਗੁਰ ਨਾਨਕ ਸਾਡੇ ਅੰਦਰ ਚਾਨਣ ਤੇ ਹੋਇਆ ਕੋਈ ਨਾ। ਸਾਡੇ ਅੰਦਰ ਗੁਰਬਾਣੀ ਦਾ ਚਾਨਣ ਹੋਵੇ, ਅਸੀਂ ਵਹਿਮ ਨਾ ਕਰੀਏ, ਭਰਮ ਨਾ ਕਰੀਏ, ਕੋਈ ਭੂਤਾਂ ਪ੍ਰੇਤਾਂ ਦੇ ਚੱਕਰਾਂ 'ਚ ਨਾ ਫਸੋ, ਪਖੰਡੀਆਂ ਦੇ ਚੱਕਰਾਂ 'ਚ ਨਾ ਫਸੋ, ਧਾਗੇ ਤਵੀਤਾਂ ਵਾਲਿਆਂ ਦਾ ਖਹਿੜਾ ਛੱਡ ਦਿਓ। ਗੁੱਟ ਤੇ ਕੜਾਈ ਬੰਨੇ, ਕੜਾਈ ਕੜਾਈ ਚਾਹੀਦਾ ਤੇਰੇ, ਇੱਕ ਹੱਥ 'ਚ ਧਾਗਾ ਦੂਜੇ ਹੱਥ 'ਚ ਕੜਾ, ਇਹ ਧਾਗੇ ਧੁੱਗੇ ਛੱਡ ਦਿਓ ਬੀਬੀ, ਉਹ ਧਾਗੇ ਛੱਡ ਦਿਓ, ਕੜੇ ਰੱਖੋ, ਸਭ ਸਭ ਪੁੱਠੇ ਮਨਮੱਤਾਂ ਛੱਡੋ, ਵਹਿਮ ਭਰਮ ਕੱਢ ਦਿਓ। ਕੋਈ ਕੋਈ ਜਿੱਦਾਂ ਮਰਜ਼ੀ ਕੋਈ ਵਹਿਮ 'ਚ ਪਾਵੇ, ਅਸੀਂ ਨਹੀਂ ਪੈਣਾ। ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ, ਗੁਰਬਾਣੀ ਨਾਲ ਹੀ ਜੁੜੋ ਬਸ। ਵਿਸ਼ੇਸ਼ ਕਰਕੇ ਇਦਾਂ ਗੁਰਪੁਰਬ ਮਨਾਓ, ਗੁਰਪੁਰਬ ਮਨਾਉਂਦੀ ਸਭ ਦੁਨੀਆ, ਪਰ ਗੁਰੂ ਮਨਾਉਣਾ ਔਖਾ ਹੈ। ਗੁਰਪੁਰਬ ਤੇ ਦੁਨੀਆ ਹੀ ਮਨਾਉਂਦੀ ਹੈ, ਪਰ ਗੁਰੂ ਮਨਾਉਣਾ ਔਖਾ ਹੈ। ਸੇਵਕ ਤੇ ਹਰ ਕੋਈ ਬਣ ਜਾਂਦਾ, ਪਰ ਤੋੜ ਨਿਭਾਉਣਾ
ਔਖਾ ਹੈ,
ਔਖਾ ਹੈ। ਸੇਵਕ ਤੇ ਹਰ ਕੋਈ ਬਣ ਜਾਂਦਾ, ਸਿਰ ਤਲੀ ਟਿਕਾਉਣਾ ਔਖਾ ਹੈ। ਇਸ ਕਰਕੇ ਤੋੜ ਕੋਈ ਕੋਈ ਨਿਭਾ ਸਕਦਾ, ਗੁਰਪੁਰਬ ਮਨਾਉਂਦੀ ਸਭ ਦੁਨੀਆ, ਪਰ ਗੁਰੂ ਮਨਾਉਣਾ ਔਖਾ। ਗੁਰੂ ਨੂੰ ਮਨਾਈਏ, ਬਹਾਨੇ ਗੁਰਪੁਰਬ ਦੇ ਅਸੀਂ ਗੁਰੂ ਨੂੰ ਮਨਾਉਣਾ, ਬਹਾਨਾ ਸੰਗਰਾਂਦ ਦਾ ਸੰਗਰਾਂਦ ਨਹੀਂ ਮਨਾਉਣੀ, ਬਹਾਨਾ ਸੰਗਰਾਂਦ ਦਾ ਮਨਾਉਣਾ ਗੁਰੂ ਨੂੰ ਹੈ। ਪੂਰਨਮਾਸ਼ੀ ਨਹੀਂ ਮਨਾਉਣੀ, ਅਸੀਂ ਕੀ ਲੈਣਾ ਚੰਦਰਮਾ ਵਧੇ ਭਾਵੇਂ ਘਟੇ, ਅਸੀਂ ਕੀ ਲੈਣਾ ਸੂਰਜ ਇੱਕ ਰਾਸ ਤੋਂ ਦੂਜੀ ਰਾਸ 'ਚ ਜਾਏ, ਇਹ ਤੇ ਕੁਦਰਤੀ ਸਿਸਟਮ ਹੈ। ਅਸੀਂ ਸੰਗਰਾਂਦ ਨਹੀਂ ਮਨਾਉਣੀ, ਅਸੀਂ ਸੰਗਰਾਂਦ ਦੇ ਬਹਾਨੇ ਗੁਰੂ ਨੂੰ ਮਨਾਉਣਾ, ਪੂਰਨਮਾਸ਼ੀ ਦੇ ਬਹਾਨੇ ਗੁਰੂ ਨੂੰ ਮਨਾਉਣਾ, ਇਹਨਾਂ ਦਿਨਾਂ ਦੇ ਬਹਾਨੇ ਆਪਾਂ ਜੁੜਨਾ ਹੈ, ਪਰ ਮਨਾਉਣਾ ਗੁਰੂ ਨੂੰ ਹੈ। ਤੇ ਸਾਡੀ ਮੱਤ ਪਤਾ ਕਦੋਂ ਮਾਰੀਗੀ, ਸੰਗਰਾਂਦ ਮਨਾਉਣੀ ਹੈ। ਸੰਗਰਾਂਦ ਕੀ ਕਿਵੇਂ ਮਨਾਏਗਾ, ਸੰਗਰਾਂਦ ਕਿੱਦਾਂ ਮਨਾਈ ਜਾ ਸਕਦੀ ਹੈ? ਸੰਗਰਾਂਦ ਦਾ ਤੇ ਸੂਰਜ ਨਾਲ ਸੰਬੰਧ ਹੈ, ਸੂਰਜ ਨੂੰ ਕਿਵੇਂ ਮਨਾਏਗਾ? ਪੂਰਨਮਾਸ਼ੀ ਮਨਾਉਣ ਵੱਲ ਧਿਆਨ ਹੋ ਗਿਆ, ਪੂਰਨਮਾਸ਼ੀ ਕਿਵੇਂ ਮਨਾਏਗਾ? ਉਹ ਤੇ ਚੰਦਰਮਾ ਦੀ ਗੱਲ ਹੈ ਵੀ ਚੰਦਰਮਾ ਪੂਰਾ ਹੈ, ਉਹਨੂੰ ਕਿਵੇਂ ਮਨਾਏਗਾ? ਗੁਰੂ ਨੂੰ ਮਨਾਇਆ ਜਾ ਸਕਦਾ ਹੈ, ਪੂਰਨਮਾਸ਼ੀ ਨਹੀਂ ਮਨਾਈ ਜਾ ਸਕਦੀ, ਸੰਗਰਾਂਦ ਨਹੀਂ ਮਨਾਈ ਜਾ ਸਕਦੀ। ਬਹਾਨਾ ਸੰਗਰਾਂਦ ਦਾ, ਮਨਾਉਣਾ ਗੁਰੂ ਨੂੰ, ਬਹਾਨਾ ਪੂਰਨਮਾਸ਼ੀ ਦਾ, ਮਨਾਉਣਾ ਗੁਰੂ ਨੂੰ, ਬਹਾਨਾ ਗੁਰਪੁਰਬ ਦਾ ਹੈ, ਮਨਾਉਣਾ ਅਸੀਂ ਗੁਰੂ ਨੂੰ ਹੀ ਹੈ। ਇਹ ਸਭ ਨਗਰ ਕੀਰਤਨ ਅਖੰਡ ਪਾਠ ਸਾਹਿਬ ਜੋ ਵੀ ਹੈ, ਸਤਿਗੁਰੂ ਨੂੰ ਮਨਾਉਣਾ, ਸਤਿਗੁਰੂਆਂ ਦੇ ਬਚਨਾਂ ਨੂੰ ਮੰਨਣਾ, ਆਪਣੇ ਮਨ ਨੂੰ ਮਨਾਉਣਾ, ਗੁਰੂ ਦੇ ਗਿਆਨ ਦੇ ਅੱਗੇ ਮਨ ਨੂੰ ਮਨਾਉਣਾ, ਕਿਵੇਂ ਮੈਂ ਮਹਾਰਾਜ ਦੇ ਹੁਕਮ 'ਚ ਚੱਲਣਾ, ਮੈਂ ਮਹਾਰਾਜ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਇਸ ਕਰਕੇ ਇਹ ਗੱਲਾਂ ਜ਼ਰੂਰ ਪੱਲੇ ਬੰਨੀਏ। ਸਰਬ ਸੰਗਤਾਂ ਦਾ, ਇੱਥੋਂ ਦੇ ਸਾਰੇ ਨਿਰਵੈਰ ਖਾਲਸਾ ਜੋ ਜਥਾ ਹੈ, ਦਲ ਬਣਿਆ, ਇਹਨਾਂ ਸਾਰੇ ਵੀਰਾਂ ਦਾ ਬਹੁਤ 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 ਧੰਨਵਾਦ। ਡਟ ਕੇ ਸੇਵਾ ਕਰਦੇ ਨੇ, ਰਲ ਮਿਲ ਕੇ, ਧੰਨਵਾਦ ਹੈ। ਬਹੁਤ ਸੋਹਣਾ ਆਪ ਜੀ ਨੇ ਇੰਤਜ਼ਾਮ ਕੀਤਾ ਹੈ, ਦਰਬਾਰ ਸਾਹਿਬ ਹਾਲਾਂਕਿ ਗੂੰਜਦਾ ਹੈ ਥੋੜ੍ਹਾ ਜਿਹਾ, ਸਾਜ ਜ਼ਿਆਦਾ ਹੁੰਦੇ ਨੇ ਅਤੇ ਗੂੰਜਦਾ ਜ਼ਿਆਦਾ ਹੈ, ਪਰ ਫਿਰ ਵੀ ਚਲੋ ਆਨੰਦ ਬਣ ਗਿਆ। ਜਿੱਦਾਂ ਵੀ ਆਪ ਜੀ ਨੇ ਹਾਜ਼ਰੀਆਂ ਰਲ ਕੇ ਆਪਾਂ ਭਰੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਖਿਮਾ ਕਰਨੀ ਆ। ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜ ਕੇ, ਹੁਕਮਨਾਮੇ ਸੁਣ ਕੇ ਫਿਰ ਚੱਲਦੇ ਹਾਂ। ਕਾਹਲ ਨਾ ਕਰਿਓ, ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰੋ। ਮਹਾਰਾਜ ਨੇ ਕਿਰਪਾ ਕੀਤੀ, ਬਹੁਤ ਬਹੁਤ ਵਧਾਈਆਂ ਸਾਰੇ ਸਮਾਗਮ ਦੀਆਂ। ਜਿੰਨੇ ਆਪਾਂ ਇੱਥੇ ਬੈਠੇ ਹਾਂ ਉਹ ਤੇ ਬੈਠੇ ਹੀ ਹਾਂ, ਘਰਾਂ ਦੇ ਵਿੱਚ ਵੀ, bani.net ਦੇ ਉੱਤੇ ਵੀ, ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਗੁਰਮੁਖ ਪਿਆਰੇ ਲਾਈਵ ਟੈਲੀਕਾਸਟ, ਉਹ ਵੀ ਘਰਾਂ 'ਚ ਸੰਗਤ ਵੇਖਦੀ ਹੈ। ਸਾਹਿਬ ਟੀਵੀ ਸਾਡੇ ਨਾਲ, ਰੋਜ਼ ਹੀ ਸਾਡਾ ਪ੍ਰੋਗਰਾਮ ਲਾਈਵ ਹੁੰਦਾ ਸਾਹਿਬ ਟੀਵੀ ਉੱਤੇ, ਜਿਹੜੇ ਘਰਾਂ 'ਚ, ਇੱਥੇ ਤਾਂ ਸੌਖਾ ਹੈ, ਇੰਟਰਨੈਟ ਸਿਸਟਮ ਵਧੀਆ ਹੈ, ਅਤੇ ਜਿੰਨੇ ਦੀਵਾਨ ਲੱਗਦੇ ਨੇ ਰੋਜ਼ ਟੈਲੀਕਾਸਟ ਹੁੰਦਾ, ਰਾਤ ਦਾ ਦੀਵਾਨ ਪੱਕਾ ਲਾਈਵ ਆਉਂਦਾ। ਕਿੰਨੇ ਮਹੀਨਿਆਂ ਤੋਂ ਰੋਜ਼ ਲੱਖਾਂ ਸੰਗਤਾਂ ਘਰਾਂ 'ਚ ਬਹਿ ਕੇ ਫੋਨ ਉੱਤੇ ਵੀ ਵੇਖ ਲੈਂਦੇ ਨੇ, ਉਹ ਬੜਾ ਸੌਖਾ ਹੈ, ਸੋ ਇਹ ਵੀ ਲਾਭ ਲੈਣਾ ਚਾਹੀਦਾ। ਹੁਣ ਵੈਸੇ ਦੀਵਾਨ ਦਿਨ ਦੇ ਸ਼ੁਰੂ ਹੋ ਜਾਂਦੇ ਨੇ, ਰਾਤ ਦੇ ਦੀਵਾਨ ਬੰਦ ਹੋ ਜਾਂਦੇ, ਦੁਪਹਿਰ ਦਾ ਪ੍ਰੋਗਰਾਮ ਹੁੰਦਾ, ਦਿਨੇ ਸਾਰੇ ਕੰਮਾਂ ਕਾਰਾਂ 'ਚ ਹੁੰਦੇ ਨੇ, ਪਰ ਫਿਰ ਵੀ ਜਿੰਨਾ ਕੋਲ ਸਮਾਂ ਹੋਵੇ ਉਹ ਦੁਪਹਿਰੇ ਦੀਵਾਨ ਵਿੱਚ ਹਾਜ਼ਰੀ ਇੰਟਰਨੈਟ 'ਤੇ ਵੀ ਆਪਾਂ ਵੇਖ ਸਕਦੇ ਹਾਂ। ਧੰਨਵਾਦ ਸਾਰੀ ਸੰਗਤ ਦਾ, ਪੂਰੇ ਫਰੀਦਾਬਾਦ ਦੇ ਪ੍ਰਬੰਧਕਾਂ ਦਾ ਧੰਨਵਾਦ ਗੱਜ ਕੇ ਹੁਣ ਆਪਾਂ ਸਾਰੇ ਆਨੰਦ ਸਾਹਿਬ ਚ ਬੋਲੋ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਪੜਿਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੀ ਪਾਏ ਆਨੰਦ ਪਿਆ, ਮੇਰੀ ਪਾਏ ਮੇਰੀ ਪਾਏ ਆਨੰਦ ਪਿਆ, ਮੇਰੀ ਪਾਏ ਮੇਰੀ ਪਾਏ ਪੜੋ ਸਤਿਗੁਰੂ ਮੈਂ ਪਾਇਆ ਰਤਨ ਪਰਵਾਰ ਪਰੀ ਸ਼ਬਦ ਗਾ ਬਣਾਈ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਸਾਚ ਸਾਹਿਬਾ ਕਿਆ ਨਹੀਂ ਕਰਦੇ ਰਹਿ ਪੜੋ ਸਦਾ ਸਿਮਦ ਕਲਾ ਤੇਰੀ ਨਾਮ ਮਨ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਹਰ ਸਾਥ ਸੁਖ ਮਨ ਆਏ ਮਸਿਆ ਜਿਹੜੀ ਇੱਛਾ ਸਭ ਪੁਜਾਈਆਂ ਕਿਤਾਬ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੂ ਸੱਚ ਸਬਦ ਸੁਭਾਗੇ ਸ਼ਬਦ ਕਲਾ ਜਿਤ ਕਰਿਆ ਕਰਮ ਪਾਇਆ ਖੁਦ ਜਿੰਦੇ ਨਾਮ ਹਰ ਕੇ ਅਨੰਦ ਸੁਣੋ ਵੱਡ ਪਾਕੀ ਹੋ ਸਗਲ ਮਨੋਰਥ ਪੂਰੇ ਤੂੰ
ਸਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੁਣਦੇ ਬਣੀ ਕਹਿੰਦੇ ਸਤਿਗੁਰ ਰਹਿਆ ਭਰਪੂਰ ਰਮਣ ਗੁਰੂ ਪਾਣੀ ਪਿਤਾ ਪਾਤਾ ਤਰਸ ਮਹੱਤ ਆਈਆਂ ਪ੍ਰਿਆਈਆਂ ਵਚ ਧਰਮ ਹਦੂਰ ਜਿੰਨੀ ਨਾ ਜਾਂਦੀ ਵਾਰੀ ਦੋ ਮਿੰਟ ਪਈ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਨਾਲ ਬੋਲੋ ਪੂਰੇ ਦੀਵਾਨ ਵਿੱਚ ਸਮਝਿਆ ਬੁੱਝੋ ਹੁਣ ਪੂਰੇ ਦੀਵਾਨ ਵਿੱਚ ਗੱਲ ਹੀ ਇਹ ਕੀਤੀ ਗਈ ਹੈ ਕਿ ਫੀਲ ਕਰੀਏ ਮਹਿਸੂਸ ਕਰੀਏ ਜਿਹਨੂੰ ਜੀਭ ਬੁਲਾ ਰਹੀ ਹੈ ਉਹਨੂੰ ਮਨ ਮੰਨੇ ਵਾਹਿਗੁਰੂ 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 ਵਾਹਿ ਜਪੋ ਬਈ ਜਪੋ ਵਾਹਿਗੁਰੂ 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 ਪੂਰਾ
good one Group, 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 group سکت کا نانک تے مکھی اوجلے کیتی چھٹی نانک تے مکھی اوجلے کھیتی چھٹی نا جو گج کے بلاو سونہا
گربر اکال دیرے دیرے
گج کے بھائی گربار اکال
فتح
خالصے دی
ہر میدان فتح
خالصے دی
ہر میدان فتح
خالصے دی
ہر میدان فتح
واہ گرو جی کا
خالصہ
واہ گرو جی
فتح
پرب داتا دان مت پورا ہم تھارے پہ کھاری جیو ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੋ ਕੋ ਟਲ ਗੁਰ ਸੇਵੀਐ ਐਹਣ ਇਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਓ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸ਼ਬਦ ਮਰਹੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੈ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਪਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਪਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।